ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾਉਨ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਅਮਨਦੀਪ ਸਿੰਘ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਆਪ ਜੀ ਦਾ ਹਾਰਦਿਕ ਸਵਾਗਤ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਦਰੁਸਤ ਤੋਂ ਚੜ੍ਹਦੀ ਕਲਾ ਚੋਂ ਠੀਕ ਠਾਕ ਹੋ ਸਾਰੇ ਤੇ ਆਓ ਫਿਰ ਸਰਬੱਤ ਦੇ ਭਲੇ ਦਾ ਨਾਰਾ ਬੁਲੰਦ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤਰੀਕ 9 ਮਈ 2020 ਦਿਨ ਸ਼ਨਿਚਰਵਾਰ 8:02 ਹੋਏ ਨੇ ਸੁਬਾਹ ਦੇ ਸਿਡਨੀ ਸਮੇਂ ਦੇ ਮੁਤਾਬਿਕ ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਤੋਂ ਤੁਸੀਂ ਸਾਨੂੰ ਸੁਣ ਰਹੇ ਹੋ ਤੁਹਾਡਾ ਸਮਾਂ ਵੀ ਸਾਂਝਾ ਕਰਦੇ ਹਾਂ ਪਰ ਪਹਿਲਾਂ ਆਸਟ੍ਰੇਲੀਆ ਦੇ ਹੀ 3-4 ਸਮੇਂ ਚੱਲ ਰਹੇ ਨੇ ਐਡਲੇਡ ਦੇ ਵਿੱਚ 7:32 ਹੋ ਗਏ ਨੇ ਸੁਬਾਹ ਦੇ ਔਰ 6:02 ਪਰਥ ਦੇ ਵਿੱਚ ਹੋਏ ਨੇ ਦਿੱਲੀ ਦੇ ਵਿੱਚ 3:32 ਹੈ ਸੁਬਾਹ ਦੇ ਤੜਕੇ ਦੇ ਔਰ ਲੰਡਨ ਦੇ ਵਿੱਚ ਹਜੇ ਸ਼ੁੱਕਰਵਾਰ ਦੀ ਰਾਤ ਹੈ 11:02 ਸਵੇਰ ਦੇ ਹੋਏ ਨੇ ਨਿਊਯਾਰਕ ਦੇ ਵਿੱਚ ਸ਼ਾਮ ਢਲ ਚੁੱਕੀ ਹੈ 6:02 ਹੋਏ ਨੇ ਇਹੀ ਸਮਾਂ ਟੋਰਾਂਟੋ ਦੇ ਵਿੱਚ ਹੈ ਵੈਨਕੂਵਰ ਅਤੇ ਐਲਏ ਦੇ ਵਿੱਚ ਦੁਪਹਿਰ ਢਲ ਰਹੀ ਹੈ 3:02 ਹੋਏ ਨੇ ਸ਼ੁੱਕਰਵਾਰ ਦੇ ਸੋ ਦੁਨੀਆਂ ਦੇ ਵਿੱਚੋਂ ਕਿਸੇ ਵੀ ਹਿੱਸੇ 'ਚ ਤੁਸੀਂ ਸੁਣ ਰਹੇ ਹੋ ਜੀ ਆਇਆਂ ਨੂੰ ਸਵਾਗਤ ਹੈ ਔਰ ਦੇਖੋ ਆਪਾਂ ਰਲ ਮਿਲ ਕੇ ਪ੍ਰੋਗਰਾਮ ਕਰਦੇ ਹਾਂ ਸਾਂਝੇ ਤੌਰ 'ਤੇ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਦੇ ਹਾਂ ਇੱਕ ਦੂਜੇ ਨਾਲ ਵਿਚਾਰ ਹੁੰਦੇ ਨੇ ਗੀਤ ਸੰਗੀਤ ਹੁੰਦਾ ਆ ਮੌਸਮ ਦੀ ਜਾਣਕਾਰੀ ਵੀ ਲਈਦੀ ਹੈ ਬਹਾਨੇ ਦੇ ਨਾਲ ਸਾਰਿਆਂ ਦੀ ਹਾਜ਼ਰੀ ਲੱਗ ਜਾਂਦੀ ਆਸਟ੍ਰੇਲੀਆ ਦੇ ਵਿੱਚੋਂ ਤੇ ਨਾਲ ਸਾਡੇ ਅਮਰੀਕ ਸਿੰਘ ਫਲੋਰਾ ਅੱਜ ਜੁੜਨਗੇ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਕੀ ਵਾਪਰ ਰਿਹਾ ਸਾਡੇ ਭਾਈਚਾਰੇ 'ਚ ਕਮਿਊਨਿਟੀ ਦੇ ਵਿੱਚ ਕਿੱਧਰ ਨੂੰ ਸਾਨੂੰ ਡਾਇਰੈਕਸ਼ਨ ਲੈਣ ਦੀ ਲੋੜ ਹੈ ਕੋਈ ਤੁਹਾਡੇ ਮਨ 'ਚ ਗੱਲ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਅਸੀਂ ਕੋਸ਼ਿਸ਼ ਕਰਾਂਗੇ ਉਹ 'ਤੇ ਗੱਲਬਾਤ ਕਰਨ ਦੇ ਕੋਈ ਓਪੀਨੀਅਨ ਸਾਡਾ ਸਾਂਝਾ ਬਣ ਜਾਵੇ ਤਾਂ ਵਧੀਆ ਆ ਕਿਉਂਕਿ ਜਦ ਗੱਲ ਤੋਰਾਂਗੇ ਤਾਂ ਹੀ ਗੱਲ ਅੱਗੇ ਚੱਲੇਗੀ ਅਤੇ ਤਾਂ ਹੀ ਉਹ ਗੱਲਾਂ ਦੇ ਵਿੱਚੋਂ ਹੀ ਫਿਰ ਕਈ ਵਾਰੀ ਮਸਲੇ ਜਿਹੜੇ ਨਿਕਲ ਆਉਂਦੇ ਨੇ ਜਿਸ ਤਰ੍ਹਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਆ ਅਤੇ ਅਸੀਂ ਕਿਸੇ ਨਾਲ ਸਾਂਝੀਆਂ ਨਹੀਂ ਕਰਦੇ ਪਰ ਜ਼ਰੂਰ ਕਰਿਆ ਕਰੋ ਕੋਈ ਨਾ ਕੋਈ ਹੱਲ ਨਿਕਲ ਆਉਂਦਾ ਉਹਦਾ ਸਲਿਊਸ਼ਨ ਜ਼ਰੂਰ ਨਿਕਲਦਾ ਆ ਔਰ ਤੁਹਾਡੇ ਸੁਨੇਹਿਆਂ ਦਾ ਇੰਤਜ਼ਾਰ ਰਹਿੰਦਾ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਟੈਲੀਗ੍ਰਾਮ ਇੱਕ ਐਪਲੀਕੇਸ਼ਨ ਹੈ ਤੁਸੀਂ ਇੰਸਟਾਲ ਕਰ ਸਕਦੇ ਹੋ ਉਸ ਰਾਹੀਂ ਸੰਪਰਕ ਕਰੋ ਫੋਟੋ ਪਾਓ ਕੁਛ ਵੀ ਸਾਨੂੰ ਭੇਜੋ ਇਸ ਤੋਂ ਇਲਾਵਾ request@harmanradio.com ਈਮੇਲ ਪਤਾ ਹੈ ਜੀ ਉਸ ਦੇ ਨਾਲ ਸੰਪਰਕ ਕਰ ਸਕਦੇ ਹੋ ਫੇਸਬੁੱਕ ਵਟਸਐਪ ਨਿੱਜੀ ਮੈਸੇਜਿਸ ਦੇ ਰਾਹੀਂ ਕਈ ਵਾਰੀ ਮੈਸੇਜ ਨਹੀਂ ਦੇਖ ਹੁੰਦਾ ਮਾਫ਼ੀ ਚਾਹੁੰਦੇ ਐਡਵਾਂਸ ਦੇ ਵਿੱਚ ਹੀ ਬਾਅਦ 'ਚੋਂ ਲੇਟ ਦੇਖ ਹੁੰਦਾ ਕਿਉਂਕਿ ਪ੍ਰੋਗਰਾਮ ਕਾਫ਼ੀ ਬਿਜ਼ੀ ਹੁੰਦਾ ਇੰਨੇ ਡਿਵਾਈਸਿਸ ਨਹੀਂ ਦੇਖ ਹੁੰਦੇ ਸੋ ਸਿੱਧਾ ਸੰਪਰਕ ਸਟੂਡੀਓ ਦਾ ਟੈਲੀਗ੍ਰਾਮ ਅਤੇ ਈਮੇਲ ਦੇ ਰਾਹੀਂ ਹੈ ਸੋ ਅੱਜ ਸੋਹਣੇ ਸੋਹਣੇ ਆਪਾਂ ਗੀਤ ਵੀ ਲਾਉਣੇ ਆ ਵਿਚਾਰਾਂ ਵੀ ਕਰਨੀਆਂ ਅਤੇ ਨਾਲ ਤੁਹਾਡੇ ਸੁਨੇਹੇ ਆ ਵੀ ਰਹੇ ਨੇ ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ ਸੁਨੇਹੇ ਮੈਂ ਥੋੜ੍ਹੀ ਦੇਰ ਬਾਅਦ ਪੜ੍ਹਦਾ ਅਤੇ ਇਹ ਵੀ ਮੈਂ ਮਾਫ਼ੀ ਮੰਗਣਾ ਚਾਹੁੰਦਾ ਕਿ ਪਿਛਲੇ ਹਫ਼ਤੇ ਐਤਵਾਰ ਵਾਲੇ ਦਿਨ ਨਾ ਉਹੀ ਗੱਲ ਹੋ ਗਈ ਜਿੱਦਾਂ ਇੰਡੀਆ ਟਰਾਂਸਫਾਰਮਰ ਨਹੀਂ ਸੜ ਜਾਂਦਾ ਇੱਦਾਂ ਹੀ ਮੇਰੇ ਮਿਕਸਰ ਦਾ ਟਰਾਂਸਫਾਰਮਰ ਸੜ ਗਿਆ ਵਿਚਾਰਾ 2011 ਤੋਂ ਮੇਰੀ ਸੇਵਾ ਦੇ ਵਿੱਚ ਲੱਗਾ ਹੋਇਆ ਸੀ ਇੰਨਾ ਟਾਈਮ ਕੱਢ ਗਿਆ ਅਤੇ ਖੈਰ ਬਦਲ ਦਿੱਤਾ ਗਿਆ, ਬਦਲ ਵੀ ਦਿੱਤਾ। ਤੁਹਾਨੂੰ ਇਸ ਦੀ ਗੱਲ ਸੁਣਾਵਾਂਗੇ, ਬਹੁਤ ਵਧੀਆ। ਹੁਣ ਮਿਕਸਰ ਨਹੀਂ ਹੈਗਾ ਸਾਡੇ ਕੋਲ, ਅਤੇ ਬਹੁਤ ਦੇਰ ਤੋਂ ਮੈਨੂੰ ਸਰਬਜੀਤ ਕਹਿ ਰਿਹਾ ਸੀਗਾ ਕਿ ਆਪਾਂ ਇਹ ਜਿਹੜਾ ਹਾਰਡਵੇਅਰ ਮਿਕਸਰਸ ਨੇ ਆਪਾਂ ਕੰਮ ਨਹੀਂ ਕਰਨਾ, ਇਹਦਾ ਆਊਟਡੇਟਡ ਟੈਕਨੋਲੋਜੀ ਹੋ ਚੁੱਕੀ ਹੈ। ਸੋ ਮਿੱਤਰ ਪਿਆਰਿਓ, ਹੁਣ ਜਿਹੜੀ ਆਵਾਜ਼ ਆ ਰਹੀ ਹੈ ਖੂਬਸੂਰਤ ਮੇਰੀ, ਸੋਹਣੀ ਬਣਾ ਕੇ ਭੇਜ ਰਹੇ ਨੇ, ਅਤੇ ਉਹ ਸਰਬਜੀਤ ਹੁਣਾਂ ਦੀ ਮਿਹਰਬਾਨੀ ਆ, ਕਮਾਲ ਹੈ, ਅਤੇ ਕਮਾਲ ਹੈ, ਬਲਿਹਾਰੇ ਜਾਂਦੇ ਕਿਤੇ ਦੇਖੋਗੇ ਤੁਸੀਂ ਕੀ ਲੌਜਿਕ ਹੈ। ਅਤੇ ਅੱਜ ਦਾ ਜਿਹੜਾ ਵਿਚਾਰ ਹੈ ਉਹ ਹੈਗਾ ਸਰੀਰ ਦੇ ਬਾਰੇ, ਕਸਰਤ ਦੇ ਬਾਰੇ, ਆਪਣੇ ਬੋਡੀ ਦੇ ਬਾਰੇ। ਅਸੀਂ ਕਈ ਵਾਰੀ ਤਾਂ ਧਿਆਨ ਨਹੀਂ ਦਿੰਦੇ ਆਪਣੇ ਸਰੀਰ ਵੱਲ ਨੂੰ, ਕਈ ਵਾਰੀ ਅਸੀਂ ਟੂ ਮੱਚ ਧਿਆਨ ਦਿੰਦੇ ਹਾਂ ਸਰੀਰ ਵੱਲ ਨੂੰ। ਸੋ ਇਹ ਜਿਹੜਾ ਸਰੀਰ ਹੈ ਇਹ ਬਾਹਰੀ ਸ਼ੈਲ ਜਾਂ ਖੋਲ ਹੈ ਸਾਡਾ, ਬਾਹਰੀ ਦਿੱਖ ਹੈ ਸਾਡੀ, ਔਰ ਅਸੀਂ ਬਾਹਰੀ ਦਿਖਾਵੇ ਦੇ ਲਈ ਇਸ ਦਿੱਖ ਨੂੰ ਬੜਾ ਸੰਵਾਰਦੇ ਹਾਂ, ਸਜਾਉਂਦੇ ਹਾਂ, ਅਤੇ ਕਈ ਵਾਰੀ ਅਸੀਂ ਆਪਣਾ ਅੰਦਰ ਭੁੱਲ ਜਾਂਦੇ ਹਾਂ, ਅੰਦਰੋਂ ਅਸੀਂ ਬੜੇ ਅਨਡਿਵੈਲਪਡ ਹੁੰਦੇ ਹਾਂ। ਕਈ ਜਿਹੜੇ ਨੇ ਬੰਦੇ ਉਹ ਸਰੀਰ ਦਾ ਵੀ ਨਹੀਂ ਖਿਆਲ ਕਰਦੇ, ਆਪਣਾ ਵੀ ਨਹੀਂ ਖਿਆਲ ਕਰਦੇ। ਸੋ ਇਹ ਸਾਈਡ ਬਾਈ ਸਾਈਡ ਚੱਲਦਾ ਹੈ। ਨਾਨਕ ਮੇਰ ਸਰੀਰ ਕਾ ਇੱਕ ਰੱਥੀ ਇੱਕ ਰਥਵਾਹੋ, ਸਾਡੇ ਅੰਦਰ ਇੱਕ ਰਥਵਾਹੋ ਹੈ ਜਿਹੜਾ ਕਿ ਡਰਾਈਵਰ ਹੈ, ਅਤੇ ਇਹ ਜਿਹੜਾ ਰੱਥ ਹੈ ਸਰੀਰ, ਇਹ ਰੱਥ ਹੈ। ਜੇ ਰੱਥ ਸਹੀ ਨਹੀਂ ਤਾਂ ਉਹ ਰਥਵਾਹੋ ਵੀ ਕਿਤੇ ਨਹੀਂ ਪਹੁੰਚੇਗਾ, ਡਰਾਈਵਰ ਵੀ ਕਿਤੇ ਨਹੀਂ ਪਹੁੰਚੇਗਾ। ਸੋ ਇਹ ਟੂਲ ਨੇ, ਸਰੀਰ ਜਿਹੜਾ ਟੂਲ ਦਿੱਤਾ ਹੋਇਆ ਸਾਨੂੰ, ਇੱਕ ਵਹੀਕਲ ਦਿੱਤਾ ਹੋਇਆ ਚੱਲਣ ਵਾਸਤੇ। ਇਸ ਦੀ ਦੇਖਭਾਲ, ਇਸ ਦੀ ਸਰਵਿਸ ਕਰਨੀ ਬੜੀ ਜ਼ਰੂਰੀ ਹੈ। ਔਰ ਨਰਿੰਦਰ ਸਿੰਘ ਕਪੂਰ ਆਪਣੀ ਕਿਤਾਬ ਖਿੜਕੀਆਂ ਦੇ ਵਿੱਚ ਕਹਿੰਦੇ ਨੇ ਕਿ ਕੰਮ ਅਤੇ ਕਸਰਤ ਵਿੱਚ ਅੰਤਰ ਹੁੰਦਾ ਹੈ। ਕਸਰਤ ਸਾਨੂੰ ਤਰੋ ਤਾਜ਼ਾ ਕਰਦੀ ਹੈ, ਕਸਰਤ ਨਾਲ ਤਾਕਤ ਉਪਜਦੀ ਹੈ। ਕੰਮ ਵਿੱਚ ਇਹ ਖਰਚ ਹੁੰਦੀ ਹੈ, ਕੰਮ ਉਹ ਹੁੰਦਾ ਹੈ ਜਿਹੜਾ ਅਸੀਂ ਰੋਜ਼ ਕਰਦੇ ਹਾਂ, ਕਰਨਾ ਪੈਂਦਾ ਹੈ, ਕੰਮ ਉਪਜੀਵਿਕਾ ਦਾ ਸਾਧਨ ਹੈ। ਕਸਰਤ ਸਾਡੀ ਆਪਣੀ ਮਰਜ਼ੀ ਹੁੰਦੀ ਹੈ, ਇਸ ਦੇ ਕਰਨ ਨਾ ਕਰਨ ਦਾ ਨਿਰਣਾ ਅਸੀਂ ਕਰਦੇ ਹਾਂ। ਕਸਰਤ ਦੀ ਮਜਬੂਰੀ ਨਹੀਂ ਹੁੰਦੀ, ਕਸਰਤ ਕਰਨੀ ਚੰਗੀ ਲੱਗਦੀ ਹੈ। ਜੇ ਕੋਈ ਡਾਕੀਏ ਵਾਂਗ ਸਾਰਾ ਦਿਨ ਦੂਰ ਤੱਕ ਤੁਰ ਕੇ ਜਾਂਦਾ ਹੈ ਤਾਂ ਮਜ਼ਦੂਰ ਵਾਂਗ ਬੋਝ ਚੱਕਦਾ ਹੈ, ਜਾਂ ਮਜ਼ਦੂਰ ਵਾਂਗ ਬੋਝ ਚੱਕਦਾ ਹੈ, ਇਸਦਾ ਅਰਥ ਇਹ ਨਹੀਂ ਕਿ ਉਹ ਕਸਰਤ ਵੀ ਕਰ ਰਿਹਾ ਹੈ। ਡਾਕੀਆ ਸਾਰਾ ਦਿਨ ਆਪਣੇ ਤੁਰਨ ਨੂੰ ਸੈਰ ਨਹੀਂ ਕਹਿ ਸਕਦਾ, ਕਿਉਂਕਿ ਉਸ ਨੂੰ ਕੰਮ ਮੁਕਾਉਣ ਦੀ ਨਿਰੰਤਰ ਚਿੰਤਾ ਹੁੰਦੀ ਹੈ। ਕਸਰਤ ਕਰਨ ਦੀ ਚਿੰਤਾ ਨਹੀਂ ਹੁੰਦੀ, ਖੁਸ਼ੀ ਮਿਲਦੀ ਹੈ। ਕੰਮ ਨੂੰ ਵਿਸ਼ੇਸ਼ ਢੰਗ ਨਾਲ ਕਰਨ ਦੀ ਮਜਬੂਰੀ ਹੁੰਦੀ ਹੈ, ਕਸਰਤ ਦੀ ਮਜਬੂਰੀ ਨਹੀਂ ਹੁੰਦੀ। ਇਹ ਜਿਵੇਂ ਚਾਹੀਏ ਕੀਤੀ ਜਾ ਸਕਦੀ ਹੈ। ਕੰਮ ਆਪਣੇ ਆਪ ਵਿੱਚ ਇੱਕ ਉਦੇਸ਼ ਹੈ, ਕਮਾਈ ਦਾ ਸਾਧਨ ਹੈ, ਜਦੋਂ ਕਿ ਕਸਰਤ ਦਾ ਕੋਈ ਵੀ ਉਦੇਸ਼ ਨਹੀਂ ਹੁੰਦਾ, ਪ੍ਰਸੰਨਤਾ ਅਤੇ ਸ਼ਕਤੀ ਇਸ ਦੇ ਫਲ ਹੁੰਦੇ ਹਨ। ਜੇ ਸਾਰਾ ਦਿਨ ਕਸਰਤ ਕਰੋਗੇ ਉਹ ਕੰਮ ਬਣ ਜਾਵੇਗਾ, ਥਕਾ ਦੇਵੇਗਾ। ਕੰਮ ਪੈਸੇ ਕਮਾਉਣ ਲਈ ਕੀਤਾ ਜਾਂਦਾ ਹੈ, ਕਸਰਤ ਖੁਸ਼ਹਾਲੀ ਅਤੇ ਅਨੁਭਵ ਅਤੇ ਉਸਾਰੂ ਦ੍ਰਿਸ਼ਟੀ ਲਈ ਕੀਤੀ ਜਾਂਦੀ ਹੈ। ਜੇ ਲਗਭਗ ਇੱਕ ਘੰਟੇ ਤੋਂ ਵੱਧ ਕਸਰਤ ਕਰੋਗੇ ਉਹ ਕੰਮ ਬਣ ਜਾਵੇਗਾ। ਜਿਮ ਚਲਾਉਣ ਵਾਲੇ ਕੰਮ ਕਰਦੇ ਹਨ, ਉੱਥੇ ਆਉਣ ਵਾਲੇ ਕਸਰਤ ਕਰਦੇ ਹਨ। ਕੰਮ ਵੇਲੇ ਕੰਮ ਕਰਨ ਦੇ ਲਈ ਅਮੀਰੀ ਮਿਲੇਗੀ, ਜੀਵਨ ਪੱਧਰ ਸੁਧਰੇਗਾ। ਕਸਰਤ ਵੇਲੇ ਕਸਰਤ ਕਰਨ ਨਾਲ ਤੰਦਰੁਸਤੀ ਮਿਲੇਗੀ, ਖੁਸ਼ਹਾਲੀ ਆਵੇਗੀ। ਸੋ ਇਹ ਅੰਤਰ ਹੈ ਜੀ ਕਸਰਤ ਅਤੇ ਕੰਮ ਦਾ। ਤੇ ਕਿਉਂ ਕਰਨਾ ਹੈ? ਤਾਂ ਕਿ ਸਾਡਾ ਜਿਹੜਾ ਸਰੀਰ ਹੈ, ਜਿਹੜਾ ਸਾਨੂੰ ਅਕਾਲ ਪੁਰਖ ਮਹਾਰਾਜ ਨੇ ਬਖਸ਼ਿਆ ਹੈ ਪਰਮਾਤਮਾ ਨੇ, ਇਸ ਨੂੰ ਅਸੀਂ ਤੰਦਰੁਸਤ ਰੱਖ ਸਕੀਏ, ਇਸ ਨੂੰ ਅਸੀਂ ਵਧੀਆ ਰੱਖ ਸਕੀਏ। ਇਹ ਵੀ ਇੱਕ ਦਾਤ ਹੈ। ਸਰੀਰ ਨੂੰ ਗੋ ਵੀ ਕਿਹਾ ਹੈ। ਗੋ ਦਾ ਮਤਲਬ ਹੁੰਦਾ ਇੰਟੈਲੀਜੈਂਟ ਕੰਬੀਨੇਸ਼ਨਸ। ਸੋ ਇਹ ਗੋ ਹੈ ਸਰੀਰ ਜਿਹੜੀ ਹੈ, ਇਸੇ ਤੋਂ ਅੱਖਰ ਤੋਂ ਗਾਂ ਗਊ ਬਣਿਆ। ਗੋਵਰਧਨ, ਗੋਬਿੰਦ, ਗੋਪਾਲ, ਇਹ ਸਾਰੇ ਇਸੇ ਅੱਖਰ ਤੋਂ ਬਣਿਆ ਕਿ ਇਸ ਗੋ ਨੂੰ ਪਾਲਣ ਵਾਲੇ ਨੂੰ ਗੋਪਾਲ ਕਹਿੰਦੇ ਨੇ। ਇਸ ਗੋਬਿੰਦ ਦੇ, ਯਾਨੀ ਕਿ ਬਿੰਦ ਨੂੰ ਜਿੱਥੋਂ ਸ਼ੁਰੂ ਹੋਇਆ ਉਹਨੂੰ ਗੋਬਿੰਦ ਕਹਿੰਦੇ ਨੇ। ਸੋ ਇਸ ਸਰੀਰ ਨੂੰ ਆਪਾਂ ਮੇਨਟੇਨ ਰੱਖਣਾ ਹੈ, ਪਰ ਇਸ ਚੀਜ਼ ਨੂੰ ਮੇਨਟੇਨ ਰੱਖ ਕੇ ਕਰਨਾ ਕੀ ਆ, ਇਹ ਵੀ ਅਸੀਂ ਕਈ ਵਾਰੀ ਭੁੱਲ ਜਾਈਦਾ ਕਿ ਮੇਨਟੇਨ ਕਰਦੇ 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 ਹੀ ਉਹ ਇੰਨਾ ਕਿੱਤਾ ਬਣਾ ਲਈਦਾ ਆਪਣਾ ਕਿ ਰਹੇ ਰੱਬ ਦਾ ਨਾਮ। ਹੁਣ ਜਦੋਂ ਇਹ ਸਰੀਰ ਤੰਦਰੁਸਤ ਹੈ, ਸਹੀ ਹੈ, ਤਾਂ ਇਸ ਨੂੰ ਆਪਾਂ ਕਿੱਧਰ ਲਾਣਾ? ਤਾਂ ਚੌਥੇ ਪਾਤਸ਼ਾਹ ਰਾਗ ਬਲਾਵਲ ਚ ਕਹਿੰਦੇ ਨੇ, ਇਹੋ ਸਰੀਰ ਕਰਮ ਕੀ ਧਰਤੀ, ਗੁਰਮੁਖੇ ਮਤ ਮਤ ਤਦ ਕੱਢਿਆ ਤਤ ਕੱਢਿਆ। ਹੁਣ ਕਹਿੰਦੇ ਕਿ ਇਹ ਜਿਹੜਾ ਸਰੀਰ ਹੈ ਕਰਮ ਦੀ ਧਰਤੀ ਹੈ, ਗੁਰਮੁਖੇ ਮਤ ਮਤ ਤਤ ਕੱਢੀਏ। ਇੰਸਟਰਕਸ਼ਨਸ ਦੇ ਰਹੇ ਨੇ ਕਿ ਇਸ ਨੂੰ ਹੁਣ ਤੁਸੀਂ ਮੰਥਨ ਕਰੋ, ਇਸ ਨੂੰ ਘੋਖੋ। ਇਹ ਕਰਮ ਦੀ ਧਰਤੀ ਹੈ, ਕੰਮ ਕਰਨ ਦੀ ਧਰਤੀ ਹੈ। ਇਸ ਦੇ ਵਿੱਚ ਕੰਮ ਇਹ ਨਹੀਂ ਕਿ ਜੋਬਸ, ਇਹਨੂੰ ਯੂਜ਼ ਕਰੋ। ਇਸ ਸਰੀਰ ਜਿਹੜਾ ਸਾਡਾ ਪ੍ਰੋਜੈਕਸ਼ਨ ਹੈ, ਇਹਦੇ ਵਿੱਚ ਹੀ ਉਹ ਬੈਠਾ ਹੋਇਆ। ਹੁਣ ਤੁਸੀਂ ਇਹਦੇ ਵਿੱਚੋਂ ਢੂੰਡੋ ਇਹਨੂੰ। ਲਾਲ ਜਵੇਹਰ ਨਾਮ ਪ੍ਰਗਾਸਿਆ, ਭਾਂਡੇ ਭਾਓ ਪਵੇ ਤੇ ਤਿਆਈਆ। ਹੁਣ ਕਹਿੰਦੇ ਵੀ ਇਹਦੇ ਵਿੱਚ ਲਾਲ ਜਿਹੜਾ ਜਵੇਹਰ ਹੈ, ਹੀਰਾ ਨਾਮ, ਉਹ ਇਹਦੇ ਅੰਦਰੋਂ ਪ੍ਰਕਾਸ਼ਣਾ ਹੈ ਸਰੀਰ ਦੇ। ਇਸ ਸਰੀਰ ਤੋਂ ਬਿਨਾਂ ਅਨੁਭਵ ਨਹੀਂ ਕੀਤਾ ਜਾ ਸਕਦਾ, ਸਰੀਰ ਦੇ ਵਿੱਚ ਰਹਿ ਕੇ ਅਨੁਭਵ ਹੋਣਾ ਹੈ। ਸੋ ਆਪਾਂ ਇਸ ਨੂੰ ਤੰਦਰੁਸਤ ਰੱਖਣਾ ਹੈ। ਤੇ ਸਰੀਰ ਦੀ ਬੜੀ ਮਹਿਮਾ ਵੀ ਕੀਤੀ ਆ ਗੁਰਬਾਣੀ ਦੇ ਵਿੱਚ, ਗੁਰਮੁਖਾਂ ਵਾਸਤੇ, ਮਨਮੁਖਾਂ ਵਾਸਤੇ। ਇਹ ਜਿਹੜਾ ਸਰੀਰ ਹੈ ਉਹ ਮਿੱਟੀ ਦੀ ਢੇਰੀ ਤੋਂ ਬਿਨਾਂ ਹੋਰ ਕੁਛ ਨਹੀਂ ਹੈਗਾ। ਦੂਜੇ ਪਾਤਸ਼ਾਹ ਦਾ ਬੜਾ ਸੁੰਦਰ ਸਲੋਕ ਹੈ ਗੁਰਮੁਖਾਂ ਵਾਸਤੇ। ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ, ਤਿਸ ਵਿੱਚ ਨੌ ਨਿਧ ਨਾਮ ਏਕ ਭਾਲੇ ਗੁਣੀ ਗਹੀਰ। ਕਰਮਵੰਤੀ ਸਾ ਲਾਇਆ ਨਾਨਕ ਕਰ ਗੁਰਪੀਰ, ਚੌਥੇ ਪਹਿਰ ਸਭਾ ਕੇ ਸੁਰਤਿਆ ਉਪਜੇ ਚਾਉ। ਤਿਨਾਂ ਦਰਿਆਵਾਂ ਸਿਉ ਦੋਸਤੀ, ਮਨਮੁਖ ਸਾਚਾ ਨਾਉ। ਸੋ ਜਿਹੜੇ ਅੱਠ ਪੈਰ ਨੇ, ਇੱਕ ਕਾਵਿਕ ਬਿੰਬ ਹੈ। ਅੱਠ ਪੈਰ ਕਹਿੰਦੇ ਅੱਠ ਖੰਡ ਨਾਵਾਂ ਖੰਡ ਸਰੀਰ, ਅੱਠੀ ਪਹਿਰੀ ਅੱਠ ਖੰਡ। ਇਹ ਅੱਠ ਸੈਕਸ਼ਨ ਨੇ ਦਿਨ ਦੇ, ਅੱਠ ਪੈਰ ਤੇ ਨਵਾਂ ਖੰਡ ਸਰੀਰ। ਜੇ ਨੌਵੇਂ ਨੂੰ ਆਪਾਂ ਗਿਣ ਲਈਏ, ਅੱਠਾਂ ਪੈਰਾਂ 'ਚ ਇਹ ਵਿਚਰ ਰਿਹਾ ਹੈ। ਇਸ ਵਿੱਚ ਨੌ ਨਿਧ ਨਾਮ ਏਕ ਭਾਲੇ ਗੁਣੀ ਗਹੀਰ। ਹੁਣ ਇਸ ਸਰੀਰ ਦੇ ਵਿੱਚੋਂ ਨੌ ਨਿਧ ਜਾਣੀ ਕਿ ਨਾਮ ਜਿਹੜਾ ਆ ਉਹ ਖਜ਼ਾਨਾ ਨੌਵਾਂ, ਉਹ ਵੀ ਨੌ ਖਜ਼ਾਨਾ ਦਾ ਕੰਬੀਨੇਸ਼ਨ ਜਿਹੜਾ ਸਮੂਹ ਹੈ ਉਸਨੂੰ ਨੌ ਨਿਧ ਵੀ ਕਹਿ ਦਿੰਦੇ ਆ, ਉਹ ਇਸ ਸਰੀਰ ਦੇ ਵਿੱਚੋਂ ਹੈ। ਸੋ ਆਪਾਂ ਸਰੀਰ ਨੂੰ ਜਿਹੜਾ ਕਾਇਮ ਰੱਖਣਾ ਹੈ, ਆਪਣੇ ਨੂੰ ਕਸਰਤ ਕਰਨੀ ਹੈ। ਬਹੁਤ ਸਾਰੇ ਸੱਜਣ ਮਿੱਤਰ ਸੋਸ਼ਲ ਮੀਡੀਆ 'ਤੇ ਮੈਂ ਦੇਖੇ ਹੈ ਕਿ ਕਸਰਤ ਕਰ ਰਹੇ ਨੇ ਇਸ ਘੜੀ ਦੇ ਵਿੱਚ, ਅਤੇ ਵਾਕਿੰਗ ਕਰ ਰਹੇ ਨੇ, ਸਾਈਕਲਿੰਗ ਕਰ ਰਹੇ ਨੇ। ਚੰਗਾ ਲੱਗਦਾ ਆ, 20 ਕਿਲੋਮੀਟਰ, 15 ਕਿਲੋਮੀਟਰ, ਕੋਈ 30 ਕਿਲੋਮੀਟਰ, ਕੋਈ 60 ਕਿਲੋਮੀਟਰ ਕਸਰਤ ਕਰ ਰਹੇ ਨੇ, ਸੈਰ ਕਰ ਰਹੇ ਨੇ, ਵਾਕਿੰਗ 'ਤੇ ਜਾ ਰਹੇ ਨੇ। ਕੱਲ੍ਹ ਮੈਂ ਵੀ ਗਿਆ ਸੀਗਾ, ਵਾਕਿੰਗ 'ਤੇ ਨਹੀਂ ਗਿਆ ਸੀ, ਡਰਾਈਵਿੰਗ ਗਿਆ ਸੀ ਕਾਫੀ ਹਫ਼ਤਿਆਂ ਬਾਅਦ। ਅਤੇ ਮੈਂ ਬੜਾ ਦੇਖਿਆ, ਚੰਗਾ ਲੱਗਿਆ ਕਿ ਲੋਕੀ ਜਿਹੜੇ ਨੇ ਹੁਣ ਕੰਟਰੀ ਏਰੀਏ ਦੇ ਵਿੱਚ ਸੜਕ 'ਤੇ ਵਾਕ ਕਰਨ ਜਾ ਰਹੇ ਨੇ, ਸਾਈਕਲਿੰਗ ਕਰ ਰਹੇ ਨੇ, ਚੰਗਾ ਲੱਗਦਾ ਜੀ। ਸੋ ਗੱਲ ਆਪਾਂ ਕਰਦੇ ਰਹਾਂਗੇ ਇਸ ਦੇ ਬਾਰੇ ਵੀ। ਅਮਰੀਕ ਸਿੰਘ ਫਲੋਰਾ ਵੀ ਵਾਕਿੰਗ 'ਤੇ ਜਾਂਦੇ ਨੇ, ਉਹਨਾਂ ਨੂੰ ਵੀ ਪੁੱਛਾਂਗੇ, ਉਹ ਵੀ ਆਉਂਦੇ ਹੋਣੇ ਆ ਬੜੀ ਛੇਤੀ, ਕਸਰਤ ਕਰ ਰਹੇ ਹੋਣੇ ਆ। ਅਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਫਿਰ ਜਿਹੜਾ ਗੀਤ ਆਪਾਂ ਸੁਣਨਾ ਆ ਉਹ ਬਹੁਤ ਜ਼ਬਰਦਸਤ ਗੀਤ ਹੈ, ਸ਼੍ਰੀ ਲਾਲ ਚੰਦ ਜਮਲਾ ਜੱਟ ਜੀ ਨੇ ਗਾਇਆ ਸੀ, ਅਤੇ ਬੜਾ ਖੂਬਸੂਰਤ ਤਰੀਕੇ ਨਾਲ ਉਹਨਾਂ ਨੇ ਇਸ ਗੀਤ ਦੇ ਵਿੱਚ ਟਾਈਮ ਦੇ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਆਪਾਂ ਇਸ ਨੂੰ ਯੂਟੀਲਾਈਜ਼ ਕਰਨਾ, ਜਿਹੜਾ ਸਾਨੂੰ ਇਹ ਜਿਹੜੇ 4 ਦਿਨ ਮਿਲੇ ਨੇ। ਆਓ ਗੀਤ ਸੁਣਦੇ ਹਾਂ ਲਾਲ ਚੰਦ ਜਮਲਾ ਜੱਟ ਜੀ ਦੀ ਖੂਬਸੂਰਤ ਆਵਾਜ਼ ਦੇ ਵਿੱਚ।
ਮੈਂ ਜਿਸ ਤੋਂ ਬਲਹਾਰੀ ਜਾਵਾਂ, ਤੇਰਾ ਜਿਸ ਕਲਬੂਤ ਬਣਾ, ਪੰਜ ਤੱਤ ਇਕੱਠੇ ਕਰਕੇ ਜਿਸਨੇ ਰੂਹ ਵਿੱਚ ਆ ਪਟਕਾਇਆ, ਕਿਸੇ ਚੀਜ਼ ਦੀ ਕਸਰ ਨਾ ਛੱਡੀ, ਉਹਨੇ ਹਰ ਰੰਗ ਐਸਾ ਲਾਇਆ, ਕਾਦਰ ਦੀ ਕੁਦਰਤ ਦਾ ਯਮਲਾ, ਜੱਟਾ ਪੇਤ ਕਿਸੇ ਨਹੀਂ ਪਾਇਆ। ਖੇਡਦੇ ਦਿਨ ਚਾਰ ਜਵਾਨੀ ਫਿਰ ਨਹੀਂ ਆਉਣੀ, ਗਈ ਬੇਅਰਤੀ ਕੀ ਕਿਸੇ ਨੇ ਨਹੀਂ ਪਰਤਾਉਣੀ, ਗਈ ਬੇਅਰਤੀ ਕੀ ਕਿਸੇ ਨੇ ਨਹੀਂ ਪਰਤਾਉਣੀ। ਆ
ਸਸਤਾ ਇਸ ਨੂੰ ਸਮਝ ਜਿਨ੍ਹਾਂ ਨੇ ਕਦਰ ਨਾ ਪਾਇਆ ਸਸਤਾ ਇਸ ਨੂੰ ਸਮਝ ਜਿਨ੍ਹਾਂ ਨੇ ਕਦਰ ਨਾ ਪਾਇਆ ਅਲੜਪੁਣੇ ਵਿੱਚ ਜੋਬਨ ਜਿਸਨੇ ਮੁਖ ਤੇ ਗਵਾਇਆ ਰੂਪ ਚੱਲੇ ਤੋਂ ਬਾਅਦ ਕਿਸੇ ਨੇ ਚਾਹਤ ਨੀ ਪਾਉਣੀ ਗਈ ਬੇਅਰਤੀ ਚੀਜ਼ ਕਿਸੇ ਨੇ ਨਹੀਂ ਪਰਤਾਉਣੀ ਕੁਝ ਤੇ ਤਰਸ ਕਮਾ ਨਾ ਰੋੜੋ ਮੁਸ਼ਕਲ ਆਇਆ ਕੁਝ ਤੇ ਤਰਸ ਕਮਾ ਨਾ ਰੋੜੋ ਮੁਸ਼ਕਲ ਆਇਆ ਜਿਨਾ ਗਵਾਇਆ ਆਪ ਉਹਨਾਂ ਨੇ ਕੀ ਦੁੱਖ ਪਾਇਆ ਦੁੱਖ ਜਮਾ ਦਾ ਰੂਪ ਬਣਾ ਕੇ ਲਾਵਣ ਤੌਣੀ ਗਈ ਬੇਅਰਤੀ ਜੀ ਕਿਸੇ ਨੇ ਨਹੀਂ ਪਰਤਾਉਣੀ ਨੂਰ ਕੁਦਰਤੀ ਦਾ ਵੀ ਅਦਾ ਕੋਈ ਮਾਨ ਨਾ ਕਰੀਏ ਨੂਰ ਕੁਦਰਤੀ ਦਾ ਜਦਾ ਕੋਈ ਮਾਨ ਨਾ ਕਰੀਏ ਹੈ ਹਰ ਵਿੱਚ ਜਿਸ ਦਾ ਵਾਸੁਦਾ ਦੀ ਦਾਤ ਜਰੀਏ ਕਿਸ਼ਤੀ ਜਿਸ ਬਿਨ ਪਾਰ ਕਿਸੇ ਨੇ ਨਹੀਂ ਲਗਾਉਣੀ ਗਈ ਬੇਅਰਤੀ ਚੀਜ਼ ਕਿਸੇ ਨੇ ਨਹੀਂ ਪਰਤਾਉਣੀ ਜੱਟਾ ਸੋਚ ਵਿਚਾਰ ਜਿਨ੍ਹਾਂ ਨੇ ਅਰਥ ਲਾਈ ਜੱਟਾ ਸੋਚ ਵਿਚਾਰ ਜਿਨ੍ਹਾਂ ਨੇ ਅਰਥ ਲਾਈ ਓ ਸੌ ਸੁੱਖਾਂ ਦੀ ਖਾਣ ਉਹਨਾਂ ਨੇ ਉਮਰ ਵਧਾਈ ਯਮਲਾ ਤੇਰੀ ਬਾਤ ਜਗਤ ਨੇ ਹਰ ਇੱਕ ਗਾਉਣੀ ਯਮਲਾ ਤੇਰੀ ਬਾਤ ਜਗਤ ਨੇ ਹਰ ਇੱਕ ਗਾਉਣੀ ਓ ਗਈ ਬੇਅਰਤੀ ਚੀਜ਼ ਕਿਸੇ ਨੇ ਨਹੀਂ ਪਰਤਾਉਣੀ
ਗਈ ਬੇਅਰਥੀ ਚੀਜ਼ ਜਦੋਂ ਵਿਅਰਥ ਚਲੇ ਗਈ ਕਿਸੇ ਨੇ ਨਹੀਂ ਪੁੱਛਣਾ ਹੈ। ਸੋ ਗੀਤ ਸੁਣ ਰਹੇ ਸੀ, ਕਿਆ ਬਾਤ ਹੈ ਜੀ, ਗੀਤ ਬੜੇ ਨੀਟ ਐਂਡ ਕਲੀਨ ਗੀਤ ਗਾਏ ਸੀ ਯਮਲਾ ਜੱਟ ਜੀ ਨੇ। ਸਪੀਕਰਾਂ ਦੇ ਉੱਤੇ ਚੱਲਦੇ ਹੁੰਦੇ ਸੀ ਪਿੰਡਾਂ ਦੇ ਵਿੱਚ, ਜਦੋਂ ਵੀ ਕਿਤੇ ਸਪੀਕਰ ਸ਼ੁਰੂ ਹੋਣਾ, ਸ਼ੁਰੂ ਦੇ ਵਿੱਚ ਘੰਟਾ ਦੋ ਘੰਟੇ ਗੀਤ ਇਹੋ ਜਿਹੇ ਲੱਗਦੇ ਹੁੰਦੇ ਸੀ, ਉਸ ਤੋਂ ਬਾਅਦ ਫਿਰ ਦੂਸਰੇ ਗੀਤ ਚੱਲਣੇ ਸ਼ੁਰੂ ਹੋਏ ਨੇ ਹੁੰਦੇ ਨੇ। ਖੈਰ, ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਲੈ ਲਈਏ, ਫਿਰ ਆਪਾਂ ਗੱਲਾਂ ਬਾਤਾਂ ਵੱਲ ਚੱਲਾਂਗੇ, ਤੁਹਾਡੇ ਦਿਲ ਦੀਆਂ ਸਾਡੇ ਦਿਲ ਦੀਆਂ। ਸ਼ੁਰੂ ਕਰਦੇ ਹਾਂ ਜੀ, ਕੇਨਸ ਤੋਂ 29 ਡਿਗਰੀ ਤਾਪਮਾਨ ਅੱਜ ਰਹੇਗਾ ਤੇ ਬ੍ਰਿਸਬੇਨ ਦੇ ਵਿੱਚ 25 ਡਿਗਰੀ, ਹਲਕੇ ਬੱਦਲ ਹੋ ਸਕਦੇ ਨੇ। ਕੌਫ ਹਾਰਬਰ ਦੇ ਵਿੱਚ ਹੁਣ ਬੱਦਲ ਹੋ ਗਏ ਨੇ, ਦਿਨ ਧੁੱਪ ਚੜੀ ਸੀ ਪਹਿਲਾਂ ਸ਼ੁਰੂ ਦੇ ਵਿੱਚ ਤੇ ਮੈਨੂੰ ਲੱਗਦਾ ਦਿਨੇ ਫਿਰ ਚੜ੍ਹਨੀ ਆ ਕਿਉਂਕਿ ਬੱਦਲ ਕਾਫੀ ਪਤਲੇ ਨੇ। ਔਰ 25 ਡਿਗਰੀ ਸਿਡਨੀ ਦੇ ਵਿੱਚ, 27 ਡਿਗਰੀ ਇਸੇ ਤਰ੍ਹਾਂ ਹੀ। ਔਰ ਕੈਨਬਰਾ ਦੇ ਵਿੱਚ ਅੱਜ ਮੀਂਹ ਦੱਸਿਆ ਜਾ ਰਿਹਾ, 17 ਡਿਗਰੀ। ਔਰ ਰਾਜਨਦੀਪ ਵੀ ਆ ਗਏ ਨੇ ਕੈਨਬਰਾ ਤੋਂ। ਮੈਲਬਨ ਦੇ ਵਿੱਚ ਅੱਜ ਮੀਂਹ ਦੱਸਿਆ ਜਾ ਰਿਹਾ, 15 ਡਿਗਰੀ ਤਾਪਮਾਨ ਤੇ 16 ਡਿਗਰੀ ਜਿਹੜਾ ਤਾਪਮਾਨ ਹੈ। ਐਡਲੇਡ ਦੇ ਵਿੱਚ ਹਲਕਾ ਮੀਂਹ, ਪਰਥ ਦੇ ਵਿੱਚ 20 ਡਿਗਰੀ ਤਾਪਮਾਨ ਹੋਏਗਾ, ਦਿਨ ਸਾਫ਼ ਰਹੇਗਾ। ਡਾਰਵਿਨ ਦੇ ਵਿੱਚ 34 ਡਿਗਰੀ ਔਰ ਹਲਕੇ ਬੱਦਲ ਹੋ ਸਕਦੇ ਨੇ। ਐਲਿਸ ਸਪ੍ਰਿੰਗ ਦੇ ਵਿੱਚ ਬੜਾ ਹੀ ਖੂਬਸੂਰਤ ਦਿਨ, ਐਨ ਧੁੱਪ ਖਿੜੀ ਰਹੇਗੀ, 24 ਡਿਗਰੀ ਤਾਪਮਾਨ। ਸੋ ਇਹ ਸੀ ਆਸਟ੍ਰੇਲੀਆ ਦਾ ਵੈਦਰ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 25 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 38 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਆਓ ਹੁਣ ਆਪਾਂ ਸਾਂਝਾ ਪਾਉਂਦੇ ਹਾਂ ਵਿਚਾਰਾਂ ਦੀਆਂ। ਕੱਲ ਸੂਰਜ ਢਲਣ ਦਾ ਨਜ਼ਾਰਾ ਸਾਡੇ ਨਾਲ ਵਰਿੰਦਰ ਸਿੰਘ ਨੇ ਭੇਜਿਆ ਸੀ, ਜੋ ਕਿ ਇੰਗਲੈਂਡ ਨਿਵਾਸੀ ਨੇ ਪਰ ਇੰਡੀਆ ਪਹੁੰਚੇ ਹੋਏ ਨੇ। ਕਿਆ ਬਾਤ ਹੈ ਜੀ, ਬਹੁਤ ਸੋਹਣੀ ਖੂਬਸੂਰਤ ਫੋਟੋ ਪਿੰਡ ਦੇ ਘਰ ਦੇ ਚਵਾਰੇ ਦੇ ਉੱਤੋਂ ਖਿੱਚੀ ਹੋਈ ਢਲਦੇ ਸੂਰਜ ਦੀ। ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਔਰ ਕਹਿੰਦੇ ਪੋਡਕਾਸਟ ਦੇ ਵਿੱਚ ਸੁਣਾਂਗੇ। ਜਗਤਾਰ ਜੋਲ ਜੀ ਸਾਡੇ ਨਾਲ ਮਨੀਲਾ ਤੋਂ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਬਾਈ ਜੀ, ਠੀਕ ਠਾਕ ਹੋ? ਤੇ ਸਾਡੇ ਸੁਖਵਿੰਦਰ ਸੋਹੰਦ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਭਾਜੀ। ਤੇ ਜਸਜੋਤ ਸਿੰਘ ਜੈਜ਼ ਪੌਲੀ ਵਾਲੇ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਿਊਟੀਫੁਲ ਸਨਰਾਈਜ਼ ਇਨ ਗਲੈਡਸਟਨ ਔਨ ਮਾਈਨ ਸਾਈਟ। ਅੱਛਾ, ਗਲੈਡਸਟਨ ਪਹੁੰਚੇ ਹੋਏ ਨੇ, ਕਿਆ ਬਾਤ ਹੈ। ਸ਼ਿਪਿੰਗ ਟਰਮੀਨਲ ਗਲੈਡਸਟਨ ਮਾਈਨ ਸਾਈਟ, ਸ਼ਿਪਿੰਗ ਟਰਮੀਨਲ, ਵੇਟਿੰਗ ਫਾਰ ਯੋਰ ਪ੍ਰੋਗਰਾਮ, ਹੈਵ ਅ ਨਾਈਸ ਡੇ। ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ, ਆਨੰਦ ਮਾਣੋ ਤੇ ਬੜੀ ਮਿਹਨਤ ਕਰਦੇ ਹੋ ਤੁਸੀਂ। ਸੁਖਜੀਤ ਸਿੰਘ ਢਿੱਲੋਂ ਮੈਲਬਨ ਤੋਂ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੁਲਵੀਰ ਸਿੰਘ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਨਰਿੰਦਰ ਸਿੰਘ ਰਾਠੌਰ ਜੀ, ਕੀ ਹਾਲ ਚਾਲ ਹੈ, ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਕੁਲਵਿੰਦਰ ਸਿੰਘ ਧਾਲੀਵਾਲ ਜੋ ਕਿ ਪਿਛਲੇ ਹਫ਼ਤੇ ਤਕਰੀਬਨ 9.5 ਕਿਲੋਮੀਟਰ ਨਹੀਂ 8.5 ਕਿਲੋਮੀਟਰ ਥੋੜ੍ਹਾ ਵਧਾ ਦਿੱਤਾ ਚੱਲ ਕੇ, ਉਹਨਾਂ ਨੇ ਸੈਰ ਕੀਤੀ ਤੇ ਰਿਕਾਰਡ ਵੀ ਅੱਜ ਕੱਲ੍ਹ ਹੋ ਰਿਹਾ ਹੈ ਕਿਉਂਕਿ ਤੁਸੀਂ ਐਪਸ ਦੇ ਰਾਹੀਂ ਕਰ ਸਕਦੇ ਹੋ ਵੀ ਕਿੰਨੇ ਕਿਲੋਮੀਟਰ ਚੱਲੇ, ਕਿੰਨਾ ਤੁਸੀਂ ਐਨਰਜੀ ਵਰਤੀ ਆ। ਤੇ ਕਹਿੰਦੇ ਮੈਂ ਤਾਂ ਬਹੁਤ ਧਿਆਨ ਦਿੰਦਾ ਜੀ ਔਨ ਮਾਈ ਵੇ ਟੂ ਮੋਰਨਿੰਗ ਵਾਕ, ਤੇ ਮੈਂ ਹੁਣ ਮੋਰਨਿੰਗ ਵਾਕ ਤੇ ਜਾ ਰਿਹਾ। ਤੇ ਚਲੋ ਬਹੁਤ ਵਧੀਆ ਗੱਲ ਹੈ ਜੀ, ਆਪਣੇ ਆਪ ਨੂੰ ਹੈਲਥੀ ਆਲਾ ਦੁਆਲਾ ਦੇਖੋ, ਬਣਾਏ ਹੋਏ ਸਾਰੀਆਂ ਫੈਸਿਲਿਟੀਆਂ ਆਪਾਂ ਵਰਤਿਆ ਕਰੀਏ ਇਹਨਾਂ ਨੂੰ, ਚੰਗੀ ਗੱਲ ਹੈ। ਤੇ ਵਿਜੇ ਵਿਰਦੀ ਜੀ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ, ਕਹਿੰਦੇ ਵੈਰੀ ਗੁੱਡ ਸਟਾਰਟ ਵਿਦ ਪ੍ਰੈਕਟੀਕਲ ਥਾਟ, ਬਿਊਟੀਫੁਲ ਮਾਰਨਿੰਗ ਇਨ ਸਿਡਨੀ, ਸ਼ੁਕਰਾਨਾ ਜੀ। ਰਾਜਨਦੀਪ ਜੀ ਸਤਿ ਸ੍ਰੀ ਅਕਾਲ, ਠੀਕ ਠਾਕ ਹੋ? ਗੁਰਿੰਦਰ ਸਿੰਘ ਉਹਨਾਂ ਨੇ ਫੋਟੋ ਭੇਜੀ ਆ, ਕਹਿੰਦੇ ਸਤਿ ਸ੍ਰੀ ਅਕਾਲ ਸਭ ਨੂੰ, ਕਹਿੰਦੇ ਪਿਛਲੇ ਐਤਵਾਰ ਤਾਂ ਇਕਦਮ ਬੱਤੀ ਭਜਾ ਕੇ ਤੁਰ ਬਣੇ, ਚਲੋ ਰੱਬ ਖੈਰ ਕਰੇ, ਹੱਸਦੇ ਵੱਸਦੇ ਰਹੋ, ਬਹੁਤ ਵਧੀਆ ਸ਼ੁਰੂਆਤ ਹੈ ਜੀ, ਬਸ ਹੁਣ ਖਿੱਚੀ ਚੱਲੋ, ਕੋਈ ਕਸਰ ਨਾ ਛੱਡਿਓ। ਅੱਜ ਪੂਰੀ ਕਸਰ ਕੱਢਣੀ ਹੈ ਪਿਛਲੀ ਵਾਰ ਦੀ। ਮੈਂ ਤਾਂ ਆਪ ਬਾਅਦ ਦੇ ਵਿੱਚੋਂ 1 ਘੰਟਾ ਇੰਨਾ ਵਧੀਆ ਪ੍ਰੋਗਰਾਮ ਚੱਲ ਰਿਹਾ ਸੀਗਾ, ਇੱਕਦਮ ਉਹ ਤੁਹਾਨੂੰ ਦੱਸਿਆ ਵੀ ਇੰਡੀਆ ਜਿੱਦਾਂ ਟਰਾਂਸਫਾਰਮਰ ਦਾ ਫਿਊਜ਼ ਉੜਦਾ ਤੇ ਮੇਰੇ ਮਿਕਸਰ ਦਾ ਫਿਊਜ਼ ਉੜ ਗਿਆ, ਮੇਰਾ ਸਾਥ ਛੱਡ ਗਿਆ। ਤੇ ਮੈਨੂੰ ਫਿਰ ਪਤਾ ਨਾ ਲੱਗੇ ਵੀ ਮੈਂ ਹੁਣ ਜਿਹੜੀਆਂ ਗੱਲਾਂ ਕਰਨੀਆਂ ਸੀਗੀਆਂ ਉਹ ਕਿਹਦੇ ਨਾਲ ਕਰਾਂ। ਫਿਰ ਮੈਂ ਫੋਨ ਲਾਇਆ ਆਪਣੇ ਮਿੱਤਰ ਨੂੰ ਕੈਨੇਡਾ ਨੂੰ, ਫਿਰ ਮੈਂ 1 ਘੰਟਾ ਉਹਦੇ ਨਾਲ ਗੱਲਾਂ ਕੀਤੀਆਂ ਤਾਂ ਜਾ ਕੇ ਮੈਨੂੰ ਤਸੱਲੀ ਹੋਈ ਵੀ ਪ੍ਰੋਗਰਾਮ ਹੋ ਗਿਆ ਅੱਜ। ਤੇ ਚਲੋ ਪੰਮਾ ਸਿੰਘ ਵੀ ਆਏ ਨੇ ਪ੍ਰੋਗਰਾਮ ਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ, ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ? ਤੇ ਆਓ ਜੀ, ਮੈਨੂੰ ਲੱਗਦਾ ਤੁਸੀਂ ਇਸ ਪ੍ਰੋਗਰਾਮ ਚ ਪਹਿਲੀ ਵਾਰੀ ਆਏ ਹੋ ਜੀ, ਆਇਆਂ ਨੂੰ। ਹਰਪ੍ਰੀਤ ਸੰਧੂ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਐਲਬਰੀ ਤੋਂ। ਰਾਜਵਿੰਦਰ ਹੋਣਾ ਨੂੰ ਵੀ ਸਤਿ ਸ੍ਰੀ ਅਕਾਲ, ਤੇ ਜੀ ਐਸ ਚਾਲ ਵੀ ਪ੍ਰੋਗਰਾਮ ਚ ਆ ਗਏ ਨੇ, ਫਤਿਹ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤੇ ਤੁਹਾਨੂੰ ਹੁਣ ਇੱਕ ਗੀਤ ਸੁਣਾਉਣਾ ਆ, ਗੀਤ ਬੜਾ ਖੂਬਸੂਰਤ ਹੈ ਜੀ। ਤੇ ਇਹ ਜਿਹੜਾ ਗੀਤ ਹੈ ਨਾ, ਮਤਲਬ ਕਿਆ ਬਾਤ ਹੀ ਹੈ ਫਿਰ, ਜਿਹੜੇ ਕਈ ਸਲੋ ਗੀਤ ਚੱਲਦੇ ਹੁੰਦੇ ਆ ਜਿਹੜੇ ਸਾਨੂੰ ਚੰਗੇ ਲੱਗਦੇ ਆ ਹਮੇਸ਼ਾ ਹੀ, ਤੇ ਜਦੋਂ ਕਈ ਗੀਤਾਂ ਦੀ ਪ੍ਰੋਬਲਮ ਇਹ ਹੈ ਕਿ ਉਹ ਛੇਤੀ ਚੱਲ ਕੇ ਛੇਤੀ ਬੁੱਝ ਜਾਂਦੇ ਨੇ, ਪਰ ਕਈ ਗੀਤ ਬਹੁਤ ਚੱਲੇ। ਆਹ ਜਿਹੜਾ ਗੀਤ ਹੈ ਇਹ ਜ਼ਹਿਰ ਇੱਕ ਲਵ ਸਟੋਰੀ, ਜ਼ਹਿਰ ਇਹ ਲਵ ਸਟੋਰੀ ਆਈ ਸੀਗੀ 2005 ਦੇ ਵਿੱਚ, ਔਰ ਇਸ ਦੀ ਜਿਹੜੀ ਲੈਅ ਸੀਗੀ ਬੜੀ ਰੋਮੈਂਟਿਕ ਸੀ, ਬਹੁਤ ਸੋਹਣਾ ਲੱਗਦਾ ਸੀ, ਬੜਾ ਸੂਦਿੰਗ ਸੀਗਾ ਇਹ ਗੀਤ। ਤੇ ਅਮਰੀਕ ਸਿੰਘ ਫਲੋਰਾ ਨੂੰ ਬੜਾ ਪਸੰਦ ਸੀਗਾ, ਇਹਨਾਂ ਦੀ ਬੇਟੀ ਉਦੋਂ ਛੋਟੀ ਹੁੰਦੀ ਸੀ, ਉਹਨੂੰ ਬੜਾ ਪਸੰਦ ਸੀਗਾ ਰੇਡੀਓ 2005 ਦੇ ਵਿੱਚ ਜਦੋਂ ਆਪਾਂ ਸ਼ੁਰੂ ਕੀਤਾ ਨਾ, ਇਹ ਉਦੋਂ ਗੀਤ ਆਇਆ ਸੀ, ਬੜਾ ਚੱਲਿਆ ਸੀ ਰੇਡੀਓ ਤੇ। ਆਓ ਮੈਂ ਤੁਹਾਡੇ ਨਾਲ ਇਹ ਗੀਤ ਸ਼ੇਅਰ ਕਰਦਾ ਔਰ ਮਾਣਦੇ ਆਨੰਦ।
ਅਗਰ ਤੂੰ ਮਿਲ ਜਾਓ ਜ਼ਮਾਨਾ ਛੋੜ ਦੇਂਗੇ ਹਮ, ਅਗਰ ਤੂੰ ਮਿਲ ਜਾਓ ਜ਼ਮਾਨਾ ਛੋੜ ਦੇਂਗੇ ਹਮ, ਅਗਰ ਤੂੰ ਮਿਲ ਜਾਓ ਜ਼ਮਾਨਾ ਛੋੜ ਦੇਂਗੇ ਹਮ, ਤੁਮੇ ਪਾ ਕੇ ਜ਼ਮਾਨੇ ਭਰ ਕੇ ਰਿਸ਼ਤਾ ਤੋੜ ਦੇਂਗੇ ਹਮ, ਅਗਰ ਤੂੰ
ਜ਼ਮਾਨਾ ਛੋੜ ਦੇਂਗੇ ਹਮ, ਅਗਰ ਤੂੰ ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਔਰ 8:30 ਹੋ ਗਏ ਨੇ ਆਸਟ੍ਰੇਲੀਆ ਸਮੇਂ ਦੇ ਮੁਤਾਬਿਕ ਔਰ ਆਪਾਂ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ ਔਰ ਬੜਾ ਹੀ ਵਧੀਆ ਪ੍ਰੋਗਰਾਮ ਕੋਸ਼ਿਸ਼ ਕਰ ਰਹੇ ਹਾਂ ਪਿਛਲੀ ਵਾਰ ਦੇ ਆਪਾਂ ਅਲਾਂਬੇ ਲਾਵਾਂਗੇ ਸੋ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਭਾਜੀ ਵੀ ਜੁੜੇ ਹੋਏ ਨੇ ਤੇ ਮੈਨੂੰ ਲੱਗਦਾ ਉਹਨਾਂ ਦੀ ਆਵਾਜ਼ ਜਿਹੜੀ ਆ ਆ ਰਹੀ ਹੈ ਅਮਰੀਕ ਭਾਜੀ ਠੀਕ ਠਾਕ ਹੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਚੜ੍ਹਦੀ ਕਲਾ ਚੋਂ
ਮਨਦੀਪ ਸਾਰੇ ਸਰੋਤਿਆਂ ਨੂੰ ਵੀ ਗੁੱਡ ਮਾਰਨਿੰਗ ਚੜ੍ਹਦੀ ਕਲਾ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਦੇ ਪ੍ਰੋਗਰਾਮ ਸੁਣ ਰਹੇ ਆ ਤੇ ਤੁਹਾਡੀਆਂ ਗੱਲਾਂ ਦਾ ਸਵੇਰ ਤੋਂ ਹੀ ਆਨੰਦ ਮਾਣ ਰਹੇ ਆ ਮੈਂ ਵੀ ਤੁਹਾਡੀਆਂ ਗੱਲਾਂ ਦਾ ਬਹੁਤ ਜ਼ਿਆਦਾ ਅਮਨਦੀਪ ਆਨੰਦ ਮਾਣਿਆ ਅੱਜ ਸੈਰ ਬਾਰੇ ਸੁਣ ਕੇ ਕਸਰਤ ਬਾਰੇ ਸੁਣ ਕੇ ਅੱਜ ਧਾਰਮਿਕ ਵਿਚਾਰ ਤੁਸੀਂ ਥੋੜੇ ਘੱਟ ਦੱਸੇ ਆ ਤੇ ਇਹਨਾਂ ਰਿਚੀ ਬੜਾ ਖੁਸ਼ ਹੋਣਾ ਅੱਜ ਰਿਕੀ ਕਿਉਂਕਿ ਉਹਦੇ ਡੈਡੀ ਨੇ ਉਹਨੂੰ ਬਹੁਤ ਡਾਂਟਿਆ ਸੀ ਧਾਰਮਿਕ ਵਿਚਾਰ ਨਾ ਸੁਣਿਆ ਕਰ ਤੇ ਅੱਜ ਉਹ ਬਹੁਤ ਖੁਸ਼ ਹੋਣਾ ਕਿਉਂਕਿ ਅੱਜ ਧਾਰਮਿਕ ਵਿਚਾਰ ਨਹੀਂ ਪ੍ਰਸਾਰਿਤ ਕੀਤੇ ਗਏ ਅੱਜ ਨਾ ਕਸਰਤ ਬਾਰੇ ਦੱਸਿਆ ਗਿਆ ਜਿਹੜੀ ਕਿ ਬੜੀ ਸਾਜ਼ਗਾਰ ਮੇਰੇ ਖਿਆਲ ਸਿੱਧ ਹੋਈ ਆ ਗੱਲਬਾਤ ਤੁਹਾਡੀ ਬਹੁਤ ਜ਼ਿਆਦਾ
ਬਿਲਕੁਲ ਬਿਲਕੁਲ
ਲਾਈਕ ਕੀਤਾ ਲਾਈਕ ਕੀਤਾ ਹੋਊ
ਹੁਣ ਏਦਾਂ ਆ ਵੀ ਰਿੱਕੀ ਨੇ ਤਾਂ ਲਾਈਕ ਕਰਨਾ ਹੀ ਆ ਲਾਈਕ ਤਾਂ ਉਹ ਕਰਦੇ ਨੇ ਜਿਹੜੇ ਮਤਲਬ ਹੁਣ ਸੈਰ ਕਰਦੇ ਜਾਂਦੇ ਨੇ ਕੁਲਵਿੰਦਰ ਧਾਲੀਵਾਲ ਹੋ ਗਿਆ ਉਧਰ ਸਰ ਮੁਹੱਬਤ ਹੋਣੀ ਕਈ ਕਿਲੋਮੀਟਰ ਗਾਏ ਜਾ ਰਹੇ ਨੇ ਰੋਕੀ ਹੋਣੀ ਰਣਜੀਤ ਭਾਜੀ ਹੋਣੀ ਸਾਈਕਲ ਚਲਾ ਰਹੇ ਨੇ 50-50 ਕਿਲੋਮੀਟਰ ਉਹਨਾਂ ਲਈ ਤਾਂ ਇਹ ਬਹੁਤ ਵਧੀਆ ਗੱਲ ਹੈ ਤੇ ਮੈਂ ਉਹਨਾਂ ਨੂੰ ਹੱਲਾਸ਼ੇਰੀ ਉਹਨਾਂ ਨੂੰ ਵੀ ਦਿੰਦਾ ਉਹਨਾਂ ਦਾ ਧੰਨਵਾਦ ਕਰਦਾ ਕਿ ਬਾਕੀਆਂ ਨੂੰ ਵੀ ਪਰ ਗੱਲ ਤਾਂ ਇਹ ਹੈ ਵੀ ਇਹ ਸਾਡੇ ਵਰਗਿਆਂ ਦੇ ਸੂਲ ਮੰਗਰ ਲੱਗਣੀ ਹੈ ਜਿਹੜੇ ਕਰਦੇ ਹੀ ਨਹੀਂ ਕਸਰਤ ਉਹਨਾਂ ਨੂੰ ਤਾਂ ਚੰਗੀਆਂ ਗੱਲਾਂ ਨਹੀਂ ਲੱਗਣੀਆਂ ਰਿੱਕੀ ਨੂੰ ਤਾਂ ਲੱਗ ਰਿੱਕੀ ਦੇ ਪਾਪੇ ਨੂੰ ਤਾਂ ਲੱਗਣੀ ਆ ਵਧੀਆ
ਰਿੱਕੀ ਦੇ ਪਾਪੇ ਨੂੰ ਨਹੀਂ ਲੱਗਣੀਆਂ ਉਹ ਘੱਟੇ ਹੀ ਕਸਰਤ ਕਰਦਾ ਲੱਗਦਾ ਮੈਨੂੰ ਟੋਨੀ
ਠੀਕ ਹੈ ਤੁਸੀਂ ਇਹ ਦੱਸੋ ਵੀ ਸਿਡਨੀ ਦਾ ਵੈਦਰ ਕਿੱਦਾਂ ਠੀਕ ਠਾਕ ਹੈ ਸਾਰਾ ਮੌਸਮ ਪਾਣੀ
ਬਿਲਕੁਲ ਅਮਨਦੀਪ ਸਿਡਨੀ ਦਾ ਵੈਦਰ ਜਿੱਦਾਂ ਕ੍ਰਿਸਟਲ ਕਲੀਅਰ ਆ ਜਾਂ ਡਾਇਮੰਡ ਹੁੰਦਾ ਨਾ ਏਦਾਂ ਚਮਕ ਰਿਹਾ ਸਵੇਰੇ ਸੂਰਜ ਬਿਲਕੁਲ ਆਪਣੀ ਪੂਰੀ ਨਸ਼ੇ ਦੇ ਵਿੱਚ ਜਿਹਨੂੰ ਕਹਿ ਸਕਦੇ ਹਾਂ ਤੇ ਧੁੱਪ ਬਹੁਤ ਵਧੀਆ ਲੱਗ ਰਿਹਾ ਅੱਜ ਤੇ ਅਸਮਾਨ ਦੇ ਵਿੱਚ ਕੋਈ ਵੀ ਬੱਦਲ ਤੁਹਾਨੂੰ ਦਿਖਾਈ ਨਹੀਂ ਦੇ ਰਹੇ ਹੈ ਇਸ ਵੇਲੇ ਕੇਵਲ ਧੁੱਪ ਹੀ ਧੁੱਪ ਛਾਈ ਹੋਈ ਹੈ ਰਸ਼ਨਾਈ ਛਾਈ ਹੋਈ ਹੈ ਜਿਹੜੀ ਕਿ ਪੋਜ਼ਿਟਿਵਿਟੀ ਹੈ ਤੇ ਬਹੁਤ ਚੰਗਾ ਲੱਗ ਰਿਹਾ ਅਮਨਦੀਪ
ਤੇ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਦਿਨ ਵੀ ਤੁਹਾਨੂੰ ਨਸ਼ੇ ਵਰਗਾ ਲੱਗਦਾ ਕਿਤੇ ਪੰਜਾਬ ਦੇ ਵਿੱਚ ਨਸ਼ਾ ਖੋਲਣ ਦੇ ਕਾਰਨ ਤਾਂ ਨਹੀਂ ਤੁਸੀਂ ਪ੍ਰਭਾਵਿਤ ਹੋ ਗਏ ਏਦਾਂ ਦੇ ਬਿਆਨ ਦੇਈ ਜਾ ਰਹੇ ਹੋ ਤੁਸੀਂ
ਮੈਨੂੰ ਨਾ ਕੱਲ ਦਿੱਲੀ ਇੱਕ ਦੋ ਬੰਦਿਆਂ ਦੇ ਕੱਲ ਨੀ ਪਰਸੋਂ ਦੀ ਗੱਲ ਹੈ ਦਿੱਲੀ ਇੱਕ ਦੋ ਬੰਦਿਆਂ ਨਾਲ ਗੱਲ ਕੀਤੀ ਪੰਜਾਬ ਦੇ ਵਿੱਚ ਵੀ ਇੱਕ ਦੋ ਬੰਦਿਆਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਆ ਵੀ ਦੇਖੋ ਹੁਣ ਉਧਰੋਂ ਉਧਰ ਕੇਜਰੀਵਾਲ ਨੇ ਦਿੱਲੀ ਵਿੱਚ ਪਾਣੀ ਮੁਫ਼ਤ ਕਰ ਦਿੱਤਾ ਹੈ ਮੁਫ਼ਤ ਕਰ ਦਿੱਤਾ ਤੇ ਇੱਧਰ ਪੰਜਾਬ ਦੇ ਵਿੱਚ ਵੀ ਪਾਣੀ ਐਗਰੀਕਲਚਰ ਦੇ ਮੁਫ਼ਤ ਆ ਤੇ ਟਿਊਬਵੈਲ ਚੱਲੀ ਜਾਂਦੇ ਅਥਾਹ ਪਾਣੀ ਆ ਕਹਿੰਦੇ ਪਾਣੀ ਨੂੰ ਕਰੀਏ ਕੀ ਜਦ ਕਹਿੰਦੇ ਵਿੱਚ ਪਾਉਣ ਵਾਲੀ ਚੀਜ਼ ਨੂੰ ਤਾਂ ਮਹਿੰਗੀ ਕਰੀ ਜਾਂਦੇ ਆ ਜਿੱਦਾਂ 70% ਉਹਤੇ ਜਿਹੜਾ ਚਾਈ ਲਾਤਾ ਸ਼ਰਾਬ ਦੇ ਉੱਪਰ ਲੋਕ ਕਰਨ ਕੀ ਦੁਖੀ ਬੜੇ ਆ ਇੱਕ ਤਾਂ ਘਰ ਵਿੱਚ ਬੈਠੇ ਆ ਇੱਕ ਉੱਪਰੋਂ ਸ਼ਰਾਬ ਨੀ ਮਿਲ ਰਹੀ ਵਿਹਲੇ ਕਰਨ ਵੀ ਕੀ ਐਕਚੁਲੀ ਜੇ ਤੁਸੀਂ ਇਕਨੋਮਿਕਲੀ ਵੀ ਦੇਖੋ ਨਾ, ਇਕਨੋਮਿਕਸ ਵੀ ਇੱਥੇ ਤੁਸੀਂ ਲਾਓ ਤੇ ਉਹ ਉੱਥੇ ਵੀ ਇਹ ਗਲਤ ਸਿੱਧ ਹੁੰਦਾ ਸ਼ਰਾਬ ਨੂੰ ਮਹਿੰਗਾ ਕਰਨਾ।
ਨਹੀਂ ਮਹਿੰਗਾ ਕਰਨਾ ਸਿੱਧ ਤਾਂ ਹੁੰਦਾ ਗਲਤ, ਪਰ ਗੱਲ ਇਹ ਆ ਵੀ ਉਹ ਰੈਵਨਿਊ ਦੇ ਪੁਆਇੰਟ ਆਫ ਵਿਊ ਨਾਲ ਤਾਂ ਮਹਿੰਗਾ ਪੈਂਦਾ ਕਿ ਸਰਕਾਰ ਨੂੰ ਪੈਸਾ ਘਟਦਾ ਆ ਮਿਲਦਾ ਆ, ਪਰ ਜਿਹੜੇ ਨਾਲ ਅਮਰੀਕ ਭਾਜੀ ਸ਼ਰਾਬ ਦੇ ਜਾਂ ਸਿਗਰਟਾਂ ਦੇ ਜਾਂ ਡਰੱਗਸ ਦੇ ਜਿਹੜੇ ਸਾਈਡ ਇਫੈਕਟਸ ਨੇ, ਜਿਹੜਾ ਮੈਡੀਕਲ ਸਿਸਟਮ ਤੇ ਲੋਡ ਪੈਂਦਾ ਆ, ਜਿਹੜਾ ਮਤਲਬ ਮੈਂਟਲ ਪ੍ਰੋਬਲਮਸ ਕ੍ਰੀਏਟ, ਵੈਸੇ ਤਾਂ ਇਹ ਬਹਾਨਾ ਲਾਇਆ ਜਾ ਰਿਹਾ ਕਿ ਮੈਂਟਲੀ ਸਹੀ ਹੋਣ ਨੂੰ ਸ਼ਰਾਬ ਦੀ ਲੋੜ ਹੈ, ਪਰ ਜਿਹੜੇ ਉਹਦੇ ਇਲ ਇਫੈਕਟਸ ਨੇ ਉਹ ਵੀ ਬਹੁਤ ਜ਼ਿਆਦਾ ਨੇ। ਪਰਿਵਾਰ ਟੁੱਟਦੇ ਨੇ, ਐਡਿਕਸ਼ਨ ਹੁੰਦੀ ਆ, ਸਿਹਤ ਖਰਾਬ ਹੁੰਦੀ ਆ, ਮਤਲਬ ਸਿਹਤ ਤੋਂ ਜ਼ਿਆਦਾ ਤਾਂ ਨਹੀਂ ਜ਼ਰੂਰੀ ਜਿੱਥੋਂ ਅੱਜ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਕਿ ਰੈਵਨਿਊ ਜ਼ਰੂਰੀ ਹੈ। ਮਤਲਬ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਠੇਕੇ ਠੀਕ ਹੈ, ਪੱਬ ਠੀਕ ਹੈ। ਹੁਣ ਅੱਜ ਨਿਊ ਸਾਊਥ ਵੇਲਸ ਦੇ ਵਿੱਚ ਵੀ ਪੱਬਾਂ ਦੇ ਵਿੱਚ ਜਾਂ ਆਸਟ੍ਰੇਲੀਆ ਦੀ ਤਕਰੀਬਨ ਹਰ ਸਟੇਟ 10 ਬੰਦੇ ਅਲਾਓ ਕੀਤੇ, ਬੜੀ ਖੁਸ਼ੀ ਦੀ ਲਹਿਰ ਹੈ ਆਸਟ੍ਰੇਲੀਆ 'ਚ ਵੀ। ਤਾਂ ਮਤਲਬ ਜਿਹੜੇ ਧਾਰਮਿਕ ਪਲੇਸ ਹੈ ਜਿੱਥੇ ਗੁਰਦੁਆਰੇ ਨੇ ਜਾਂ ਮੰਦਰ ਨੇ ਉਹ ਹਜੇ ਬੰਦ ਨੇ ਤੇ ਠੇਕੇ ਖੁੱਲੇ ਨੇ, ਮਤਲਬ ਇਹਨੂੰ ਕਲਯੁੱਗ ਨਹੀਂ ਕਹਿੰਦੇ? ਤੁਹਾਨੂੰ ਨਹੀਂ ਲੱਗਦਾ ਇਹ?
ਨਹੀਂ ਅਮਨਦੀਪ, ਇਹਨੂੰ ਕਲਯੁੱਗ ਨਹੀਂ ਕਹਿੰਦੇ, ਇਹਨੂੰ ਪਤਾ ਕੀ ਕਹਿੰਦੇ ਆ? ਘੋਰ ਕਲਯੁੱਗ ਕਹਿੰਦੇ। ਹੁਣ ਇੱਕ ਠੇਕੇ ਜਿਹੜੇ ਆ ਖੁੱਲੇ ਆ ਤੇ ਦੂਜੇ ਪਾਸੇ ਧਾਰਮਿਕ ਸਥਾਨ ਥੋੜੇ ਥੋੜੇ ਉਹ ਵੀ ਖੋਲਣੇ ਚਾਹੀਦੇ। ਤੁਹਾਡੀ ਗੱਲ ਠੀਕ ਆ, ਉੱਥੇ ਵੀ ਜਾ ਕੇ ਲੋਕਾਂ ਥੋੜੇ ਜਿਹੇ ਮਾਨਸਿਕ ਖੁਸ਼ੀ ਮਿਲੇ, ਜਾ ਕੇ ਨਾ ਥੋੜੇ ਜਿਹਾ ਉੱਥੇ ਜਾ ਕੇ ਸਿਮਰਨ ਵਗੈਰਾ ਕਰਕੇ ਤੁਹਾਨੂੰ ਥੋੜੀ ਖੁਸ਼ੀ ਤਾਂ ਮਿਲਦੀ ਹੈ ਜਾ ਕੇ, ਥੋੜੇ ਬੰਦਿਆਂ ਨੂੰ ਵੀ ਮਿਲਦੇ ਆ। ਪਰ ਠੇਕਿਆਂ ਦੇ ਉੱਪਰ ਠੇਕੇ ਖੋਲ ਕੇ ਇੱਕ ਠੀਕ ਵੀ ਕੀਤਾ ਥੋੜਾ ਜਿਹਾ, ਕਿਉਂਕਿ ਇਹਦੇ ਨਾਲ ਮੈਂਟਲ ਪ੍ਰੋਬਲਮ ਘਰਾਂ ਵਿੱਚ ਬਹੁਤ ਆ ਰਹੀ ਸੀ, ਖਾਸ ਤੌਰ ਤੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਕਿਉਂਕਿ ਜਿਹੜੇ ਆਦੀ ਹੁੰਦੇ ਨਾ ਸ਼ਰਾਬ ਪੀਣ ਦੇ, ਉਹਨਾਂ ਨੂੰ ਸ਼ਰਾਬ ਪੀਣ ਦੀ ਆਦਤ ਹੁੰਦੀ ਹੈ ਸ਼ਾਮ ਨੂੰ, ਤੇ ਉਹ ਸ਼ਰਾਬ ਪੀ ਕੇ ਥੋੜਾ ਸੌਂ ਸੂ ਜਾਂਦੇ ਆ ਜਾਂ ਉਹ ਹੋਰ ਐਕਟੀਵਿਟੀ ਚ ਭਾਗ ਲੈਂਦੇ ਆ, ਲੇਕਿਨ ਜਿਸ ਵੇਲੇ ਉਹਨਾਂ ਨੂੰ ਸ਼ਰਾਬ ਨਹੀਂ ਮਿਲਦੀ ਜਾਂ ਬਹੁਤ ਮਹਿੰਗੀ ਮਿਲਦੀ ਆ ਤਾਂ ਉਹਨਾਂ ਵਿੱਚ ਚਿੜਚਿੜਾਪਣ ਆ ਜਾਂਦਾ। ਤੇ ਹੁਣ ਸ਼ਰਾਬ ਮਹਿੰਗੀ ਹੋਣ ਦਾ ਅਮਨਦੀਪ ਉਹਨਾਂ ਤੇ ਨਹੀਂ ਫਰਕ ਪੈਂਦਾ ਜਿਹੜੇ ਸ਼ਰਾਬ ਖਰੀਦਦੇ ਆ, ਸ਼ਰਾਬ ਮਹਿੰਗੀ ਹੋਣ ਦਾ ਘਰ ਦੀ ਗ੍ਰਹਿਣੀ ਜਿਹੜੀ ਆ, ਬੱਚੇ ਜਿਹੜੇ ਆ, ਉਹਦੇ ਆਲੇ ਦੁਆਲੇ ਜਿਹੜੇ ਲੋਕ ਰਹਿੰਦੇ ਉਹਨਾਂ ਤੇ ਬੜਾ ਪ੍ਰਭਾਵ ਪੈਂਦਾ, ਕਿਉਂਕਿ ਜਿਸ ਵੇਲੇ ਸ਼ਰਾਬ ਸਸਤੀ ਹੁੰਦੀ ਉਹ ਸ਼ਰਾਬ ਪੀ ਕੇ ਸੌਂ ਜਾਊਗਾ ਤਾਂ ਲੜੂਗਾ ਥੋੜਾ ਘੱਟ ਲੜੂਗਾ ਬੰਦਾ ਨਾ, ਜਿਸ ਵੇਲੇ ਸ਼ਰਾਬ ਮਿਲਦੀ ਨਹੀਂ ਆ ਤੇ ਉਹ ਤੁਹਾਡੇ ਨਾਲ ਜ਼ਿਆਦਾ ਲੜੂਗਾ, ਘਰ ਵਿੱਚ ਜ਼ਿਆਦਾ ਅਣਬਣ ਹੋਊਗੀ, ਜਿਹੜੇ ਪੈਸੇ ਨਾਲ ਤੁਸੀਂ ਬੱਚਿਆਂ ਲਈ ਰੋਟੀ ਲੈਣੀ ਸੀ ਜਾਂ ਜਿਹੜੇ ਪੈਸਿਆਂ ਨਾਲ ਬੱਚਿਆਂ ਲਈ ਤੁਸੀਂ ਕਮੀਜ਼ਾਂ ਲੈਣੀਆਂ ਸੀ ਜਾਂ ਹੋਰ ਜ਼ਰੂਰੀ ਵਸਤਾਂ ਲੈਣੀਆਂ ਸੀ, ਸ਼ਰਾਬ ਮਹਿੰਗੀ ਕਰਕੇ ਉਹ ਨਹੀਂ ਤੁਸੀਂ ਲੈ ਸਕਦੇ, ਉਹਨੇ ਪੀਣੀ ਤਾਂ ਹੈਗੀ ਆ। ਮੇਰੇ ਖਿਆਲ ਦੀ ਇਸ ਵਿਊ ਪੁਆਇੰਟ ਨਾਲ ਦੇਖਿਆ ਜਾਵੇ ਤਾਂ ਸ਼ਰਾਬ ਸਸਤੀ ਹੋਣੀ ਚਾਹੀਦੀ ਹੈ। ਸਸਤੀ ਹੋਣ ਦਾ ਫਾਇਦਾ ਇਹ ਹੈ ਕਿ ਉਹਦੇ ਪਰਿਵਾਰ ਦਾ ਪੋਜ਼ਿਟਿਵ ਇੰਪੈਕਟ ਪੈਂਦੇ ਆ। ਤੁਸੀਂ ਸੋਚ ਕੇ ਦੇਖੋ, ਪਹਿਲੇ ਸੋਚਦਾ ਸੀ ਹੋ ਗਈ ਆ, ਪਰ ਉਹਦਾ ਇੰਪੈਕਟ ਘਰ ਵਾਲੀ ਤੇ ਪਊਗਾ, ਉਹਦਾ ਇੰਪੈਕਟ ਬੱਚਿਆਂ ਤੇ ਪਊਗਾ, ਉਹਦਾ ਇੰਪੈਕਟ ਸਾਰੇ ਜਿਹੜੇ ਹੋਰ ਬਜ਼ੁਰਗ ਆ ਘਰ ਦੇ ਵਿੱਚ ਉਹਨਾਂ ਤੇ ਪਊਗਾ,
ਦੁਆਪਰ ਯੁੱਗ ਖਤਮ ਹੋਇਆ ਜਦੋਂ ਕ੍ਰਿਸ਼ਨ ਜੀ ਪੂਰੇ ਹੋਏ ਨੇ ਤਾਂ ਇੱਕ ਚਲੋ ਕਹਾਣੀ ਹੈ, ਰਾਜਾ ਜਨਮੇਜਾ ਹੋਇਆ, ਪੰਜਾਬ ਦਾ ਹੀ ਸੀ, ਟਾਂਡੇ ਕੋਲ ਉਹਦੀ ਰਾਜਧਾਨੀ ਸੀ, ਰਾਜਾ ਜਨਮੇਜਾ ਰਾਜੇ ਪ੍ਰੀਖਸ਼ਤ ਦਾ ਬੇਟਾ ਸੀ। ਸੋ ਕਲਯੁੱਗ ਦਾ ਪਹਿਲਾ ਰਾਜਾ ਜਿਹੜਾ ਹੋਇਆ ਉਹ ਰਾਜਾ ਜਨਮੇਜਾ ਹੋਇਆ, ਤੇ ਉਦੋਂ ਜਦੋਂ ਕ੍ਰਿਸ਼ਨ ਜੀ ਪੂਰੇ ਹੋਏ ਆ ਨਾ ਤਾਂ ਉਦੋਂ ਕਲਯੁੱਗ ਨੇ ਆਉਣਾ ਸੀਗਾ, ਕਿਉਂਕਿ ਯੁੱਗ ਬਦਲਣਾ ਸੀ। ਇੱਕ ਮਤਲਬ ਦ੍ਰਿਸ਼ਟਾਂਤ ਹੈ, ਕਹਾਣੀ ਹੈ, ਮੈਂ ਹਿਸਟਰੀ ਨਾਲ ਇਹਨੂੰ ਜੋੜਿਓ। ਤਾਂ ਉਹਦੇ ਵਿੱਚ ਬਹੁਤ ਸੁੰਦਰ ਲਿਖਿਆ ਹੋਇਆ ਕਿ ਉਹ ਰਾਜੇ ਨੂੰ ਕਹਿੰਦਾ ਵੀ ਬਾਈ ਮੈਨੂੰ ਆਪਣੇ ਰਾਜ ਦੇ ਵਿੱਚ ਐਂਟਰੀ ਦਿਓ, ਹਨਾ, ਮੈਨੂੰ ਥਾਂ ਦਿਓ, ਹੁਣ ਮੈਂ ਆਉਣਾ ਆ। ਉਹ ਕਹਿੰਦਾ ਨਹੀਂ, ਤੂੰ ਮੇਰੇ ਰਾਜ ਚ ਨਹੀਂ ਆ ਸਕਦਾ। ਕਹਿੰਦਾ ਨਹੀਂ, ਏਦਾਂ ਹੋ ਨਹੀਂ ਸਕਦਾ, ਇਹ ਵਿਧੀ ਵਿਧਾਨ ਦੇ ਵਿੱਚ ਲਿਖਿਆ ਹੋਇਆ ਕਿ ਕ੍ਰਿਸ਼ਨ ਜੀ ਤੋਂ ਬਾਅਦ ਮੇਰਾ ਇੱਥੇ ਆਉਣਾ ਹੈ, ਜ਼ਰੂਰੀ ਆਉਣਾ। ਤੇ ਚਲੋ ਨੈਗੋਸ਼ੀਏਸ਼ਨ ਚੱਲਦੀ, ਉਹਨਾਂ ਦੀ ਮੀਟਿੰਗ ਚੱਲਦੀ ਆ, ਤਾਂ ਉਹਦੇ ਵਿੱਚ ਇਹ ਤੈਅ ਹੁੰਦਾ ਵੀ ਕੰਡੀਸ਼ਨਾਂ ਰੱਖਦੇ ਆ ਵੀ ਕਲਯੁੱਗ ਵਰਤ ਸਕਦਾ ਆ, ਰਹਿ ਸਕਦਾ ਆ, ਆਪਣੀ ਕੰਪਨੀ ਖੋਲ ਸਕਦਾ, ਆਪਣਾ ਬਿਜ਼ਨਸ ਕਰ ਸਕਦਾ, ਪਰ ਉਹ ਪੰਜ ਜਗ੍ਹਾ ਤੇ ਮਤਲਬ ਕਰ ਸਕਦਾ ਆ, ਹਨਾ। ਹਾਂ, ਤੇ ਉਹਦੇ ਚ ਨਾ ਪੰਜ ਜਗ੍ਹਾ ਤੇ ਕਰ ਸਕਦਾ ਹੈ ਤੇ ਇੱਕ ਜਗ੍ਹਾ ਤੇ ਉਹਨੂੰ ਜਮਾ ਹੀ ਐਂਟਰੀ ਹੈ ਨੀ, ਬਿਲਕੁਲ ਵੀ ਐਂਟਰੀ ਹੈ ਨੀ। ਹਾਂ, ਪਹਿਲਾਂ ਐਂਟਰੀ ਬਾਰੇ ਦੱਸ ਦਿੰਦੇ ਵੀ ਉਹਨੂੰ ਐਂਟਰੀ ਕਿੱਥੇ ਨੀ ਹੈਗੀ ਕਲਯੁੱਗ ਨੂੰ। ਤੇ ਇਹ ਬੜੀ ਸਾਡੀ ਦਾਦੀਆਂ ਸਾਨੂੰ ਸੁਣਾਉਂਦੀਆਂ ਹੁੰਦੀਆਂ ਸੀ, ਉਹ ਜਿਹੜੀ ਕਲਯੁੱਗ ਦੀ ਐਂਟਰੀ ਹੈ ਨਾ, ਉਹ ਜਿੱਥੇ ਸਿਮਰਨ ਹੋ ਰਿਹਾ, ਜਿੱਥੇ ਪਰਮਾਤਮਾ ਦਾ ਨਾਮ ਜਪਿਆ ਜਾ ਰਿਹਾ, ਬਾਣੀ ਚੱਲੀ ਜਾ ਰਹੀ ਹੈ, ਉਸਨੂੰ ਧਿਆਇਆ ਜਾ ਰਿਹਾ, ਮੰਦਰ ਮਸਜਿਦ ਦੇ ਵਿੱਚ ਅੱਲਾਹ ਨੂੰ ਧਿਆਇਆ ਜਾ ਰਿਹਾ, ਉੱਥੇ ਕਹਿੰਦੇ ਕਲਯੁਗ ਐਂਟਰ ਨਹੀਂ ਕਰ ਸਕਦਾ। ਤੇ ਸਾਡੀ ਦਾਦੀ ਸਾਨੂੰ ਸਟੋਰੀ ਸੁਣਾਉਂਦੀ ਹੁੰਦੀ ਸੀ, ਅਸੀਂ ਪੁੱਛ ਕਹਿੰਦੇ ਤੁਹਾਨੂੰ ਪਤਾ ਬਈ ਜਦੋਂ ਤਾਂ ਸਿਮਰਨ ਚੱਲਦਾ ਹੁੰਦਾ ਤਾਂ ਬਹੁਤ ਸਾਰੇ ਇਕਾਗਰ ਬੈਠੇ ਹੁੰਦੇ ਆ, ਗੱਲ ਵੀ ਕੋਈ ਕਰਦਾ ਤਾਂ ਹੌਲੀ ਹੌਲੀ ਕਰਦੇ ਆ, ਤੇ ਬੜਾ ਧਿਆਨ ਨਾਲ ਸੁਣਦੇ। ਕਹਿੰਦੇ ਜਿੱਦਾਂ ਹੀ ਪ੍ਰਸ਼ਾਦ ਵੰਡ ਹੁੰਦਾ ਉਦਾਂ ਹੀ ਬਸ ਕੁਲਬਲ 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 ਸਾਰੇ ਗੱਲਾਂ ਕਰਨ ਲੱਗ ਜਾਂਦੇ। ਇਹਦਾ ਕਾਰਨ ਕੀ ਆ? ਕਹਿੰਦੇ ਇਹਦਾ ਕਾਰਨ ਇਹ ਹੈ ਕਿ ਕਲਯੁਗ ਦੇ ਵਿੱਚ ਇਹ ਸ਼ਰਾਪ ਮਿਲਿਆ ਹੋਇਆ ਵੀ ਜਦੋਂ ਤੱਕ ਜਿੱਥੇ ਸਿਮਰਨ ਚੱਲੇਗਾ ਉੱਥੇ ਕਲਯੁਗ ਐਂਟਰ ਨਹੀਂ ਹੋਏਗਾ। ਠੀਕ ਹੈ, ਸੋ ਇਹ ਤਾਂ ਐਗਜ਼ੈਂਪਸ਼ਨ ਸੀ। ਔਰ ਜਿੱਥੇ ਐਂਟਰ ਹੋ ਸਕਦਾ, ਪੰਜ ਜਗ੍ਹਾ ਤੇ ਪਰਮਿਸ਼ਨ ਮਿਲੀ ਸੀਗੀ ਉਸ ਵੇਲੇ। ਇਹ ਹੁਣ ਤੁਸੀਂ ਮਤਲਬ ਮੈਂ ਥੋੜੇ ਮਜ਼ਾਕੀ ਅੰਦਾਜ਼ ਨਾਲ ਗੱਲ ਕਰ ਰਿਹਾ ਕਿ ਉਹਦੇ ਵਿੱਚ ਇੱਕ ਤਾਂ ਹੁਣ ਮੈਂ ਸਾਰੀਆਂ ਨਹੀਂ ਦੱਸਾਂਗਾ, ਪਰ ਜਿੱਥੇ ਜੂਹਾ ਖੇਡਦੇ ਆ, ਜਿੱਥੇ ਜੂਹਾ ਚੱਲੇਗਾ ਨਾ ਉੱਥੇ ਕਲਯੁਗ ਘੋਰ ਵਰਤੇਗਾ। ਜਿੱਥੇ ਮਾਇਆ ਦਾ ਨਿਵਾਸ ਹੋਏਗਾ, ਜਿੱਥੇ ਯਾਨੀ ਕਿ ਮਾਇਆ ਪਈ ਹੋਊਗੀ, ਧਨ ਦੌਲਤ ਸੋਨਾ ਰੁਪਾ, ਉੱਥੇ ਕਲਯੁਗ ਵਰਤੇਗਾ। ਤੇ ਇੱਕ ਵਰਤੇਗਾ ਕਿ ਜਿੱਥੇ ਜੂਆ ਤੇ ਸ਼ਰਾਬ ਚੱਲਣਗੇ, ਨਸ਼ੇ ਚੱਲਣਗੇ, ਉੱਥੇ ਕਲਯੁਗ ਵਰਤੇਗਾ। ਸੋ ਇਹ ਅੱਜ ਤੋਂ 5000 ਸਾਲ ਪਹਿਲਾਂ ਦੇ ਲੋਕਾਂ ਨੇ ਤੱਤ ਕੱਢੇ ਹੋਏ ਨੇ। ਹੁਣ ਇਸ ਨੂੰ ਆਪਾਂ ਇਕੋਨਮੀ ਨਾਲ ਜੋੜ ਲਈਏ, ਜੇ ਹੁਣ ਉਹ ਮਤਲਬ ਕਲਯੁਗ ਵਰਤਾ ਕੇ ਹਨਾ ਸ਼ਰਾਬਾਂ ਵੰਡ ਕੇ, ਸ਼ਰਾਬਾਂ ਦੇ ਭਾਅ ਚੱਕ ਕੇ ਜਾਂ ਘਟਾ ਕੇ, ਹੁਣ ਅਸੀਂ ਕੀ ਅਚੀਵ ਕਰਨਾ ਚਾਹੁੰਦੇ ਹਾਂ ਸੋਸਾਇਟੀ ਦੇ ਵਿੱਚ? ਸੋਸਾਇਟੀ ਨੂੰ ਵਧੀਆ ਬਣਾਉਣਾ ਚਾਹੁੰਦੇ ਹਾਂ ਜਾਂ ਅਸੀਂ ਉਹੀ ਲੁੱਟ ਕਲਯੁਗ ਵਰਤਾ ਕੇ ਪੈਸਾ ਲੈ ਕੇ ਫਿਰ ਅਸੀਂ ਸੜਕਾਂ ਬਣਾਉਣਾ ਚਾਹੁੰਦੇ ਹਾਂ ਤੇ ਉਸੇ ਸੜਕ ਦੇ ਉੱਤੇ ਉਹੀ ਸ਼ਰਾਬ ਨਾਲ ਗੱਡੀ ਚਲਾਉਂਦਾ ਬੰਦਾ ਮਾਰ ਕੇ ਕਿਸੇ ਨੂੰ ਮਾਰ ਦੇਵੇ, ਉਹ ਫਿਰ ਸੜਕ ਬਣਾਈ ਦਾ ਫਾਇਦਾ ਕੀ ਹੋਇਆ? ਸੋ ਜਦੋਂ ਸੋਸਾਇਟੀ ਖਤਰੇ ਚ ਪਾਈ ਹੋਈ ਆ, ਠੀਕ ਆ ਤੁਸੀਂ ਕਹਿੰਦੇ ਆ ਕਿ ਘਰੇ ਲੜਦਾ ਆ ਆਪਣੀ ਘਰ ਵਾਲੀ ਨਾਲ ਲੜ ਜਾਊਗਾ, ਪਰ ਕਈ ਲੋਕ ਤਾਂ ਮਹੱਲਿਆਂ ਨਾਲ ਜਾ ਕੇ ਲੜਦੇ ਆ, ਫਿਰ ਕਈ ਲੋਕ ਫਿਰ ਸੋਸ਼ਲ ਮੀਡੀਆ ਤੇ ਗੰਦ ਖਿਲਾਰਦੇ ਆ, ਲੋਕਾਂ ਨੂੰ ਡਿਸਟਰਬ ਕਰਦੇ ਆ। ਦਿਸ ਇਜ਼ ਵੈਰੀ ਡਿਸਟਰਬਿੰਗ ਫੈਕਟਰ ਕਿ ਜਿਹੜਾ ਖੁਸ਼ੀ ਮਨਾਈ ਜਾ ਰਹੀ ਹੈ ਕਿ ਪੱਬ ਖੁੱਲ ਗਏ ਆ ਜੀ, 10 ਬੰਦੇ ਜਾ ਸਕਦੇ ਆ ਜੀ, ਇੰਡੀਆ ਚ ਲਾਈਨਾਂ ਲੱਗੀਆਂ ਹੋਈਆਂ। ਅਮਰੀਕ ਭਾਜੀ ਇੱਕ ਹੋਰ ਫੈਕਟਰ, ਆਪਾਂ ਥੋੜੀ ਗੱਲ ਚਲੋ ਹੋਰ ਪਾਸੇ ਨੂੰ ਚਲੇ ਗਈ, ਕਿ ਬੰਦਿਆਂ ਦੀ ਮੈਂਟਲ ਬੀਇੰਗ ਤਾਂ ਬਹੁਤ ਸਰਕਾਰ ਨੂੰ ਪਤਾ ਆ, ਠੀਕ ਹੈ, ਬੰਦਿਆਂ ਦੀ ਬਹੁਤ ਉਹਨਾਂ ਨੂੰ ਚਾਹੀਦਾ, ਉਹਨਾਂ ਨੂੰ ਸ਼ਰਾਬ ਚਾਹੀਦੀ ਬੰਦਿਆਂ ਨੂੰ, ਦੈਟਸ ਟੋਟਲੀ ਅਟਰਲੀ ਮਤਲਬ ਨੌਨਸੈਂਸ। ਵਟ ਅਬਾਊਟ ਵੁਮੈਨ, ਲੇਡੀਜ਼ ਨੂੰ ਕੀ ਖੋਲ ਕੇ ਦੇ ਰਹੇ ਆ, ਬੱਚਿਆਂ ਲਈ ਕੀ ਖੋਲ ਰਹੇ ਆ, ਸਿਆਣਿਆਂ ਲਈ ਕੀ ਖੋਲ ਰਹੇ ਆ? ਜੇ ਸ਼ਰਾਬ ਚੋ ਰੈਵਨਿਊ ਆਉਂਦਾ ਹੋਵੇ ਤਾਂ ਉਹ ਖੁੱਲਣੇ ਨਹੀਂ ਸੀ ਟਿੱਕੇ, ਠੀਕ ਹੈ ਨਾ, ਗੁਰਦੁਆਰਿਆਂ ਚੋ ਰੈਵਨਿਊ,
ਸਕੂਲ ਬੰਦ ਕਰਕੇ ਬੈਠੇ ਆ
ਬੱਚਿਆਂ ਦੇ ਸਕੂਲ।
ਇੱਥੇ ਜਿਹੜੇ ਆਸਟ੍ਰੇਲੀਆ ਵਰਗੇ ਦੇਸ਼ ਆ, ਇੱਥੇ ਜੇ ਸਕੂਲ ਬੰਦ ਹੁੰਦੇ ਆ ਤਾਂ ਸਰਕਾਰ ਨੂੰ ਫਿਕਰ ਹੈ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ। ਹਿੰਦੁਸਤਾਨ ਦੇ ਵਿੱਚ ਸਭ ਤੋਂ ਸੌਖਾ ਕੰਮ ਜਿਹੜਾ ਕਰਨੇ ਵਾਲਾ ਨਾ, ਉਹ ਸਕੂਲ ਬੰਦ ਕਰਨੇ ਆ, ਸਕੂਲ ਬੰਦ ਕਰ ਦਿਓ, ਦੈਟਸ ਫਿਨਿਸ਼।
ਨਹੀਂ ਅਮਰੀਕ ਭਾਜੀ, ਉਹ ਤਾਂ ਹੋ ਗਿਆ, ਅੱਜ ਕੈਪਟਨ ਸਾਹਿਬ ਨੇ ਐਲਾਨ ਕਰਤਾ ਵੀ ਜਿਹੜੇ 10ਵੀਂ ਦੇ ਸਟੂਡੈਂਟ ਆ ਉਹ ਬਸ ਉਹਨਾਂ ਨੂੰ ਅਪਗ੍ਰੇਡ ਕਰਤਾ 11ਵੀਂ ਚ, ਕੰਮ ਖਤਮ ਹੋ ਗਿਆ, ਕੰਮ ਹੈ ਨਾ, ਸਿੰਪਲ ਜਿਹਾ ਕੰਮ ਹੈ,
6ਵੀਂ 7ਵੀਂ 10ਵੀਂ ਸਾਰਿਆਂ ਨੂੰ ਕਰਤਾ ਅਪਗ੍ਰੇਡ।
ਹਾਂ ਅਪਗ੍ਰੇਡ ਕਰਤਾ,
ਖੁਸ਼ ਬੜੇ ਬੱਚੇ ਰਹਿਣ,
ਉਹ ਤਾਂ
ਨਾ ਕੋਈ ਅਸੈਸਮੈਂਟ ਨਾ ਕੋਈ ਐਗਜ਼ਾਮ ਹੋਇਆ, ਤੇ ਉਹਨਾਂ ਨੂੰ ਤੁਸੀਂ ਅਗਲੀ ਜਮਾਤ ਦੇ ਵਿੱਚ ਤੁਸੀਂ ਉਹਨਾਂ ਨੂੰ ਕਰ ਦਿੱਤਾ
ਜਿਹੜਾ ਖੁਸ਼। ਭਾਜੀ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੋਇਆ ਇਸ ਗੱਲ ਨਾਲ ਕਿ ਜੇ ਆਪਾਂ ਕਹੀਏ ਕਿ ਮੈਂਟਲ ਵੈਲ ਬੀਇੰਗ ਨੂੰ ਦਾ ਸਹਾਰਾ ਲੈ ਕੇ ਜੀ ਇਹ ਠੇਕੇ ਖੋਲਣੇ ਜਾਇਜ਼ ਹੈ, ਤਾਂ ਫਿਰ ਕੱਲੀ ਮੈਂਟਲ ਵੈਲ ਬੀਇੰਗ ਸ਼ਰਾਬੀਆਂ ਦੀ ਹੈ? ਜਿਹੜੀਆਂ ਲੇਡੀਜ਼ ਹੈ ਜਿਹਨਾਂ ਰੋਜ਼ ਨਿਤਨੇਮ ਜਾਣਾ, ਗੁਰਦੁਆਰੇ ਜਾਣਾ ਆ, ਮੰਦਰ ਜਾਣਾ ਆ, ਆਪਣੇ ਮਸਜਿਦ ਜਾਣਾ ਆ, ਲੋਕਾਂ ਨੇ ਬਜ਼ੁਰਗ ਨੇ ਉਹਨਾਂ ਨੇ ਦੁਆ ਸਲਾਮ ਕਰਨੀ, ਉਹਨਾਂ ਦੀ ਰੁਟੀਨ ਬਣੀ ਹੋਈ ਹੈ ਸਾਰੀ ਜ਼ਿੰਦਗੀ ਦੀ, ਉਹਨਾਂ ਦੇ ਕੋਈ ਰਾਈਟਸ ਨਹੀਂ, ਉਹ ਉੱਥੇ ਜਾ ਕੇ ਉੱਥੇ ਖਤਰਾ ਆ, ਗੁਰਦੁਆਰੇ ਮੱਥਾ ਟੇਕਣਾ ਜਾਂ ਮੰਦਰ ਮੱਥਾ ਉੱਥੇ ਖਤਰਾ ਆ, ਠੇਕੇ ਦੇ ਮੂਹਰੇ ਲਾਈਨਾਂ ਲਾ ਕੇ ਕੁੱਤੇ ਤੁਹਾਨੂੰ ਚੱਟ ਰਹੇ ਆ, ਆਪੋ ਤਾਪ ਪੈ ਰਹੀ ਆ, ਮਤਲਬ ਤੁਸੀਂ
ਨਹੀਂ, ਉਹ ਤਾਂ ਜਿਹੜੀ ਤੁਸੀਂ ਗੱਲ ਕਰ ਰਹੇ ਨਾ, ਜਿੱਦਾਂ ਕੁੱਤੇ ਚੱਟ ਰਹੇ ਆ ਜਾਂ ਹੋਰ ਏਦਾਂ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ, ਲਾਈਨਾਂ ਲੱਗੀਆਂ ਇੱਕ ਦੂਜੇ ਦਾ ਮੁੱਕ ਮੱਕੀ ਹੋ ਰਹੇ, ਉਹ ਤਾਂ ਘੋਲ ਚੱਕ ਘੋਲ ਕਲਯੁਗ ਦੀ ਪ੍ਰਕਿਰਿਆ ਆ ਕਿ ਉਹਦੇ ਅੰਡਰ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਜਿੱਦਾਂ ਉਹ ਕਰਨ ਲੈ ਰਹੇ ਆ ਸ਼ਰਾਬ ਵਗੈਰਾ। ਤੇ ਇਹਦਾ ਹੁਣ ਜਿੱਦਾਂ ਮੈਂ ਦੱਸਿਆ ਵੀ ਕਲੇਸ਼ ਵਗੈਰਾ ਹੁੰਦਾ ਤਾਂ ਸ਼ਰਾਬ ਥੋੜੀ ਜਿਹੀ ਸਸਤੀ ਚਾਹੀਦੀ ਹੈ ਤਾਂ ਉੱਥੇ ਜਾ ਕੇ ਪੀ ਸਕਣ, ਲੇਕਿਨ ਜਿਹੜਾ ਪਾਣੀ ਫ੍ਰੀ ਦਿੱਤਾ ਆ ਤੇ ਉਹਦੇ ਬਾਰੇ ਗੱਲ ਹੋ ਰਹੀ ਹੈ ਵੀ ਪਾਣੀ ਫ੍ਰੀ ਨੂੰ ਕਰੀਏ ਕੀ, ਕਿ ਉਹਦੇ ਪਾਉਣ ਵਾਲੀ ਚੀਜ਼ ਮਹਿੰਗੀ ਹੈ।
ਇਹ ਕੰਪਲੇਂਟ ਕੌਣ ਕਰ ਰਿਹਾ? ਕੰਪਲੇਂਟ ਵੀ ਤਾਂ ਸ਼ਰਾਬੀ ਕਰ ਰਹੇ ਨੇ ਭਾਜੀ। ਹੁਣ ਦੇਖੋ ਮੈਂ ਤੁਹਾਨੂੰ ਦੱਸਦਾ ਪਾਣੀ ਜਿਹੜਾ ਪਾਣੀ ਪਾਣੀ ਜਿਹੜਾ ਨਾ ਭਾਜੀ ਹਮੇਸ਼ਾ ਫ੍ਰੀ ਹੋਣਾ ਚਾਹੀਦਾ। ਇਹ ਕੁਦਰਤੀ ਵਸੀਲਾ, ਇਸ ਤੇ ਕਿਸੇ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਇਸ ਤੇ ਬੰਦੇ ਦਾ ਅਧਿਕਾਰ, ਸ੍ਰਿਸ਼ਟੀ ਦਾ ਅਧਿਕਾਰ, ਬੂਟਿਆਂ ਦਾ ਅਧਿਕਾਰ, ਜਾਨਵਰਾਂ ਦਾ ਅਧਿਕਾਰ, ਚਿੜੀਆਂ ਦਾ, ਸਾਰਿਆਂ ਦਾ ਇੱਕੋ ਬਰਾਬਰ ਹੋਣਾ ਚਾਹੀਦਾ। ਕੁਦਰਤੀ ਵਸੀਲਾ ਹੈ, ਕਿਸੇ ਨੇ ਫੈਕਟਰੀ ਚ ਮੈਨੂਫੈਕਚਰ ਨਹੀਂ ਕੀਤਾ ਹੈ ਪਾਣੀ, ਠੀਕ ਹੈ ਨਾ। ਸੋ ਪਾਣੀ ਮੁਹੱਈਆ ਕਰਨਾ ਕਰਾਉਣਾ ਇਹ ਇੱਕ ਵੱਡਾ ਪਰਪਕਾਰ ਹੈ। ਲੋਕੀ ਪੁਰਾਣੇ ਜ਼ਮਾਨਿਆਂ ਚ ਖੂਹ ਲਵਾਉਂਦੇ ਹੁੰਦੇ ਸੀ, ਅੱਜ ਕੱਲ ਤੁਸੀਂ ਦੇਖੋ ਨਲਕੇ ਲਵਾਉਂਦੇ ਸੀਗੇ, ਫਿਰ ਹੁਣ ਵਾਟਰ ਕੂਲਰ ਲਵਾਉਂਦੇ ਨੇ, ਹਨਾ। ਇਹ ਬਹੁਤ ਵੱਡੇ ਪਰਪਕਾਰ ਨੇ ਇਹਨਾਂ। ਇਹ ਤਾਂ ਹਮੇਸ਼ਾ ਹੀ ਫ੍ਰੀ ਹੋਣਾ ਚਾਹੀਦਾ ਪਾਣੀ। ਜਿਹੜਾ ਬੋਤਲਾਂ ਦਾ ਰੁਝਾਨ ਹੈ ਮੁੱਲ ਪਾਣੀ ਲੈਣਾ, ਇਹ ਤਾਂ ਬਹੁਤ ਮਾੜਾ ਮੰਨਿਆ ਗਿਆ ਸੀ, ਕਿਸੇ ਨੂੰ ਪਾਣੀ ਦਾ ਘੁੱਟ ਨਹੀਂ ਪੁੱਛਣਾ, ਕਿੰਨੇ ਕਹਾਵਤਾਂ ਬਣੀਆਂ ਹੋਈਆਂ, ਹਨਾ। ਸੋ ਇਸ ਕਰਕੇ ਜਿਹੜਾ ਪਾਣੀ ਹੈ ਨਾ, ਇਹ ਤਾਂ ਮੁੱਢਲਾ ਤੱਤ ਹੈ ਜਿਹੜਾ ਕਿ ਪਰਮਾਤਮਾ ਨੇ ਖੁਦ ਬਣਾਇਆ ਹੋਇਆ ਔਰ ਬਣਦਾ ਰਹਿੰਦਾ ਆ, ਤੇ ਇਹ ਇਹ ਫ੍ਰੀ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਵੀ ਫ੍ਰੀ ਹੋਣਾ ਚਾਹੀਦਾ। ਜਿਹੜੇ ਇਹ ਵੈਲਿਊ ਐਡਡ ਆ, ਜਿੱਦਾਂ ਹੁਣ ਉਹਦੀ ਸ਼ਰਾਬ ਬਣਾ ਲਈ, ਉਹਦੇ ਚ ਜੂਸ ਬਣਾ ਲਿਆ, ਉਹ ਚ ਕੋਕਾ ਕੋਲਾ ਬਣਾ ਲਿਆ, ਉਹ ਚ ਪਾਣੀ ਪੈਂਦਾ, ਪਾਣੀ ਚ ਸ਼ੂਗਰ ਘੋਲ ਘੋਲ ਕੇ ਦੇਈ ਜਾਂਦੇ ਆ, ਉਹ ਜਿੰਨੇ ਮਰਜ਼ੀ ਪੈਸੇ ਲਾਣ, ਉਹ ਕੋਈ ਮੁੱਢਲੀ ਜ਼ਰੂਰਤ ਨਹੀਂ ਹੈਗੀ। ਕੋਕਾ ਕੋਲਾ ਤੋਂ ਬਿਨਾਂ ਜ਼ਿੰਦਗੀ ਬੜੀ ਵਧੀਆ ਚੱਲਦੀ ਰਹੀ ਆ ਲੱਖਾਂ ਕਰੋੜਾਂ ਸਾਲ, ਤੇ ਗਾਂਹ ਵੀ ਚੱਲੀ ਜਾਣੀ ਆ। ਪਰ ਪਾਣੀ ਤੋਂ ਬਿਨਾਂ ਨਹੀਂ ਚੱਲਦੀ, ਕਿਉਂਕਿ ਪਹਿਲਾਂ ਪਾਣੀ ਜੀਵ ਹੈ। ਜਿਹੜਾ ਜੀਵ ਹੈ ਉਹ ਪਹਿਲਾਂ ਪਾਣੀ ਦੇ ਵਿੱਚ ਹੁੰਦਾ, ਪਾਣੀ ਦੇ ਨਾਲ ਹੀ ਚੱਲਦਾ ਹੈ, ਜੀਵ ਸ਼ੁਰੂ ਹੁੰਦਾ ਹੈ। ਬਿਨਾਂ ਪਾਣੀ ਤੋਂ ਤਾਂ ਹੁਣ ਦੇਖੋ ਇੱਕ ਬੀਜ ਪਿਆ, ਤੁਸੀਂ ਕਣਕ ਬੀਜ ਦਿੱਤੀ, ਮੀਂਹ ਨਾ ਪਿਆ ਉਹ ਜੰਮਦੀ ਨਹੀਂ, ਪਾਣੀ ਤੋਂ ਬਿਨਾਂ ਉਹ ਜੰਮਦੀ ਨਹੀਂ, ਪਾਣੀ ਨਾ ਲਾਓ ਉਹ ਜੰਮਦਾ ਨਹੀਂ। ਬੂਟਾ ਬੀਜ ਪਿਆ ਹੀ ਹੁੰਦਾ ਅੰਦਰ ਲਿਫਾਫਿਆਂ ਚ, ਉਹ ਜੰਮਦੇ ਗੱਲ ਹੀ ਨਹੀਂ, ਕਿਉਂਕਿ ਉਹਨਾਂ ਨੂੰ ਪਾਣੀ ਨਹੀਂ ਲੱਗਾ ਹੁੰਦਾ, ਹਨਾ। ਸੋ ਇਸ ਕਰਕੇ ਨਾ ਤੁਸੀਂ ਨਾ ਤੁਸੀਂ ਆ ਤੁਸੀਂ ਮਤਲਬ ਹੁਣ ਕੇਜਰੀਵਾਲ ਨੂੰ ਤੁਸੀਂ ਹਰਾਉਣਾ ਚਾਹੁੰਦੇ ਆ, ਮੈਨੂੰ ਪਤਾ ਲੱਗ ਗਿਆ।
ਮੈਂ ਤਾਂ ਤੁਹਾਨੂੰ ਜਿਤਾਉਣਾ ਚਾਹੁੰਦਾ, ਮੈਂ ਕਿਹਾ ਤੁਹਾਡੀ ਗੱਲ ਭਾਰੀ ਆ, ਮੰਨ ਲੈਂਦੇ ਹਾਂ ਤੁਹਾਡੀ ਗੱਲ ਦੇ ਵਿੱਚ ਬਹੁਤ ਜ਼ਿਆਦਾ ਦੂਜੀ ਸ਼ਕਤੀ ਆ, ਚੰਗੀ ਲੱਗਦੀ ਹੈ, ਜ਼ਿਆਦਾ ਵਜਨ ਹੈ ਇਹਦੇ ਵਿੱਚ, ਇਸ ਨੂੰ ਮੰਨ ਲੈਣਾ ਚ ਮੰਨ ਲੈਂਦੇ ਹਾਂ ਤੁਹਾਡੀ ਗੱਲ ਨੂੰ। ਤੇ ਤੁਸੀਂ ਕਹਿੰਦੇ ਨਾ ਜਿੱਦਾਂ ਫ੍ਰੀ ਦੇ ਵਾਟਰ ਕੂਲਰ ਲਾ ਤੇ ਸਕੂਲਾਂ ਦੇ ਵਿੱਚ, ਹੋਰ ਥਾਂ ਤੇ ਲਾ ਦਿੱਤੇ ਵਾਟਰ ਕੂਲਰ, ਪਰ ਬੀਜੇਪੀ ਦੇ ਜਿਹੜੇ ਮੈਂਬਰ ਆ ਉਹ ਤਾਂ ਇਹਨੂੰ ਏਟੀਐਮ ਮਸ਼ੀਨ ਸਮਝੀ ਜਾਂਦੇ, ਉਹ ਪੈਸੇ ਟੋਲਦੇ ਇਹਦੇ ਵਿੱਚੋਂ ਵੀ,
ਉਹ ਸਮਝਦੇ ਏਟੀਐਮ ਮਸ਼ੀਨ ਲੱਗ ਗਈ, ਵਾਟਰ ਕੂਲਰ ਏਦਾਂ ਲਵਾ ਦਿੱਤਾ ਸੀ ਨਾ, ਤੇ ਉਹ ਲੋਕੀ ਉਹ ਕਹਿੰਦੇ ਯਾਰ ਇਹ ਚ ਪੈਪ ਪੂਏ ਤਾਂ ਨਿਕਲਦੇ ਨੀ, ਪਾਣੀ ਕੱਢੀ ਜਾਂਦੀ, ਇਹਦਾ ਇੰਜਨ ਚੈੱਕ ਕਰੋ।
ਬੀਜੇਪੀ ਦੇ ਜਿਹੜੇ ਐਮ ਪੀ ਆ ਉਹਨਾਂ ਦਾ ਹਾਲ ਆ, ਤੇ ਮੋਦੀ ਸਾਹਿਬ ਲਵਾਈ ਜਾਂਦੇ ਵਾਟਰ ਕੂਲਰ ਸਕੂਲਾਂ ਚ, ਤੇ ਉਹ ਜਿਹੜੇ ਜਾਂਦੇ ਆ ਉਹਦੇ ਐਮ ਪੀ ਜਾਂਦੇ ਆ, ਤਾਂ ਉਹ ਕਹਿੰਦੇ ਇਹਦਾ ਏਟੀਐਮ ਮਸ਼ੀਨ ਦੀ ਲੋੜ ਕੀ ਆ,
ਸਕੂਲ ਚ ਵਾਟਰ ਕੂਲਰ ਸਕੂਲ ਚ ਕਹਿੰਦੇ ਏਟੀਐਮ ਮਸ਼ੀਨ ਦੀ ਕੀ ਲੋੜ। ਉਹ ਇੱਕ ਨੇ ਤਾਂ ਫੋਨ ਵੀ ਕਰਤਾ ਸੀ ਭਾਜੀ, ਕਹਿੰਦੇ ਯਾਰ ਆ ਏਟੀਐਮ ਸਕੂਲ ਚ ਲਵਾਇਆ, ਇਹਦੀ ਕੀ ਲੋੜ ਪਈ ਆ ਏਟੀਐਮ ਲਵਾਉਣ ਦੀ, ਕਹਿੰਦਾ ਨਾਲੇ ਇਹਨੂੰ ਚੈੱਕ ਕਰਾਓ, ਕਹਿੰਦਾ ਇਹਦਾ ਇੰਜਨ ਗਰਮ ਹੋਇਆ, ਇਹਦਾ ਪਾਣੀ ਛੱਡੀ ਜਾਂਦਾ, ਗਲਾਸ ਭਰ ਭਰ ਕੇ ਨਿਕਲਦੇ, ਇੰਜਣ ਕਹਿੰਦਾ ਇਹਦਾ ਗਰਮ ਹੋਈ ਜਾਂਦਾ, ਲੀਕ ਕਰੀ ਜਾਂਦਾ, ਪਾਣੀ ਠੰਡਾ ਆਉਂਦਾ, ਪਤਾ ਨੀ ਕੀ ਗੱਲ ਆ, ਕਹਿੰਦਾ ਇਹਦਾ ਖਰਾਬ ਹੈ ਬਿਲਕੁਲ ਹੀ।
ਇਹ ਵੀ ਬਿਲਕੁਲ ਠੀਕ ਗੱਲ ਕੀਤੀ ਤੁਸੀਂ ਆਉਂਦੀ।
ਅੱਛਾ ਹੁਣ ਇੱਦਾਂ
ਸਾਨੂੰ ਨਾ ਹੁਣ ਇਹ ਨਾ ਕੇ ਨਾ ਤੁਸੀਂ ਕੈਂਪਸ ਕਰੀਕ ਜਾਣ ਨੀ ਦੇਣਾ, ਇੱਕ ਤਾਂ ਤੁਸੀਂ ਸਾਨੂੰ ਫੋਨ ਨੰਬਰ ਨੀ ਭੇਜਿਆ ਮੁੰਡੇ ਦਾ, ਇੱਕ ਤੁਸੀਂ ਉੱਪਰੋਂ ਇਹ ਗੱਲਾਂ ਸੁਣਾ ਦਿੱਤੀਆਂ, ਤੇ ਹਰੀਸ਼ ਅਰੋੜਾ ਫਿਰ ਕਹਿੰਦੀ ਫੋਨ ਨੰਬਰ ਲੈਣਾ ਅਸੀਂ ਅਮਨਦੀਪ ਤੋਂ, ਮੈਨੂੰ ਉਮੀਦ ਹੁਣ ਫੋਨ ਨੰਬਰ ਸਾਨੂੰ ਮਿਲਣਾ ਨੀ ਹੈ।
ਕੈਂਪਸ ਕਰੀ ਗਾਲੇ ਦਿਓ ਪੀ ਦਿਓ ਨੰਬਰ, ਹੁਣ ਉਹ ਨੀ ਹੁਣ ਨੀ ਦੇਣਗੇ, ਹੁਣ ਲਾਕਡਾਊਨ ਦੇ ਵਿੱਚ ਤਾਂ ਉਹਨਾਂ ਦੇ ਕੋਲ ਸ਼ਕਤੀ ਵਾਟਰ ਜਿਹੜਾ ਆ ਉਹ ਕੰਮ ਆਉਂਦਾ ਹੋਣਾ,
ਬੈਨ ਲੱਗਾ
ਨਹੀਂ ਸ਼ਕਤੀ ਵਾਟਰ, ਤੁਹਾਨੂੰ ਪਤਾ ਉਹਨੂੰ ਸ਼ਕਤੀ ਵਾਟਰ ਵੀ ਕਹਿੰਦੇ ਆ ਇੰਡੀਆ ਇੱਥੇ ਨਾ।
ਹਾਂਜੀ ਹਾਂਜੀ।
ਤੇ ਚਲੋ ਇੱਧਰ ਗੁਰਿੰਦਰ ਸਿੰਘ ਹੁਣੀ ਵਰਜੀਨੀਆ ਵਾਲੇ ਕਹਿੰਦੇ ਨੇ, ਕਹਿੰਦੇ ਭਾਈ ਸਾਹਿਬ ਜੀ ਠੇਕਿਆਂ ਤੇ ਧਾਰਮਿਕ ਸਥਾਨਾਂ ਤੇ ਅੱਜ ਕੱਲ ਇੱਕ ਗੀਤ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਗਾਇਕ ਹੈ ਰਣਜੀਤ ਬਾਵਾ। ਹਾਂਜੀ ਮੇਰਾ ਕੀ ਕਸੂਰ, ਗੀਤ ਆਇਆ ਸੀ ਜੀ ਪਿਛਲੇ ਹਫਤੇ, ਬੜੀ ਤਰਲੀ ਮਚੀ ਹੈ, ਤੇ ਕੱਲ ਨੂੰ ਇਸ ਤੇ ਗੱਲ ਕਰਾਂਗੇ, ਕਿਉਂਕਿ ਮਿੰਟੂ ਭਾਜੀ ਹੁਣਾਂ ਨੇ ਇੱਕ ਲੇਖ ਵੀ ਲਿਖਿਆ ਸੀ, ਲੋਕ ਗਾਇਕ ਜਾਂ ਮੋਕ ਗਾਇਕ, ਉਹਨਾਂ ਨੂੰ ਪੁੱਛਾਂਗੇ, ਉਹਨਾਂ ਨੇ ਚੰਗੀ ਚੀਰਫਾੜ ਕੀਤੀ ਹੋਣੀ ਹੈ ਕਿ ਕਿਸ ਤਰ੍ਹਾਂ ਉਹਨਾਂ ਦੇ ਵਿਚਾਰ ਨੇ ਇਸ ਗੀਤ ਦੇ ਬਾਰੇ। ਪੰਮਾ ਸਿੰਘ ਜੀ ਸਤਿ ਸ੍ਰੀ ਅਕਾਲ, ਕਹਿੰਦੇ ਵੀਰ ਜੀ ਮੈਂ ਚੱਲਦੇ ਪ੍ਰੋਗਰਾਮ ਚ ਹੁਣੇ ਹਾਜ਼ਰੀ ਲਾਉਣ ਲੱਗਿਆ, ਪਰ ਦਾਸ ਤੁਹਾਡਾ 2013 ਤੋਂ ਇੱਕ ਚੰਗਾ ਤੇ ਚੁੱਪ ਸਰੋਤਾ ਹੈ ਜੀ, ਅੱਜ ਕੱਲ ਪੋਡਕਾਸਟ ਤੇ ਸੁਣੀਦਾ ਲੱਗੇ ਰਹੋ ਜੀ, ਕਿਆ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਤੇ ਵੈਲਕਮ, ਤੇ ਉਮੀਦ ਹੈ ਕਿ ਸਾਡਾ ਸਾਥ ਅਗਲੇ ਜ਼ਿੰਦਗੀ ਰਹਿੰਦੇ ਤੱਕ ਵੀ ਬਣਿਆ ਰਹੇਗਾ। ਰਣਜੀਤ ਸਿੱਖੋ ਮੁਦਕੀ ਜੀ ਕੀ ਹਾਲ ਚਾਲ ਹੈ, ਕਹਿੰਦੇ ਮੈਂ ਤੇ ਮੇਰਾ ਬੇਟਾ ਤੁਹਾਨੂੰ ਸੁਣ ਰਹੇ ਹਾਂ, ਮਿਤੋਜ ਹਜੇ ਬੈੱਡ 'ਚ ਹੀ ਹੈ, ਲਓ ਨਜ਼ਾਰੇ ਜੀ, ਕਿਆ ਬਾਤ ਹੈ, ਇਹ ਵੀ ਸਮੇਂ ਹੀ ਹੈ, ਚੇਤੇ ਰੱਖਿਆ ਕਰੂੰਗੇ। ਤੇ ਵਿਜੇ ਵਿਰਦੀ ਜੀ ਨੇ ਇੱਕ ਹਿੰਦੀ ਦਾ ਵਿਚਾਰ ਭੇਜਿਆ, ਕਹਿੰਦਾ ਸ਼ਰਾਬੀ ਤੋਂ ਦਿਵਿਆਤਮਾ ਹੈ ਜੀ, ਕਹਿੰਦਾ ਸ਼ਰਾਬੀ ਤੋਂ ਦਿਵਿਆਤਮਾ ਹੈ, ਜਬ ਫ੍ਰੀ ਮੇਂ ਪੀਤੇ ਹੈ ਤੋ ਸਰਕਾਰ ਬਦਲ ਦਿੱਤੇ ਹੈ, ਔਰ ਜਬ ਖਰੀਦ ਕਰ ਪੀਤੇ ਹੈ ਤੋ ਅਰਥ ਵਿਵਸਥਾ ਬਦਲ ਦਿੱਤੇ। ਕਿੰਨੇ ਕਰੋੜ ਅਮਰੀਕ ਜੀ, ਸਰਕਾਰ ਨੂੰ 500 ਕਰੋੜ ਤੋਂ ਕਹਿੰਦੇ ਵੱਧ ਫਾਇਦਾ ਹੋਇਆ ਇੱਕ ਦਿਨ ਚ। ਇੱਕ ਦਿਨ ਚ ਤਾਂ ਮੇਰਾ ਖਿਆਲ 500 ਕਰੋੜ ਤਾਂ ਇੱਕ ਚੇਨ ਨੇ ਵੇਚਿਆ, ਪਤਾ ਨੀ ਕਿੰਨੇ ਹਜ਼ਾਰ ਕਰੋੜ ਸਰਕਾਰ ਨੇ। ਹਾਂ ਹਾਂ, ਇੱਕ ਜਿਹੜੀ ਸਾਰਿਆਂ ਨਾਲ ਵੱਡੀ ਚੇਨ ਹੈ ਨਾ ਇੰਡੀਆ ਦੇ ਵਿੱਚ ਸ਼ਰਾਬ ਦੀ, ਉਹਦੀ ਇੱਕ ਦਿਨ ਦੀ ਸੇਲ 500 ਕਰੋੜ ਰੁਪਏ ਤੋਂ ਉੱਤੇ ਹੋਈ ਸੀ। ਸੋ ਉਹ ਮਤਲਬ ਸ਼ਰਾਬੀਆਂ ਨੇ ਸਿੱਧ ਕਰਤਾ ਕਿ ਅਰਥ ਵਿਵਸਥਾ ਉਹਨਾਂ ਦੇ ਸਿਰ ਤੇ ਚੱਲਦੀ ਆ। ਹੁਣ ਤੁਹਾਨੂੰ ਸਮਝ ਆ ਗਈ ਹੋਣੀ ਆ ਕਿ ਤੁਹਾਡੀ ਸਮਝ ਪਹਿਲਾਂ ਹੀ ਹੋ ਵੀ ਇਹ ਟੈਕਸ ਕਿਉਂ ਚੱਕ ਰਹੇ ਨੇ ਉੱਤੇ, ਕਿਉਂਕਿ ਦੈਟਸ ਅ ਹਿਊਜ ਮਨੀ ਹੈ ਨਾ। ਤੇ ਰਵਿੰਦਰ ਸਿੰਘ ਮੈਲਬਨ ਤੋਂ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ ਮਨਿੰਦਰ ਜੀ ਸਿੱਧੂ, ਇੱਕ ਗੀਤ ਸੁਣਨਾ ਚਾਹੁੰਦੇ ਨੇ ਮੈਲਬਨ ਤੋਂ।
ਕਹਿਣੀ ਚਾਹਨਾ ਮੈਂ,
ਹਾਂਜੀ
ਹਾਂਜੀ, ਤੁਸੀਂ ਪਾਣੀ ਫ੍ਰੀ ਕੀਤਾ ਹੈ, ਤੁਸੀਂ ਨਾ ਬਿਜਲੀ ਫ੍ਰੀ ਕੀਤੀ, ਉਹ ਆ ਇਹ ਟੈਕਸ ਟੈਕਸ ਆਪਣੇ ਜਿਹੜੇ ਸ਼ਰਾਬੀਆਂ ਤੇ ਲਾਣਾ, ਉਹਨਾਂ ਤੋਂ ਵਸੂਲੀ ਕਰਨੀ ਹੈ ਜਿਹੜੇ ਫ੍ਰੀ ਚੀਜ਼ਾਂ ਦਿੰਦੇ ਤੁਸੀਂ ਲੋਕਾਂ ਨੂੰ।
ਕਲ ਯੁਗ ਤੇ ਟੈਕਸ ਲੱਗਣਾ ਜੀ, ਜਿਹੜਾ ਜਿੱਥੇ ਉਹਨੂੰ ਪਰਮਿਸ਼ਨ, ਜਿੱਥੇ ਉਹਨੂੰ ਪਰਮਿਸ਼ਨ ਮਿਲੀ ਹੋਇਆ। ਉਹ ਦੇਖੋ ਉਦੋਂ ਵੀ ਰਾਜੇ ਜਨਮੇਜੇ ਤੋਂ ਲਾਇਸੈਂਸ ਲੈ ਕੇ ਆਇਆ ਸੀਗਾ, ਲਾਇਸੈਂਸ ਦੀ ਫੀਸ ਤਾਂ ਲੱਗਣੀ ਆ ਫਿਰ।
ਇਹ ਵੀ ਗੱਲ ਤੁਹਾਡੀ ਠੀਕ ਹੀ ਆ, ਬਹੁਤ
ਠੀਕ ਹੀ ਆ ਨਾ, ਬਸ ਗੁੱਡ ਹੀ ਆ ਜਿੱਦਾਂ। ਤੇ ਮਨਿੰਦਰਜੀਤ ਸਿੰਘ ਸਿੱਧੂ ਹੁਣਾਂ ਨੇ ਗੀਤ ਫਰਮਾਇਸ਼ ਕੀਤਾ, ਅਮਰੀਕ ਭਾਜੀ ਤੁਹਾਡਾ ਫੇਵਰੇਟ ਗੀਤ ਆ ਉਹ ਲਾਣਾ ਆ ਅੱਜ, ਫਿਰ ਮੈਨੂੰ ਚੇਤਾ ਆ ਗਿਆ। ਚੁੰਗੀ ਬੱਕਰੀ ਬਣਾਤਾ ਡਾਕਾ,
ਹਾਂਜੀ ਹਾਂਜੀ,
ਉਹ ਮਾਮਾ ਸਰ 1964 ਦੇ ਵਿਚ। ਤੇ ਲੱਕੀ ਖਤੜਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ? ਤੇ ਜੀ ਐਸ ਚਾਲ ਹੁਣਾਂ ਨੇ ਕੁਛ ਖਬਰਾਂ ਭੇਜੀਆਂ, ਇਹਦੇ ਵਿਚ ਨਾ ਉਹਨਾਂ ਨੇ ਕੁਛ ਜਾਣਕਾਰੀਆਂ ਦਿੱਤੀਆਂ ਜਿਹੜੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਕੌਟ ਮੋਰੀਸਨ ਨੇ ਹੁਣ ਕਿਹਾ ਵੀ ਸਟੂਡੈਂਟਸ ਜਿਹੜੇ ਨੇ ਉਹ ਆ ਸਕਦੇ ਨੇ ਇੰਡੀਆ ਤੋਂ, ਉਹਨਾਂ ਨੂੰ ਛੋਟ ਦਿੱਤੀ ਜਾਏਗੀ। ਇਹਦੇ ਬਾਰੇ ਆਪਾਂ ਥੋੜੀ ਜਾਣਕਾਰੀ ਸਾਂਝੀ ਕਰਾਂਗੇ ਸਾਰਿਆਂ ਦੇ ਨਾਲ, ਤੇ ਕਿਹੜੀ ਕਿਹੜੀ ਸਟੇਟਸ ਦੇ ਵਿੱਚ ਕਿਹੜੀਆਂ ਕਿਹੜੀਆਂ ਛੋਟਾਂ ਮਿਲੀਆਂ, ਇਹ ਵੀ ਆਪਾਂ ਗੱਲ ਕਰਾਂਗੇ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸ਼ਾਮਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਜਗਤਾਰ ਗਿੱਲ ਬਾਈ ਜੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਵਿਚਾਰ ਦੇ ਨਾਲ, ਉਹਨਾਂ ਬਹੁਤ ਸੋਹਣੀ ਫੋਟੋ ਦੇ ਉੱਤੇ ਸਤਰੰਗੀ ਪਿੰਗ ਪਈ ਹੋਈ ਆ। ਵਿਚਾਰ ਭੇਜਿਆ, ਕਹਿੰਦੇ ਜੇ ਅਸੀਂ ਚਾਹੁੰਦੇ ਕੁਦਰਤ ਇਸ ਤਸਵੀਰ ਵਰਗੀ ਰਹੇ ਤਾਂ ਸਾਨੂੰ ਕੁਦਰਤ ਨੂੰ ਕੁਦਰਤ ਸਹਾਰੇ ਛੱਡ ਦੇਣਾ ਚਾਹੀਦਾ। ਬਿਲਕੁਲ ਆਪਣੇ ਆਪ ਕਰੈਕਸ਼ਨ ਹੁੰਦੀ ਹੈ ਜੀ, ਬਹੁਤ ਸੋਹਣਾ ਵਿਚਾਰ ਹੈ, ਤੇ ਮੈਂ ਸ਼ੇਅਰ ਕਰਦਾ ਥੋੜੀ ਦੇਰ ਬਾਅਦ ਆਪਣੇ ਸਰੋਤਿਆਂ ਲਈ, ਉਹ ਵੀ ਦੇਖ ਸਕਦੇ ਨੇ ਕਿਸ ਤਸਵੀਰ ਦੀ ਗੱਲ ਹੋ ਰਹੀ ਆ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਜਗਵੀਰ ਸਿੰਘ ਸੇਖੋਂ ਮੈਲਬਨ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਵਿੰਦਰ ਸਿੰਘ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਗੇਨ ਜੁਆਇਨ ਫੋਰ ਐਂਡਿੰਗ ਆਫ ਨਿਊ ਵੀਕ, ਹੋਪ ਪ੍ਰੋਗਰਾਮ ਵਿਲ ਗੋ ਫਰੂਟਫੁਲੀ ਨੋਨ ਸਟੋਪ ਲਾਸਟ ਵੀਕਐਂਡ ਵਾਂਗਰ ਨੋਟ ਸਟੋਪ। ਹਾਂਜੀ ਦੇਖੋ, ਨਵਾਂ ਹੁਣ ਇੰਜਨ ਰੱਖਿਆ ਹੋਇਆ ਸੀ ਤੇ ਮੈਨੂੰ ਲੱਗਦਾ ਕਿ ਨਵੀਂ ਗੱਡੀ ਚ ਥੋੜੀ ਮਤੀ ਚਲੋ ਪ੍ਰੋਬਲਮ ਆ ਸਕਦੀਆਂ, ਪਰ ਬੰਦ ਨਹੀਂ ਹੋਊਗੀ। ਮਨਜੀਤ ਸਿੱਧੂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਬਾਈ ਜੀ। ਤੇ ਔਰ ਗੁਰਵਿੰਦਰ ਸਿੰਘ ਕਹਿ ਰਹੇ ਨੇ ਧੰਨਵਾਦ ਜੀ ਤੁਹਾਡਾ, ਬਹੁਤ ਸੋਹਣਾ ਗੀਤ ਤੁਸੀਂ ਲਾਇਆ। ਤੇ ਜਤਿਨ ਜਿੰਦਰ ਮੱਟੂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਮਨਦੀਪ ਸਿੰਘ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਵਿਚਾਰ ਭੇਜਿਆ, ਕਹਿੰਦੇ ਭਾਰਤ ਵਿੱਚ ਲੋਕਡਾਊਨ, ਕਹਿੰਦਾ ਚਾਦਰੇ ਜਿਹੜੇ ਆਪਾਂ ਧੋਤੇ ਨੀ ਲਾਉਂਦੇ, ਚਾਦਰੇ ਵਰਗਾ ਹੁੰਦਾ ਜੀ, ਉੱਪਰੋਂ ਕੱਸ ਕੇ ਬੰਨਿਆ ਥੱਲੇ ਸਾਰਾ ਖੁੱਲਾ ਪਿਆ ਹੁੰਦਾ ਕਹਿੰਦਾ। ਅਮਰੀਕ ਭਾਜੀ ਇੱਥੇ ਗੱਲ ਕਰਦੇ ਆ, ਮੈਂ ਕੱਲ ਨਾ ਇੰਡੀਆ ਫੋਨ ਕੀਤਾ ਆਪਣੇ ਮਿੱਤਰ ਨੂੰ, ਉਹਦੀ ਸਿਚੁਏਸ਼ਨ ਇਹ ਆ, ਹੁਣ ਤੁਸੀਂ ਸਮਝੋ ਉਹਦੀ ਸਿਚੁਏਸ਼ਨ ਕੀ ਆ। ਉਹ ਨਾ ਸਰਸੇ ਹੈਗੇ ਉਹਨਾਂ ਕੋਲ 70 ਖੇਤ ਜ਼ਮੀਨ, ਖੇਤੀ ਕਰਦੇ ਨੇ ਸਰਸੇ ਦੇ ਲਾਗੇ, ਪਹਿਲਾਂ ਸਰਸੇ ਰਹਿੰਦੇ ਹੁੰਦੇ ਸੀ, ਹੁਣ ਉਹ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਨਾ ਯੂਨੀਵਰਸਿਟੀ ਜਾਂ ਕਾਫੀ ਸਾਲਾਂ ਤੋਂ ਚੰਡੀਗੜ੍ਹ ਉਹਨਾਂ ਨੇ ਰਿਹਾਇਸ਼ ਰੱਖੀ ਹੋਈ ਆ, ਤੇ ਉੱਥੋਂ ਉਹ ਜਾਂਦੇ ਨੇ ਜਿੱਦਾਂ ਉੱਥੇ ਕੰਮ ਕੁੰਮ ਕਰਦੇ ਨੇ, ਖੇਤੀ ਕਰਦੇ ਨੇ, ਤੇ ਬੱਚੇ ਇੱਥੇ ਪੜ੍ਹਦੇ ਨੇ। ਹੁਣ ਉਹ ਜਦੋਂ ਕਹਿੰਦੇ ਕਰਫਿਊ ਲੱਗਾ ਨਾ, ਉਹ ਚੰਡੀਗੜ੍ਹ ਆਏ ਹੋਏ ਸੀਗੇ ਬੱਚਿਆਂ ਕੋਲ, ਤੇ ਉਦੋਂ ਦੇ ਕਹਿੰਦੇ ਉੱਥੇ ਫਸੇ ਪਏ ਨੇ 1.5 ਮਹੀਨੇ ਦੇ। ਤਾਂ ਮੈਂ ਕਿਹਾ ਵੀ ਉਹ ਕਣਕ ਦਾ ਕਿੱਦਾਂ ਹੋਇਆ ਜਿਹੜੇ, ਉਹ ਕਹਿੰਦੇ ਬਾਈ ਕੀ ਕਰੀਏ, ਕਹਿੰਦੇ ਫੋਨ ਤੇ ਵਢਾਈ ਕਣਕ। ਮੈਂ ਕਿਹਾ ਤਾਂ ਯਾਰ ਬਹੁਤ ਵਧੀਆ ਕੰਮ, ਫੋਨ ਤੇ ਕਣਕ ਵਢਾਈ। ਕਹਿੰਦਾ ਬਹੁਤ ਪਰੇਸ਼ਾਨ ਹੋਏ, ਕਹਿੰਦਾ ਉੱਥੋਂ ਫੋਨ ਕਰ ਕਰਕੇ ਜਿਹੜੀ ਲੇਬਰ ਨੂੰ ਬੰਦਿਆਂ ਨੂੰ ਹਨਾ ਮਸੀ, ਕਹਿੰਦਾ ਕਣਕ ਵਢਾਈ ਆ ਸਾਂਭੀ ਆ। ਮੈਂ ਕਿਹਾ ਫਿਰ ਜਾ ਆਣਾ ਸੀ, ਜਾਲੀ ਪਾਸ ਬਣਦੇ ਨੇ ਬਹੁਤ। ਉਹ ਕਹਿੰਦਾ ਜੀ ਜਾਲੀ ਤਾਂ ਮੇਰੇ ਕੋਲ ਹੈਗਾ ਸੀਗਾ, ਪਾਸ ਜਾਅਲੀ ਪਾਸ ਹੈਗਾ ਮੇਰੇ ਕੋਲ ਪਰ ਕਹਿੰਦਾ ਮੈਂ ਵਰਤਿਆ ਨੀ ਮੈਂ ਕਿਹਾ ਯਾਰ ਮੈਂ ਕਾਨੂੰਨ ਨੀ ਤੋੜਨਾ ਚਾਹੁੰਦਾ ਸਿਹਤ ਤਾਂ ਸਿਹਤ ਹੀ ਹੈ ਨਾ ਫੇਰ ਐਵੀਂ ਕੱਲ ਨੂੰ 19 ਕੀ ਹੋ ਜਾਏਗੀ ਤਾਂ ਆਪਾਂ ਜਾਅਲੀ ਪਾਸ ਚਲਾਉਂਦੇ ਚਲਾਉਂਦੇ ਤੇ ਆਪਾਂ ਹੀ ਐਕਸਪਾਇਰ ਹੋ ਗਏ ਤਾਂ ਫਾਇਦਾ ਕੀ ਹੋਇਆ ਫਿਰ ਹਨਾ ਤੇ ਔਖਾ ਹੋਊਗਾ ਸੋ ਕਹਿੰਦੇ ਵੀ ਜਾਅਲੀ ਪਾਸ ਮਿਲਦੇ ਨੇ ਇੰਡੀਆ ਦੇ ਵਿੱਚ ਪਰ ਉੱਥੇ ਇੱਕ ਬਹੁਤ ਵੱਡਾ ਇਹ ਟ੍ਰੇਡ ਚੱਲ ਰਿਹਾ ਜਾਅਲੀ ਪਾਸਾਂ ਦਾ ਕਿ ਜਾਅਲੀ ਪਾਸ ਬਣਾ ਦਿਓ ਜੀ ਮੈਨੂੰ ਬਣਾ ਦਿਓ ਮੈਂ ਤੁਹਾਨੂੰ ਦੱਸਿਆ ਸੀ ਮੈਨੂੰ ਦੋ ਤਿੰਨ ਫੋਨ ਆਏ ਨੇ ਇੰਡੀਆ ਤੋਂ ਉਹ ਸਾਨੂੰ ਜੀ ਮੀਡੀਆ ਦਾ ਪਾਸ ਬਣਾ ਦਿਓ ਸਾਨੂੰ ਜੀ ਐਂ ਕਰਦੇ ਉਹ ਮੈਂ ਕਹਿੰਦਾ ਅਸੀਂ ਨੀ ਕਿਸੇ ਦਾ ਬਣਾਉਂਦੇ ਸੋ ਉੱਥੇ ਰੁਝਾਨ ਚੱਲ ਰਿਹਾ ਪਰ ਫਿਰ ਵੀ ਜਿਹੜੇ ਲੋਕ ਨੇ ਉਹ ਕਾਫੀ ਲੋਕ ਮੈਨੂੰ ਲੱਗਦਾ 80-90% ਲੋਕ ਸੈਂਸੀਬਲ ਨੇ ਪਰ ਉੱਥੇ ਜਿਹੜੇ 20% ਹੈ ਉਹਨਾਂ ਦੀ ਵੀ ਆਬਾਦੀ ਆਸਟ੍ਰੇਲੀਆ ਜਿੰਨੀ ਹੋ ਜਾਂਦੀ ਅਮਰੀਕ ਭਾਜੀ ਮੂਰਖਾਂ ਦੀ ਵੀ ਇਹ ਪ੍ਰੋਬਲਮ ਹੈ ਸਾਨੂੰ
ਏਦਾਂ
ਸਾਨੂੰ ਏਦਾਂ ਲੱਗਦਾ ਵੀ ਪਰ ਉੱਥੇ ਜਿਹੜੇ ਸਮਝਦਾਰ ਲੋਕ ਨੇ ਉਹ ਵੀ ਬਹੁਤ ਜ਼ਿਆਦਾ ਨੇ ਮਤਲਬ ਉੱਥੇ ਜਾ ਕੇ ਮਿਲਦੇ ਆ ਕਰਦੇ ਆ ਬੜੀ ਸੰਜੀਦਗੀ ਆ ਲੋਕਾਂ ਦੇ ਵਿੱਚ ਪਰ ਹੁਣ ਦੇਖੋ ਵੀ ਜੇ ਇੱਕ ਮਹੱਲੇ ਦੇ ਵਿੱਚ ਉਹ ਇੱਕ ਬੰਦਾ ਵੀ ਸਦਾਈ ਹੈ ਤਾਂ ਇੰਡੀਆ ਦੇ 12,000 ਪਿੰਡ ਹੈ ਕਿੰਨੇ ਸ਼ਹਿਰ ਹੈ ਤੇ ਮਤਲਬ ਜੇ ਇੱਕ ਇੱਕ ਪਿੰਡ ਦੇ ਵਿੱਚ 15 ਮਹੱਲੇ ਹੋਏ ਜਾਂ 10 ਮਹੱਲੇ ਹੋਏ ਤਾਂ ਦੇਖ ਲਓ ਵੀ ਮਤਲਬ ਕਰੋੜ ਕੁ ਦੇ ਲਾਗੇ ਤਾਂ ਬੰਦਾ ਬਣ ਜਾਣਾ ਹੈ ਜਿਹੜਾ ਕਿ ਸਦਾਈ ਹੈ
ਅਮਨਦੀਪ ਇੱਕ ਹੋਰ ਸਦਾਈਆਂ ਵਾਲੀ ਗੱਲ ਨੀ ਜਿਹੜੀ ਅੱਜ ਕੱਲ ਨਾ ਫੋਟੋ ਖਿਚਾਉਣ ਦਾ ਬੜਾ ਦੂਜਾ ਰਿਵਾਜ ਆ ਹੁਣ ਜਿਹੜੇ ਵਿਆਹ ਹੋ ਰਹੇ ਉਹ ਸਾਦੇ ਹੋ ਰਹੇ ਕਿਉਂਕਿ ਸਾਦੇ ਤਾਂ ਹੋ ਰਹੇ ਮਜਬੂਰੀ ਆ ਉਹ ਵਿਆਹ ਕਰਾ ਕੇ ਨਾ ਫੋਟੋ ਫਿਰ ਖਿਚਾ ਕੇ ਪਾਉਂਦੇ ਦੇਖੋ ਇਸ ਨੌਜਵਾਨ ਨੇ ਇਸ ਮੁਟਿਆਰ ਨੇ ਜਾਂ ਇਹਨਾਂ ਦੇ ਮਾਂ ਬਾਪ ਕਿੰਨਾ ਸੋਹਣਾ ਕੰਮ ਕੀਤਾ ਬਹੁਤ ਸਾਦਾ ਕਰਕੇ ਨਾ ਫਿਰ ਉਹ ਅਖਬਾਰ ਚ ਵੀ ਘਟਾਉਂਦੇ ਆ ਜੇ ਮੋਮਣੇ ਜਿਹਾ ਬਣ ਕੇ ਖੜੇ ਹੁੰਦੇ ਆ ਫਿਰ ਉਹਨਾਂ ਨੂੰ ਪੁੱਛੇ ਜੇ ਤੁਸੀਂ ਆਮ ਆਮ ਹਾਲਾਤ ਦੇ ਵਿੱਚ ਵਿਆਹ ਕਰਨਾ ਸੀ ਇਸ ਫੋਟੋ ਦੀ ਕੋਈ ਵੈਲਿਡਿਟੀ ਨੀ ਹੈ ਇਹਦੀ ਕੋਈ ਇੰਪੋਰਟੈਂਸ ਦਿਸ ਫੋਟੋ ਡਸਨਟ ਹੋਲਡ ਐਨੀ ਇੰਪੋਰਟੈਂਸ
ਬਸ
ਫੋਟੋ ਤੁਸੀਂ ਤਾਂ ਚਾਹੀ ਹੋ ਕਿ ਤੁਹਾਡਾ ਬੱਸ ਨੀ ਚੱਲਿਆ ਜੇ ਤੁਸੀਂ ਆਮ ਹਾਲਾਤਾਂ ਦੇ ਵਿੱਚ ਇਹ ਫੋਟੋ ਖਿਚਾ ਕੇ ਪਾਉਂਦੇ ਤਾਂ ਤੁਹਾਡੀ ਗੱਲ ਮੰਨਦੇ ਵੀ ਹਨਾ ਹੁਣ ਤੁਸੀਂ ਪੋਸਟਪੋਨ ਕੀਤੀ ਹੋ ਪਾਰਟੀ ਜਿਹੜੀ ਪਾਰਟੀ ਤੁਸੀਂ ਇੰਨਾ ਮਚਾਉਣਾ ਨਾ ਜਲੇ ਚੱਕਿਆ ਗਿਆ ਕਿ ਵਿਆਹ ਪਾਰਟੀ ਇਹਦੀ ਹੋਣ ਦੇਣੀ ਆ ਉੱਥੇ ਫਿਰ ਗੱਲ ਹੋਣੀ ਆ ਮਹਿਫਿਲ ਖੱਟ ਖੱਟ ਕੇ ਲਿਆਂਦਾ ਪਜਾਮਾ ਖੱਟ ਖੱਟ ਕੇ ਲਿਆਂਦਾ ਪਜਾਮਾ ਮਹਿਫਿਲ ਤਾਂ ਸੱਜਦੀ ਜੇ ਨੱਚੇ ਮੁੰਡੇ ਦਾ ਮਾਮਾ ਮਾਮੇ ਹੁਣੀ ਸ਼ਰਾਬ ਨਾਲ ਨਾ ਮੋਹਰੇ ਉਹ ਜਿਹੜੀ ਕਮੀਜ਼ ਲਿਬੜੀ ਹੁੰਦੀ ਆ ਸ਼ਰਾਬ ਪੀਤੀ ਹੁੰਦੀ ਆ ਉਹ ਜਿਹੜਾ ਨੋਟ ਕੱਟ ਕੇ ਦੇਣ ਲੱਗਦੇ ਨਾ ਮੁੰਡੇ ਨੂੰ ਜਾਂ ਕੁੜੀ ਨੂੰ ਬਾਰਨਾ ਹੁੰਦਾ ਹੱਥ ਵਿੱਚ ਜਿਹੜੇ ਜੇਬ ਪਾ ਫੋਟੋਆਂ ਹੁਣ ਏਦਾਂ ਪਾਉਂਦੇ ਆ ਨਾ ਮਾਮੇ ਹੁਣੀ ਵੀ ਦੇਖੋ ਦਾਦਾ ਵਿਆਹ ਕੀਤਾ ਹੁਣ ਤੁਹਾਡੀ ਜੇਬ ਵੀ ਸਾਫ ਹੈ ਨਾ ਇਹਦੇ ਵਿੱਚ ਵੀ ਕੁਛ ਹੈ ਨੀ ਬੜੇ ਖੁਸ਼ ਹੁੰਦੇ ਆ ਬੜੇ ਖੁਸ਼ ਮੈਂ ਤਾਂ ਏਦਾਂ ਕਹਿੰਦੇ ਵੀ ਇਹ ਨਾ ਦੋਗਲੇ ਬੰਦੇ ਆ ਇਹਨਾਂ ਦੀ ਫੋਟੋ ਬਿਲਕੁਲ ਨਹੀਂ ਦੇਖਣੀ ਚਾਹੀਦੀ ਜਾਂ ਇਹਨਾਂ ਨੂੰ ਖਿਚਾਉਣੀ ਨੀ ਚਾਹੀਦੀ ਕੋਰੋਨਾ ਵਾਇਰਸ ਕੋਰੋਨਾ ਨੂੰ ਅਸੀਂ ਭਜਾਣਾ ਹੁੰਦਾ ਕੋਰੋਨਾ ਜਿਹੜਾ ਠੀਕ ਮਰੀਜ਼ ਹੋ ਕੇ ਆਉਂਦਾ ਉਹਦੇ ਗਲ ਚ ਹਾਰ ਪਾਇਆ ਹੁੰਦਾ ਉਹ ਤਿੰਨ ਚਾਰ ਵਾਲੇ ਖੜੇ ਹੁੰਦੇ ਫੋਟੋ ਅਖਬਾਰ ਚ ਕਢਾਉਂਦੇ ਆ ਇਹ ਨੌਨਸੈਂਸ ਨੀ ਇਹਦੀ ਕੀ 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 ਤੁਸੀਂ ਗੇਮ ਕਰਦੇ ਉਹਦੇ ਵਿੱਚ
ਮੈਂ ਤਾਂ ਇਹ ਕਹਿੰਦਾ ਵੀ ਜਿਹੜੇ
ਭਰੀਆਂ ਪਈਆਂ
ਜਿਹੜੇ ਵਿਆਹ ਹੋਏ ਨੇ ਨਾ ਮਨੀਕ ਭਾਈ ਥੋੜਾ ਲੱਗ ਗਿਆ ਮਾਈਕ ਦੇ ਤੁਹਾਡਾ ਫਲਕਚੁਏਟ ਕਰ ਰਿਹਾ ਤੇ
ਹਾਂਜੀ ਹਾਂਜੀ
ਮੈਂ ਤਾਂ ਇਹ ਕਹਿੰਦਾ ਵੀ ਜਿਹੜੇ ਕੋਰੋਨਾ ਦੇ ਵਿੱਚ ਵਿਆਹ ਹੋਏ ਨੇ ਜਾਂ ਕਰਨੇ ਪਏ ਨੇ ਉਹ ਬੜਾ ਵੱਡਾ ਘਾਟਾ ਪਿਆ ਫੋਟੋਗ੍ਰਾਫੀ ਇੰਡਸਟਰੀ ਨੂੰ ਫੋਟੋਗ੍ਰਾਫਰਸ ਨੂੰ ਸਾਰਿਆਂ ਨੂੰ ਵੱਡਾ ਘਾਟਾ ਤੇ ਚਲੋ ਉਹਨਾਂ ਨੂੰ ਤਾਂ ਫਾਈਨੈਂਸ਼ੀਅਲੀ ਪਿਆ ਜਿਹੜਾ ਵੱਡਾ ਬਹੁਤ ਵੱਡਾ ਘਾਟਾ ਪਿਆ ਉਹ ਪਿਆ ਹੈਗਾ ਜੀ ਔਰਤਾਂ ਨੂੰ ਲੇਡੀਜ਼ ਨੂੰ ਵਿਆਹਾਂ ਦੇ ਵਿੱਚ ਕਿਉਂਕਿ ਦੇਖੋ ਭਾਜੀ ਫੋਟੋਆਂ ਨੀ ਖਿਚਾ ਹੋਈਆਂ ਕਿੰਨਾ ਟਾਈਮ ਹੋ ਗਿਆ ਹਨਾ ਮਤਲਬ ਚਾਰ ਚਾਰ ਪੰਜ ਪੰਜ ਦਸ ਦਸ ਵੀਹ ਫੋਟੋਆਂ ਨੀ ਖਿਚਾ ਹੋਈਆਂ ਹਨਾ ਤੇ ਉਹ ਲਾੜਾ ਵਿਚਾਰਾ ਕੱਲਾ ਹੀ ਖੜਾ ਆ ਹਨਾ ਉਹਦੇ ਨਾਲ ਕੋਈ ਖੜਨ ਨੂੰ ਤਿਆਰ ਜਾਂ ਖੜੇ ਨੀ ਸਕਦੇ ਹੁਣ ਤੇ ਕੋਈ ਡਰ ਦੇਖੋ ਉੱਥੇ ਕਿਸੇ ਦਾ ਡਰ ਨੀ ਹੁੰਦਾ ਲੇਡੀਜ਼ ਨੂੰ ਕਿ ਫੋਟੋ ਤੇ ਫੋਟੋ ਮਤਲਬ ਹਰ ਕੁਛ ਲੇਟ ਚੱਲ ਰਿਹਾ ਆ ਹੁਣ ਜਾਣ ਕੇ ਹੁਣ ਡਰਦੇ ਫੋਟੋ ਨੀ ਖਿਚਾਉਂਦੇ ਕਿ ਜੇ ਸਾਡੀ ਫੋਟੋ ਨਾਲ ਖਿਚਾ ਲਈ ਤਾਂ ਕੱਲ ਨੂੰ ਪੁਲਿਸ ਵਾਲੇ ਜਾਂ ਕਹਿੰਦੇ ਸਾਨੂੰ ਫਾਈਨ ਨਾ ਕਰ ਦੇਣ ਵੀ ਤੁਸੀਂ ਇਕੱਠੇ ਹੋਏ ਹੋ ਮੁੰਡਾ ਉਹੀ ਹੈ ਮੁੰਡਾ ਉਹੀ ਹੈ ਹਨਾ ਚਾਹੇ ਉਹਦੀ ਭੈਣ ਹੈ ਚਾਹੇ ਉਹਦੀ ਮਤਲਬ ਭਰਜਾਈ ਹੈ ਚਾਹੇ ਉਹਦੀਆਂ ਸਾਲੀਆਂ ਨੇ ਚਾਹੇ ਮਾਮੀਆਂ ਨੇ ਮਾਸੀਆਂ ਨੇ ਐਵਰੀਬਡੀ ਇਜ਼ ਦੇਅਰ ਰਿਲੇਸ਼ਨ ਉਹੀ ਹੈ ਪਰ ਹੁਣ ਕੀ ਹੈ ਅੰਦਰ ਹੋਣ ਦੇ ਡਰ ਤੋਂ ਉਹ ਆਪਣੇ ਉਸ ਲਾੜੇ ਨਾਲ ਫੋਟੋ ਖਿਚਾਉਣ ਤੋਂ ਮੁਨਕਰ ਹੋਈਆਂ ਪਈਆਂ ਨੇ ਵੀ ਕਿਤੇ ਅਸੀਂ ਫੋਟੋ ਨਾ ਖਿਚਾ ਲਈਏ ਸਾਨੂੰ ਕਿਤੇ ਫਾਈਨ ਨਾ ਆ ਜਾਵੇ ਚੁੱਪ ਚੁਪੀਤੇ ਪਿੱਛੇ ਰਹਿ ਗਏ।
ਪਤਾ ਬਹਾਨਾ ਪਤਾ ਕੀ ਕਰਦੇ ਆ, ਸਾਡਾ ਤਾਂ ਇੱਕੋ ਹੀ ਮੁੰਡਾ ਆ, ਸਾਡੀ ਤਾਂ ਇੱਕੋ ਹੀ ਕੁੜੀ ਆ, ਹੋਏ ਚਾਅ ਅਸੀਂ ਪੂਰੇ ਨੀ ਕਰਦੇ, ਹੋਰ ਕਿੱਥੇ ਕਰਨੇ ਆ।
ਮਾਮੇ ਦੀ ਗੱਲ ਕੀਤੀ ਨਾ, ਤੇ ਜਦੋਂ ਉਹ ਗਾਣਾ ਲਾਣਾ ਹੁੰਦਾ ਨਾ ਮਾਮੇ ਦਾ ਡੀਜੇ ਨਾ, ਠੀਕ ਹੈ, ਮਲਕੀਤ ਦਾ ਹੀ ਆ ਉਹ, ਵਾਰੀ ਵਾਰੀ ਕੱਟਣੀ ਆਹੋ, ਜਦ ਗਾਣਾ ਲਾਣਾ ਹੁੰਦਾ ਨਾ, ਉਹ ਗਾਣੇ ਤੋਂ ਪਹਿਲਾਂ ਪਤਾ ਕੀ ਕਰਦੇ ਡੀਜੇ, ਉਹ ਕਹਿੰਦੇ ਹੁਣ ਉਹ ਲਾਣ ਲੱਗਿਆ ਸੀ ਸਾਰਿਆਂ ਦਾ ਗੀਤ, ਏਦਾਂ ਕਰੋ ਸਾਰਿਆਂ ਨੂੰ ਇਕੱਠੇ ਕਰ ਲਿਓ, ਲਿਓ ਲਿਓ ਉਹ ਗੀਤ ਲਾਣਾ ਗੀਤ ਲਾਣਾ। ਉਹ ਪਿੱਛੇ ਮੈਂ ਤੁਹਾਨੂੰ ਬਿਹਾਇੰਡ ਦਾ ਸੀਨ ਚ ਦੱਸਦਾ ਕਿ ਉਹ ਡੀਜੇ ਕਹਿੰਦਾ ਹੁਣ ਗੀਤ ਲਾਣਾ ਸਾਰੇ ਇਕੱਠੇ ਆ ਜਾਓ। ਉਹ ਮੇਰਾ ਖਿਆਲ ਦੂਜਾ ਜਾਂ ਤੀਜਾ ਗੀਤ ਹੁੰਦਾ ਆ ਉਹਦੇ ਵਿੱਚ ਨਾ, ਜਦੋਂ ਡਾਂਸ ਸ਼ੁਰੂ ਹੁੰਦਾ ਆ, ਤੇ ਉਹ ਫਿਰ ਇਕੱਠੇ ਕਰ ਕਰਕੇ ਲਿਆਂਦੇ ਆ, ਤੇ ਮਾਮੇ ਹੁਣੀ ਜਾਂ ਕੋਈ ਵੀ ਜੀਜਾ ਵੀ ਹੈ ਨੀ ਬੜੀ ਹੈ ਨਾ, ਉਹ ਕਈ, ਮੈਂ ਸਾਰਿਆਂ ਮਾਮਿਆਂ ਦੀ ਨੀ ਗੱਲ ਕਰਦਾ, ਮਤਲਬ ਮੋਸਟ ਆਫ ਦੈਮ ਉਦੋਂ ਮੇਲੇ ਪਾਰਟੀ ਦੇ ਵਜਾਏ ਡੱਕ ਹੁੰਦੇ, ਜਿੱਦਾਂ ਤੁਸੀਂ ਦੱਸਿਆ ਕਿ ਜੇਬ ਦੇ ਵਿੱਚੋਂ ਹੱਡੀ ਵੀ ਨਿਕਲਦੀਆਂ ਗਈਆਂ ਨੇ ਹਨਾ, ਤੇ ਉਹ ਵੀ ਲਿਆਂਦੇ ਆ ਖਿੱਚ ਕੇ ਗੀਤ ਲਾਣਾ ਜੀ, ਖੜੇ ਕਰ ਲੈਂਦੇ ਸਾਈਡ ਤੇ, ਤੇ ਜਿੱਦਾਂ ਜਿੱਦਾਂ ਫਿਰ ਵਾਰੀ ਆਈ ਜਾਂਦੀ ਆ, ਜੀਜੇ ਦੀ ਵਾਰੀ ਆਉਂਦੀ ਆ, ਤਾਏ ਦੀ ਵਾਰੀ ਆਉਂਦੀ ਆ, ਚਾਚਾ, ਫਿਰ ਮਾਮਾ, ਉਹ ਜਿੱਦਾਂ ਜਿੱਦਾਂ ਆਉਂਦਾ ਫਿਰ ਮਾਮਾ ਨਾ ਮਾਮੀ ਨੂੰ ਘੜੀਸੂਗਾ ਫੜ ਫੜ ਕੇ ਅੰਦਰ ਨੂੰ, ਆ ਜਾ ਤੂੰ ਹਨਾ, ਤੇ ਉਹ ਬੇਚਾਰੇ ਮਾਮੀ ਨੂੰ ਤਾਂ ਨੱਚਣਾ ਆਉਂਦਾ ਹੁੰਦਾ, ਮਾਮੇ ਨੂੰ ਨੱਚਣਾ ਵੀ ਨੀ ਆਉਂਦਾ ਹੁੰਦਾ, ਪਰ ਉਹ ਫਿਰ ਉਹ ਕਰਦਾ ਫਿਰ ਪੂਰੇ ਆਪਣੇ ਰੰਗ ਦੇ ਵਿੱਚ। ਫਿਰ ਬਾਕੀ ਡਰਾਮੇ ਤੁਸੀਂ ਸਾਰੇ ਦੇਖਦੇ ਹੀ ਆ ਕਿ ਉੱਥੇ ਜੋ ਹੁੰਦਾ ਆ, ਅਮਰੀਕ ਭਾਜੀ ਨੇ ਦੱਸਿਆ ਵੀ ਏਦਾਂ ਹੀ ਹੁੰਦਾ ਜਿਵੇਂ ਹੀ ਆਈ ਭਾਜੀ ਗੁੱਡ ਹੀ ਆ ਜਿੱਦਾਂ ਤੁਸੀਂ ਦੱਸਦੇ ਆ, ਤੇ
ਦੇਖ ਲਿਓ ਕਿੱਦਾਂ ਤਾਂ ਮੱਚਿਆ ਸਭ ਕੁਝ ਹੋਣਾ ਆ, ਵਾਪਸ ਇਹ ਪੈਸਾ ਪੈਂਡਿੰਗ ਪਿਆ, ਡੈਫਰਡ ਕੀਤਾ ਆ
ਗੀਤ ਨਾ ਜਿਹੜਾ ਇਹ ਬਹੁਤ ਸੋਹਣਾ ਆ, ਜਿਹੜਾ ਫਰਮੈਸ਼ ਆਇਆ ਇਹ ਤੁਹਾਡਾ ਫੇਵਰੇਟ ਗੀਤ ਹੈ, ਤੇ ਆਓ ਗੀਤ ਸੁਣਦੇ ਆ, ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਹੈ, ਤੇ ਬ੍ਰੇਕ ਤੋਂ ਬਾਅਦ ਫਿਰ ਲੈਣੇ ਨਜ਼ਾਰਾ ਦਿਲ ਵਾਲੀਆਂ ਗੱਲਾਂ ਦਾ, ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ, ਬੜੀਆਂ ਜਾਣਕਾਰੀਆਂ ਵੀ ਸਾਂਝੀਆਂ ਕਰਨੀਆਂ ਤੁਹਾਡੇ ਨਾਲ, ਸੋ ਜੁੜੇ ਰਹੋ ਹਰਮਨ ਰੇਡੀਓ ਨਾਲ।
ਨਿੱਕੀ ਜਿੰਨੀ ਗੱਲ
ਚੁਕਲਾਰ ਬੈਠਾ ਚੱਲ,
ਐਵੇਂ ਨਿੱਕੀ ਜਿੰਨੀ ਗੱਲ
ਚੁਕਲਾਰ ਬੈਠਾ ਚੱਲ,
ਸਾਰਾ 15 ਮਿੰਟ ਦਾ ਵਾਕਾ
ਮਾੜੀ ਹੋਈ ਅਮਲੀ ਨਾਲ,
ਚੁੰਗੀ ਬੱਕਰੀ ਬਣਾ ਤਾ ਡਾਕਾ
ਮਾੜੀ ਹੋਈ ਅਮਲੀ ਨਾਲ,
ਚੁੰਗੀ ਬੱਕਰੀ ਬਣਾ ਤਾ ਡਾਕਾ
ਮਾੜੀ ਹੋਈ ਅਮਲੀ ਨਾਲ।
ਨਜ਼ਾਰਾ ਲੱਗੇ ਤਖਤ ਹਜ਼ਾਰਾਂ ਨੀ, ਸੁਨਾ ਸੁਨਾ ਬੰਜਰ ਇਲਾਕਾ
ਮਾੜੀ ਹੋਈ ਅਮਲੀ ਨਾਲ,
ਚੁੰਗੀ ਬੱਕਰੀ ਬਣਾ ਤਾ ਡਾਕਾ
ਮਾੜੀ ਹੋਈ ਅਮਲੀ ਨਾਲ,
ਚੁੰਗੀ ਬੱਕਰੀ ਬਣਾ ਤਾ ਡਾਕਾ
ਮਾੜੀ ਹੋਈ ਅਮਲੀ ਨਾਲ।
ਜਦੋਂ ਖੁਰ ਜਾਂਦੀ ਏ ਤਾਂ ਸ਼ਹਿਨਸ਼ਾਹ ਬਣਾਉਂਦੀ ਏ, ਇੱਕ ਗੱਲੋਂ ਮਾੜੀ ਸਾਲੀ ਭੁੱਖ ਬੜੀ ਲਾਉਂਦੀ ਏ, ਜਦੋਂ ਖੋਰ ਜਾਂਦੀ ਏ ਤਾਂ ਸ਼ਹਿਨਸ਼ਾਹ ਬਣਾਉਂਦੀ ਏ, ਇੱਕ ਗੱਲੋਂ ਮਾੜੀ ਸਾਲੀ ਭੁੱਖ ਬੜੀ ਲਾਉਂਦੀ ਏ।
ਮਾੜੀ ਹੋਈ ਅਮਲੀ ਨਾਲ,
ਚੁੰਗੀ ਬੱਕਰੀ ਬਣਾ ਤਾ ਡਾਕਾ
ਮਾੜੀ ਹੋਈ ਅਮਲੀ ਨਾਲ,
ਚੁੰਗੀ ਬੱਕਰੀ ਬਣਾ ਤਾ ਡਾਕਾ
ਮਾੜੀ ਹੋਈ ਅਮਲੀ ਨਾਲ।
ਖੜੂਗੀ ਸਾਡੇ ਸਾਰੇ ਸੋਹਣੇ ਤੋਂ, ਭੁੱਖ ਮਿਟ ਗਈ ਰਿਹਾ ਨਾ ਪਾਕਾ
ਮਾੜੀ ਹੋਈ ਅਮਲੀ ਨਾਲ,
ਚੁੰਗੀ ਬੱਕਰੀ ਬਣਾ ਤਾ ਡਾਕਾ
ਮਾੜੀ ਹੋਈ ਅਮਲੀ ਨਾਲ,
ਚੁੰਗੀ ਬੱਕਰੀ ਬਣਾ ਤਾ ਡਾਕਾ
ਮਾੜੀ ਹੋਈ ਅਮਲੀ ਨਾਲ।
ਰਾਈ ਦਾ ਪਹਾੜ ਐਵੇਂ ਲੋਕਾਂ ਨੇ ਬਣਾ ਲਿਆ, ਮਾਨ ਨੇ ਮੁਕੱਦਮੇ ਚ ਅਮਲੀ ਫਸਾ ਲਿਆ, ਪਹਾੜ ਐਵੇਂ ਲੋਕਾਂ ਨੇ ਬਣਾ ਲਿਆ, ਮਾਰਨੇ ਮੁਕੱਦਮੇ ਚ ਅਮਲੀ ਫਸਾ ਲਿਆ,
ਬੰਦਾ ਬਣ ਕੇ ਪਚੈਤੀ ਸਿਰ ਪਾ ਗਿਆ ਡਕੈਤੀ।
ਮੈਂ ਵੀ ਕਰਕੇ ਵਿਖਾਊ ਕੋਈ ਸਾਕਾ
ਮਾੜੀ ਹੋਈ ਅਮਲੀ ਨਾਲ
ਤੁੰਗੀ ਬੱਕਰੀ ਬਣਾਤਾ ਡਾਕਾ
ਮਾੜੀ ਹੋਈ ਅਮਲੀ ਨਾਲ
ਤੁੰਗੀ ਬੱਕਰੀ ਬਣਾਤਾ ਡਾਕਾ
ਮਾੜੀ ਹੋਈ ਅਮਲੀ ਨਾਲ।
ਕੀ ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630303 ਜਾਂ ਫਿਰ ਈਮੇਲ ਕਰੋ info@signgallery.com.au।
ਮਾਮਾ ਮਾਮਾ, ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ।
ਬਸ ਇੰਨੀ ਜੀ ਵਿਸ਼, ਚਲੋ ਫਿਰ ਚਲਦੇ ਹੈਂ HK Kids।
HK Kids, ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੇਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੇਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ। HK Kids,
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਿਵੇਲਰੀ ਵਿੱਚ ਵੀ, ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 Contempo Boulevard, Wallet 3750, ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK Kids।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
Safe and customer focused bus company, superior service and good value of money in every market segment, excel in anticipating, quick responding to customer needs.
ASRS Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne naal de ehsaas. Sandhu Bus Lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਪ੍ਰੋਸੇ ਦਾ ਨਾਮ ਸੰਧੂ ਬਸ ਲਾਈਨ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Main tuhanu host Kof Sarbar ton Amandeep, Sydney ton Amrik Flora.
Main Amrik Flora Sydney ton sare shrotiyan nu sat sri akaal.
Adelaide ton Mintu Brown.
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿਲ ਵਾਲੀ ਗੱਲ। ਜੀ ਹਰਮਨ ਰੇਡੀਓ ਦੇ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਹੈ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਆਸਟ੍ਰੇਲੀਆ ਦੇ ਵਿੱਚ 9:08 ਹੋ ਚੁੱਕੇ ਨੇ ਸ਼ਨਿਚਰਵਾਰ ਸਵੇਰ ਦੇ ਔਰ ਮੇਰੇ ਨਾਲ ਜੁੜੇ ਹੋਏ ਨੇ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ। ਅਮਰੀਕ ਜੀ ਪਹਿਲਾਂ ਆਪਾਂ ਸੁਨੇਹੇ ਲਈਏ ਆਪਣੇ ਸੱਜਣਾ ਮਿੱਤਰਾਂ ਦੇ, ਕਾਫੀ ਪੈਂਡਿੰਗ ਪਏ ਨੇ
ਜੀ ਜੀ ਉਹਨਾਂ ਦੇ ਸੁਨੇਹੇ ਲਓ।
ਹਾਂਜੀ ਤੇ ਨਰਿੰਦਰ ਰਠੌਰ ਹੁਣਾਂ ਨੇ ਫੋਟੋ ਭੇਜੀ ਹੈ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਬੱਚਿਆਂ ਦੇ ਨਾਲ ਬ੍ਰੇਕਫਾਸਟ ਕਰ ਰਹੇ ਨੇ, ਪਿੰਨੀਆਂ ਦਾ ਕਬਾਬ ਵੈਜੀ ਡਿਲਾਈਟ, ਕਿਆ ਬਾਤ ਹੈ। ਮੈਂ ਫੋਟੋਆਂ ਸ਼ੇਅਰ ਕਰਦਾ ਥੋੜੀ ਦੇਰ ਬਾਅਦ। ਤੇ ਮਨਿੰਦਰਜੀਤ ਸਿੰਘ ਸਿੱਧੂ ਹੁਣਾਂ ਨੇ ਧੰਨਵਾਦ ਕੀਤਾ ਗੀਤ ਦਾ ਜੀ, ਗੀਤ ਬੜਾ ਖੂਬਸੂਰਤ ਸੀ, ਤੁਹਾਡਾ ਸ਼ੁਕਰੀਆ ਕਿ ਤੁਸੀਂ ਇਹ ਗੀਤ ਚਲਵਾਇਆ। ਤੇ ਜਗਤਾਰ ਗਿੱਲ ਭਾਅ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਬਾਈ ਜੀ, ਕਹਿੰਦੇ ਸਿੱਧੂ ਸਾਹਿਬ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਕੋਰੋਨਾ ਬਿਮਾਰੀ ਨਾਲ ਭਿੜਨ ਲਈ ਨਾਗਰਿਕਾਂ ਦੇ ਲਈ ਅਲੱਗ ਅਲੱਗ ਰਾਹਤਾਂ ਦਾ ਐਲਾਨ ਕੀਤਾ ਹੈ। ਕੀ ਭਾਰਤ ਸਰਕਾਰ ਨੇ ਵੀ ਕੋਈ ਐਲਾਨ ਕੀਤਾ? ਨਹਿਰੂ ਦੇ ਸਮੇਂ ਤੋਂ ਇੱਕ ਪ੍ਰਧਾਨ ਮੰਤਰੀ ਰਾਹਤ ਫੰਡ ਚੱਲਦਾ ਆ ਰਿਹਾ ਹੈ, ਹੁਣ ਮੋਦੀ ਕੇਅਰ ਫੰਡ ਸ਼ੁਰੂ ਕਰਨ ਦੀ ਕੀ ਜ਼ਰੂਰਤ ਸੀ ਤੇ ਕਿਉਂ ਸ਼ੁਰੂ ਕੀਤਾ ਗਿਆ? ਕੀ ਉਸ ਟਰੱਸਟ ਵਿੱਚ ਟਰੱਸਟੀ ਸਾਰੀਆਂ ਪਾਰਟੀਆਂ ਦੇ ਜਾਂ ਇਕੱਲੇ ਭਾਜਪਾ ਦੇ ਨੇ? ਜੇ ਸਾਰੇ ਭਾਜਪਾ ਦੇ ਨੇ ਤਾਂ ਇਹ ਆਫਤ ਫੰਡ ਨਹੀਂ, ਇਹ ਭਾਜਪਾ ਪਾਰਟੀ ਫੰਡ ਹੋਇਆ, ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਅਮਰੀਕ ਜੀ?
ਇਹ ਅਮਨਦੀਪ ਮੈਂ ਇੱਥੇ ਤਾਂ ਇਹੀ ਕਵਾਂਗਾ ਕਿ ਇਸ ਵੇਲੇ ਨਾ ਜਿਹੜੀ ਆਹ ਕ੍ਰਿਟਿਸਿਜ਼ਮ ਕਰਦੇ ਆ ਏਦਾਂ ਦੀ ਪਾਲਿਸੀ ਚੱਲ ਰਹੀਆਂ, ਨਹਿਰੂ ਦੇ ਹੁਣ ਦੇਸ਼ ਦੀ ਦੁਨੀਆ ਦੇ ਮੇਰੇ ਤੋਂ ਇਹ ਸਵਾਲ ਪੁੱਛੋ ਨਾ ਤੁਹਾਡਾ ਮਨਪਸੰਦ ਪ੍ਰਧਾਨ ਮੰਤਰੀ ਕੌਣ ਆ? ਹਾਲੇ ਤੱਕ ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਇੰਡੀਆ ਦੇ ਉਹਨਾਂ ਵਿੱਚੋਂ ਤੁਹਾਡਾ ਚਹੇਤਾ ਕਿਹੜਾ, ਜਿਹਨੇ ਬਹੁਤ ਚੰਗੇ ਕੰਮ ਕੀਤੇ ਕੌਣ ਆ? ਤੁਸੀਂ ਗੈਸ ਕੀ ਕਰੋਗੇ? ਤੁਸੀਂ ਤਾਂ ਏਦਾਂ ਕਹੋਗੇ ਨਰਿੰਦਰ ਮੋਦੀ, ਪਰ ਨਰਿੰਦਰ ਮੋਦੀ ਨੀ ਹੈ ਜਿਹੜਾ ਪ੍ਰਧਾਨ ਭਾਰਤ ਦਾ ਪ੍ਰਧਾਨ ਮੰਤਰੀ ਸਭ ਤੋਂ ਵਧੀਆ ਕਾਮਯਾਬ ਰਿਹਾ ਨਾ, ਜਿਹਨੇ ਇੱਕ ਤਰ੍ਹਾਂ ਨਕਸ਼ਾ ਬਦਲ ਦਿੱਤਾ ਉਸ ਵੇਲੇ ਜਦੋਂ ਕਿ ਦੁਨੀਆਂ ਚ ਹਲਚਲ ਮਚੀ ਹੋਈ ਸੀ, ਦੂਜਾ ਯੁੱਧ ਹੋ ਕੇ ਖਤਮ ਹੋਇਆ ਸੀ ਤੇ ਦੇਸ਼ ਨਵਾਂ ਨਵਾਂ ਆਜ਼ਾਦ ਹੋਇਆ ਸੀ। ਪੰਡਿਤ ਜਵਾਹਰ ਲਾਲ ਨਹਿਰੂ ਹੀ ਨਾ ਜਿਸ ਢੰਗ ਦੇ ਨਾਲ ਦੇਸ਼ ਨੂੰ ਅੱਗੇ ਲੈ ਕੇ ਗਏ, ਜਿਸ ਤਰ੍ਹਾਂ ਦੀਆਂ ਪਾਲਿਸੀਜ ਉਹਨੇ ਨੇ ਬਣਾਈਆਂ, ਜਿਸ ਤਰ੍ਹਾਂ ਦੇ ਅਣ ਕਹਿ ਸਕਦੇ ਜਿਹੜੇ ਕਿ ਨੋਨ ਪੋਪੂਲਰ ਡਿਸੀਜਨ ਉਹਨਾਂ ਨੇ ਉਸ ਵੇਲੇ ਲਏ ਸੀ, ਉਹਨਾਂ ਦੇ ਕਰਕੇ ਜਿਹੜੀ ਦੇਸ਼ ਨੇ ਅੱਜ ਤੱਕ ਇੰਨੀ ਤਰੱਕੀ ਕੀਤੀ ਆ। ਉਹਦੇ ਬਾਰੇ ਫੇਰ ਕਿਸ ਵੇਲੇ ਗੱਲ ਕਰਾਂਗੇ ਕਿੱਦਾਂ ਉਸ ਵੇਲੇ ਦੇਸ਼ ਨੂੰ ਸੰਭਾਲਿਆ ਸੀ। ਉਸ ਵੇਲੇ ਜਿਹੜੀਆਂ ਪਾਲਿਸੀਜ਼ ਉਹਨਾਂ ਨੇ ਬਣਾਈਆਂ ਸੀਗੀਆਂ ਬੜੀਆਂ ਪ੍ਰੋਗਰੈਸਿਵ ਸੀਗੀਆਂ ਅਤੇ ਡੀਗਰੈਸਿਵ ਵੀ ਸੀਗੀਆਂ। ਕਈ ਜਗ੍ਹਾ ਤੇ ਲੋਕਾਂ ਨੂੰ ਰੋਕਾਂ ਵੀ ਲਾਣੀਆਂ ਪਈਆਂ, ਲੋਕਾਂ ਨੂੰ ਉਹਦਾ ਸੰਤਾਪ ਵੀ ਭੋਗਣਾ ਪਿਆ। ਜਿਹੜਾ ਅੱਜ ਦਾ ਵਿਕਾਸ ਹੋਇਆ ਨਾ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜੋ ਅਸੀਂ ਮਾਣ ਰਹੇ ਹਾਂ ਥੋੜਾ ਬਹੁਤਾ, ਉਹ ਉਸ ਕਰਕੇ ਹੋਇਆ। ਹੁਣ ਜਿਹੜੇ ਉਸ ਵੇਲੇ ਫੰਡ ਸ਼ੁਰੂ ਹੋਏ ਸੀ ਉਹ ਅਜੇ ਤੱਕ ਵੀ ਚੱਲਦੇ ਆ ਰਹੇ ਆ, ਪਰ ਇਸ ਵੇਲੇ ਉਹਨਾਂ ਫੰਡਾਂ ਬਾਰੇ ਵਿਚਾਰ ਕਰਨੀ ਜਾਂ ਉਹਨਾਂ ਫੰਡਾਂ ਬਾਰੇ ਉਹਨਾਂ ਦੀ ਨੁਕਤਾਚੀਨੀ ਕਰਨੀ ਜਾਂ ਉਹਨਾਂ ਬਾਰੇ ਗੱਲ ਕਰਨੀ, ਮੇਰੇ ਖਿਆਲ ਤੇ ਇਹ
ਸਮਾਂ ਨਹੀਂ। ਮੈਂ ਤੁਹਾਡੇ ਨਾਲ ਸਹਿਮਤ ਨਹੀਂ। ਹੁਣ ਇੱਦਾਂ ਫੰਡ ਤਾਂ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਚਲਾ ਰਹੀਆਂ ਨੇ, ਉਹਨਾਂ ਦੇ ਵੀ ਫੰਡ ਜਿਹੜੇ ਨੇ ਉਹ ਫੰਡਾਂ ਦੇ ਰੌਲਾ ਪੈ ਰਿਹਾ ਦੁਨੀਆਂ ਭਰ ਦੇ ਵਿੱਚ। ਪਰ ਇਹ ਭਾਜੀ ਫਿਰ ਦੇਖੋ, ਜੇ ਹੁਣ ਫੰਡ ਇਸ ਵੇਲੇ ਨਹੀਂ ਉਹ ਵਰਤ ਹੋ ਰਹੇ ਜਾਂ ਉਹ ਜਿਹੜੇ ਪੈਸੇ ਡਿਸਟ੍ਰੀਬਿਊਟ ਨਹੀਂ ਹੋ ਰਹੇ ਪ੍ਰਾਈਮ ਮਿਨਿਸਟਰ ਫੰਡ ਦੇ ਵਿੱਚੋਂ, ਚਲੋ ਮੈਂ ਤੁਹਾਨੂੰ ਦੱਸਦਾ ਪ੍ਰਾਈਮ ਮਿਨਿਸਟਰ ਫੰਡ ਦੇ ਜਿੱਥੇ ਤੱਕ ਮੇਰਾ ਸੰਬੰਧ ਹੈ ਕਿ ਕੋਈ ਵੀ ਜਦੋਂ ਇੰਡੀਆ ਦੇ ਵਿੱਚ ਜਾਂ ਆਂਢੀ ਗੁਆਂਢੀ ਕਿਤੇ ਰਾਹਤ ਜਾਂਦੀ ਹੈ ਤਾਂ ਉਸ ਫੰਡ ਦੇ ਵਿੱਚੋਂ ਜਾਂਦੀ ਹੈ। ਫੋਰ ਐਗਜ਼ਾਮਪਲ ਨੇਪਾਲ ਦੇ ਵਿੱਚ ਭੂਚਾਲ ਆਇਆ ਸੀ, ਉੱਥੇ ਬੜੀ ਤਬਾਹੀ ਹੋਈ ਕੁਝ ਸਾਲ ਪਹਿਲਾਂ, ਤਾਂ ਇੰਡੀਅਨ ਆਰਮੀ ਨੇ ਡਿਲੀਵਰੀਆਂ ਕੀਤੀਆਂ ਉੱਥੇ, ਰਸ਼ਤ ਦੀਆਂ ਸਾਰਾ ਕੁਛ ਏਅਰਫੋਰਸ ਨੇ, ਤਾਂ ਉਹ ਜਿਹੜਾ ਅੰਨ ਰਸ਼ਤ ਖਰੀਦਿਆ ਗਿਆ ਸੀ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਫੰਡ ਦੇ ਵਿੱਚੋਂ ਫਿਰ ਖਰੀਦਿਆ ਜਾਂਦਾ ਆ ਤੇ ਉੱਥੋਂ ਰਾਹਤ ਮਿਲਦੀ ਆ। ਹੁਣ ਉਹਨਾਂ ਦਾ ਸਵਾਲ ਨਾ ਦੋ ਸਵਾਲ ਹੈ ਕਿ ਇੰਡੀਆ ਦੇ ਵਿੱਚ ਕੋਈ ਪੈਕੇਜ ਅਨਾਊਂਸ ਹੋਇਆ, ਤੁਹਾਨੂੰ ਕੋਈ ਨੌਲੇਜ ਹੋਵੇ ਇਸ ਦੇ ਬਾਰੇ? ਪਹਿਲਾਂ ਤਾਂ ਆਪਾਂ ਇੱਥੇ ਗੱਲ ਕਰੀਏ।
ਇੰਡੀਆ ਦੇ ਵਿੱਚ ਅਮਨਦੀਪ ਕਈ ਤਰ੍ਹਾਂ ਦੇ ਜਿਹੜੇ ਵੱਖ ਵੱਖ ਰਾਜ ਸਰਕਾਰਾਂ ਆ ਉਹਨਾਂ ਨੇ ਪੈਕੇਜ ਐਲਾਨ ਕੀਤੇ ਆ। ਹੁਣ ਪੰਜਾਬ ਦੀ ਤੁਸੀਂ ਗੱਲ ਲੈ ਲਓ, ਉਹਨਾਂ ਤਾਂ ਰਾਜਾਂ ਬਾਰੇ ਸਟੱਡੀ ਨਹੀਂ ਕੀਤੀ ਆ। ਪੰਜਾਬ ਦੇ ਵਿੱਚ ਜਿਹੜੀ ਔਨ ਦਾ ਪੇਪਰ ਜਿਹੜੇ ਅਨਾਊਂਸਮੈਂਟਾਂ ਹੋਈਆਂ ਔਨ ਦਾ ਪੇਪਰ ਆ ਕਿ ਜਿਹੜੇ ਲੋਕਾਂ ਨੂੰ ਮਤਲਬ ਜਿਹਨਾਂ ਕੋਲ ਰੁਜ਼ਗਾਰ ਹੈ ਨੀ, ਜਿਹਨਾਂ ਕੋਲ ਪੈਸਾ ਹੈ ਨੀ, ਉਹਨੂੰ ਸਰਕਾਰ ਜਿਹੜੀ ਰਾਸ਼ਨ ਵੰਡ ਰਹੀ ਆ ਜਾਂ ਉਹਨਾਂ ਨੂੰ ਰਾਸ਼ਨ ਮਿਲ ਰਿਹਾ, ਇਹੀ ਇੱਕ ਤਰ੍ਹਾਂ ਦੇ ਬੇਸਿਕ ਨੈਸੈਸਿਟੀ ਜਿਹੜੀ ਆ ਜ਼ਿੰਦਗੀ ਦੀ ਉਹ ਉਹਨਾਂ ਨੂੰ ਮੁਹੱਈਆ ਕੀਤੀ ਜਾ ਰਹੀ ਆ। ਕਿੰਨੀ ਕੁ ਸਾਜ਼ਗਾਰ ਆ, ਕਿੰਨੀ ਕੁ ਪ੍ਰੈਕਟੀਕਲ ਆ, ਇਹਦੇ ਬਾਰੇ ਅਸੀਂ ਨਹੀਂ ਜਾਣਦੇ, ਲੇਕਿਨ ਸਰਕਾਰ ਨੇ ਅਨਾਊਂਸ ਕੀਤਾ ਹੋਇਆ ਕਿ ਜਿਹੜੇ ਵਿਅਕਤੀਆਂ ਕੋਲ ਖਾਣ ਪੀਣ ਦੇ ਲਈ ਨਹੀਂ ਹੈਗਾ ਆ ਉਹਨਾਂ ਨੂੰ ਉਹ ਸਪਲਾਈ ਕਰੂਗੇ ਜਾਂ ਕਰ ਰਹੇ ਆ ਥੋੜਾ ਬਹੁਤ, ਤੇ ਜ਼ਿਆਦਾ ਜਿਹੜੀਆਂ ਪ੍ਰਾਈਵੇਟ ਆਰਗੇਨਾਈਜੇਸ਼ਨ ਇਹਦੇ ਵਿੱਚ ਆ ਕੇ ਕਰ ਰਹੀਆਂ।
ਲੇਕਿਨ
ਸਵਾਲ ਇਹ ਪੈਦਾ ਹੁੰਦਾ ਕਿ ਅਮਨਦੀਪ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਆ ਗ੍ਰਾਸ ਰੂਟ ਤੇ ਜਾਂ ਬਿਊਰੋਕਰੈਟਿਕ ਸਿਸਟਮ ਆ ਉਹਨੂੰ ਐਗਜ਼ੀਕਿਊਟ ਪੂਰੀ ਤਰ੍ਹਾਂ ਕਰਦਾ, ਇੰਪਲੀਮੈਂਟ ਪੂਰੀ ਤਰ੍ਹਾਂ ਕਰਦਾ ਜਾਂ ਨਹੀਂ ਕਰਦਾ? ਸਵਾਲ ਖੜਾ ਹੋ ਜਾਂਦਾ ਹੈ।
ਦੇਖੋ
ਕੁਛ ਪੈਕੇਜ
ਪੈਕੇਜ ਅਨਾਊਂਸ ਕੀਤਾ ਇੱਕ, ਜਿਹੜੇ ਜਿੰਨੇ ਡਿਫਾਲਟਰ ਸੀਗੇ, ਜਿੰਨੇ ਦਾ ਚਿਕੰਨੇ ਹਜ਼ਾਰ ਲੱਖ ਕਰੋੜ ਜਿਹੜਾ ਆ ਉਹ ਡਿਫਾਲਟਰ ਸੀ ਬੈਂਕਾਂ ਦੇ, ਉਹਨਾਂ ਲਈ ਕਰਤਾ ਦਿੱਤਾ, ਉਹਨਾਂ ਨੂੰ ਮਾਫ਼ ਕਰਤਾ ਕਰਜ਼ਾ ਸਾਰਾ ਹੀ ਜਿਹੜੇ ਡਿਫਾਲਟਰ ਸੀਗੇ, ਓਕੇ ਆ ਕਲੀਅਰ ਹੈ। ਤੇ ਦੂਜੀ ਗੱਲ ਇਹ ਨਾ ਬਈ, ਇਹ ਤਾਂ ਚਲੋ ਮੈਂ ਮਜ਼ਾਕੀਆ ਤੌਰ ਤੇ ਕਰ ਰਿਹਾ ਸੀਗਾ, ਤੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਆ ਉਹ ਪਬਲਿਕਲੀ ਅਨਾਊਂਸ ਨਹੀਂ ਕਰਦੇ, ਨਾ ਹੁੰਦੀਆਂ ਨੀ। ਹੁਣ ਇੱਕ ਗੱਲ ਸਾਹਮਣੇ ਆਈ ਆ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਦਾ, ਹਜੇ ਸਵਾਲ ਮੇਰਾ ਉੱਥੇ ਦਾ ਉੱਥੇ ਖੜਾ ਆ ਕਿ ਇੰਡੀਆ ਦੇ ਵਿਚ ਹੁਣ ਇੱਥੇ ਸੁਣਿਆ ਅਮਰੀਕਾ ਚ ਸੋਰੀ ਅਮਰੀਕਾ ਸੁਣਿਆ ਵੀ $35,000 ਪਰ ਕਰੋਨਾ ਪੇਸ਼ੈਂਟ ਨੂੰ ਮਿਲਦਾ ਆ ਹੋਸਪਿਟਲ ਨੂੰ ਜਿੱਥੇ ਉਹਦਾ ਇਲਾਜ ਹੁੰਦਾ ਆ, ਠੀਕ ਹੈ। ਸੋ ਜੇ ਕੋਈ ਹੋਸਪਿਟਲ ਹੈ ਉੱਥੇ ਕਰੋਨਾ ਪੇਸ਼ੈਂਟ ਆ ਜਾਵੇ ਤਾਂ ਹੁਣ ਉਹ ਫੈਡਰਲ ਗਵਰਨਮੈਂਟ ਤੋਂ $35,000 ਕਲੇਮ ਕਰ ਲੈਂਦੇ ਨੇ ਆਪਣੇ ਡਾਕਟਰਾਂ ਲਈ, ਨਰਸਾਂ ਲਈ, ਇਕੁਪਮੈਂਟ ਲਈ, ਵਟ ਐਵਰ। ਤੇ ਇਹ ਵੀ ਇੱਕ ਕਾਰਨ ਬਣਿਆ ਸ਼ੋਸ਼ਣ ਦਾ। ਦੂਜੀ ਗੱਲ ਕਿ ਜਿਹੜਾ ਇੰਡੀਆ ਦੇ ਵਿੱਚ ਹੈ ਤਰਨ ਤਾਰਨ ਦੇ ਵਿੱਚ ਜਿਹੜੇ ਮਰੀਜ਼ ਪਾਏ ਗਏ 18 ਜਿਹੜੇ ਹਜ਼ੂਰ ਸਾਹਿਬ ਤੋਂ ਆਏ, ਉਹਨਾਂ ਤੇ ਇਲਜ਼ਾਮ ਲਾਇਆ ਗਿਆ ਟੈਸਟ ਕਰਕੇ, ਉਸ ਮੇਰੀ ਗੱਲ ਹੋਈ ਉਹਨਾਂ ਨਾਲ, ਡਾਇਰੈਕਟ ਗੱਲ ਹੋਈ ਤੇ ਕਰਵਾਈ ਮੇਰੇ ਦੋਸਤ ਨੇ ਇੱਕ ਬਹੁਤ ਵਧੀਆ। ਤੇ ਮੈਂ ਉਹਨਾਂ ਤੋਂ ਪੁੱਛਿਆ, ਕਹਿੰਦੇ 27 ਤਰੀਕ ਨੂੰ ਟੈਸਟ ਹੋਇਆ ਜੀ ਉਹਨਾਂ ਸਾਰਿਆਂ ਦਾ, ਤੇ 27 ਤਰੀਕ ਨੂੰ 17 ਜਾਂ 18 ਬੰਦੇ ਜਿਹੜੇ ਨੇ ਉਹ ਪੋਜ਼ਿਟਿਵ ਆ ਗਏ। ਉਹਨਾਂ ਨੂੰ ਉੱਥੇ ਰੱਖਿਆ ਗਿਆ ਸੀ ਸਕੂਲ ਦੇ ਵਿੱਚ, ਤੇ ਜਿੱਦਾਂ ਹੀ ਦੂਜੇ ਦਿਨ ਕੁਛ ਨੀ ਉਹਨਾਂ ਨੂੰ ਦਵਾਈ ਦਿੱਤੀ ਗਈ, ਕੋਈ ਕੁਛ ਨੀ ਕੀਤਾ ਗਿਆ, ਤੀਜੇ ਦਿਨ ਫੇਰ ਰਿਹਾ ਰੌਲਾ ਪਿਆ, ਫੇਰ ਟੈਸਟ ਕਰਾਏ ਤਾਂ ਉਹ ਜਿਹੜੇ ਟੈਸਟ ਦੇ ਵਿੱਚ ਉਹ ਸਾਰੇ ਦੇ ਸਾਰੇ ਨੈਗੇਟਿਵ ਆ ਗਏ। ਹੁਣ ਇੱਕ ਹੋਰ ਖਬਰ ਆ ਰਹੀ ਹੈ ਅਮਰੀਕ ਜੀ ਕਿ ਪਟਿਆਲੇ ਦਾ ਇੱਕ ਬੰਦਾ ਸੀਗਾ, ਉਹਦਾ ਜਿਹੜਾ ਆ ਸਰਕਾਰੀ ਟੈਸਟ ਕਰਾਇਆ ਗਿਆ ਤੇ ਉਹ ਪੋਜ਼ਿਟਿਵ ਆਇਆ, ਸੋਰੀ ਨੈਗੇਟਿਵ ਆਇਆ। ਪਹਿਲਾਂ ਪ੍ਰਾਈਵੇਟ ਲੈਬ ਨੇ ਕਰਾਇਆ ਤਾਂ ਉਹ ਪੋਜ਼ਿਟਿਵ ਆਇਆ ਤੇ ਫਿਰ ਸਰਕਾਰੀ ਕਿਰਾਇਆ ਤੋਂ ਨੈਗੇਟਿਵ ਆ ਗਿਆ ਦੂਜੇ ਦਿਨ। ਸੋ ਇਹ ਕੀ ਡਰਾਮਾ ਚੱਲ ਰਿਹਾ। ਸੋ ਜਦੋਂ ਗੱਲ ਦੀ ਪੜਤਾਲ ਕੀਤੀ ਤਾਂ ਉਹਨਾਂ ਬੰਦਿਆਂ ਨੇ ਸਿੱਧਾ ਹੀ ਇਲਜ਼ਾਮ ਲਾਇਆ ਜਾਂ ਕਿਹਾ ਵੀ ਡੀਸੀ ਆਫਿਸ ਤੋਂ ਕਨਫਰਮ ਹੋਇਆ ਆ ਕਿ ਕੇਂਦਰ ਸਰਕਾਰ ਇੰਡੀਆ ਦੀ ਪਰ ਪੇਸ਼ੈਂਟ ਸੂਬਾ ਸਰਕਾਰ ਨੂੰ, ਸਟੇਟ ਸਰਕਾਰ ਨੂੰ 2.5 ਲੱਖ ਰੁਪਈਆ ਦੇ ਰਹੇ ਨੇ। ਅਮਰੀਕ ਭਾਜੀ ਸੁਣਦੇ ਹੋ, 2.5 ਲੱਖ ਰੁਪਈਆ ਦੇ ਰਹੇ ਨੇ ਇੱਕ ਪੇਸ਼ੈਂਟ ਡਿਟੈਕਟ ਹੋਣ ਦਾ। ਸੋ ਇਹ ਹੁਣ ਪੈਕੇਜ ਕਿਤੇ ਅਨਾਊਂਸ ਨਹੀਂ ਹੋਇਆ, ਕੋਈ ਕੁਛ ਕੀਤਾ ਨਹੀਂ, ਇਹ ਗਵਰਨਮੈਂਟ ਟੂ ਗਵਰਨਮੈਂਟ ਪੈਕੇਜ ਆ। ਇੱਥੇ ਆਸਟ੍ਰੇਲੀਆ ਚ ਵੀ ਗਵਰਨਮੈਂਟ ਟੂ ਗਵਰਨਮੈਂਟ ਪੈਕੇਜਿਸ ਨੇ, ਫੈਡਰਲ ਟੂ ਸਟੇਟ, ਤੇ ਹੁਣ
ਸਟੇਟ ਗਵਰਨਮੈਂਟ।
ਹਾਂ, ਇਹ ਪਬਲਿਕਲੀ ਨਹੀਂ ਅਨਾਊਂਸ ਹੋਇਆ, ਪਰ ਸੈਂਟਰ ਸਰਕਾਰ ਜਿਹੜੀ ਆ ਉਹ ਸੂਬਾ ਸਰਕਾਰ ਨੂੰ 2.5 ਲੱਖ ਰੁਪਇਆ ਦਿੰਦੀ ਨੇ। ਹੁਣ ਉਹ 2.5 ਲੱਖ ਰੁਪਇਆ ਕਾਹਦਾ ਦਿੰਦੀ ਆ, ਉਹਦੀ ਜਿਹੜੀ 3 ਹਫ਼ਤੇ ਦੇਖਭਾਲ ਕਰਨ ਦੇ, ਉਹਨੂੰ ਰੱਖਣਾ ਵੀ ਆਈਸੋਲੇਸ਼ਨ ਚ, ਜੋ ਵੀ ਹੋਟਲ ਚ ਰੱਖਣਾ, ਉਹਨੂੰ ਖਾਣਾ ਪੀਣਾ, ਉਹਦੀਆਂ ਜ਼ਰੂਰਤਾਂ, ਉਹਦੇ ਵਾਸਤੇ ਦਿੰਦੀ ਆ 2.5 ਲੱਖ ਰੁਪਇਆ, ਜਾਣੀ ਕਿ ਇੱਥੇ ਦਾ $5,000 ਬਣ ਗਿਆ ਆਸਟ੍ਰੇਲੀਆ ਦਾ, ਠੀਕ ਹੈ। ਔਰ ਆਸਟ੍ਰੇਲੀਆ ਦੇ ਵਿੱਚ ਜਿਹੜੀ ਸਰਕਾਰ ਹੈ, ਇਹ ਅਨਾਊਂਸ ਨਹੀਂ ਹੋਇਆ ਇੱਥੇ, ਪਰ ਆਸਟ੍ਰੇਲੀਆ ਦੀ ਜਿਹੜੀ ਸਰਕਾਰ ਹੈ ਉਹ $7,000 ਦਿੰਦੀ ਆ ਸੈਂਟਰ ਸਰਕਾਰ, ਫੈਡਰਲ ਗਵਰਨਮੈਂਟ, ਸਟੇਟ ਗਵਰਨਮੈਂਟ। ਫੋਰ ਐਗਜ਼ਾਮਪਲ, ਹੁਣ ਇੰਡੀਆ ਤੋਂ ਪੇਸ਼ੈਂਟ ਆਏ ਆ, ਸੋਰੀ ਨੋਟ ਪੇਸ਼ੈਂਟ ਆਏ, ਵਾਪਸ ਆਏ ਬੰਦੇ, ਉਹਨਾਂ ਨੂੰ ਮੈਲਬਨ ਦੇ ਵਿੱਚ 14 ਦਿਨ ਹੋਟਲਾਂ ਚ ਰੱਖਿਆ ਗਿਆ। ਹੁਣ ਉਹਨਾਂ ਦਾ ਆਪਣਾ ਖਰਚਾ ਵੀ ਆ, ਪਲੱਸ ਗਵਰਨਮੈਂਟ ਨੇ ਉਹਨਾਂ ਦੀ ਦੇਖਭਾਲ ਕਰਨ ਦਾ, ਮੋਨੀਟਰਿੰਗ ਕਰਨ ਦਾ, ਜੋ ਵੀ ਕਰਨ ਦਾ, ਸਬਸਿਡੀ ਦੇਣ ਦਾ $7,000 ਪਰ ਪਰਸਨ ਸਟੇਟ ਨੂੰ ਦਿੱਤਾ ਆ। ਹੁਣ ਇਹ ਇੱਕ ਕਾਰਨ ਬਣ ਰਿਹਾ ਹੈ, ਪੈਸੇ ਸੁਣਿਆ ਪੈਸੇ ਦੇਣੇ ਪੈਂਦੇ ਆ, ਪਰ ਉਹ ਪੈਸੇ ਜਿਹੜੇ ਆ ਜਿਦਾਂ $80-90 ਹੁੰਦੇ ਨੇ, ਉਦਾਂ ਤੁਸੀਂ ਜਾਓ ਤਾਂ ਰਾਤ ਦਾ 250-250 $300-300 ਆ ਮੈਲਬਨ ਦੇ ਵਿੱਚ ਉਹਨਾਂ ਹੋਟਲਾਂ ਚ, ਠੀਕ ਹੈ ਨਾ। ਪਰ ਉਹ ਸਬਸਿਡਾਈਜ ਰੇਟ ਤੇ 80-90 ਚਾਰਜ ਕਰਦੇ ਨੇ, ਇੱਦਾਂ ਹੀ ਖਾਣਾ ਜਿਹੜਾ ਉਹ ਸਬਸਿਡਾਈਜ ਰੇਟ ਤੇ, ਪਰ ਜਿਹੜਾ ਬਾਕੀ ਹੈਗਾ ਆ ਉਹ ਖਰਚਾ ਜਿਹੜਾ ਆ ਉਹ ਸੈਂਟਰ ਸਰਕਾਰ ਚੱਕਦੀ ਆ ਆਸਟ੍ਰੇਲੀਆ ਦੇ ਵਿੱਚ। ਇੰਡੀਆ ਦੇ ਵਿੱਚ $5,000 ਬਣਦਾ, ਜਾਣੀ ਕਿ 2.5 ਲੱਖ ਰੁਪਈਆ ਪਰ ਪਰਸਨ ਮਿਲਦਾ ਆ। ਇਹ ਤਾਂ ਹੈਗੇ ਆ ਜਿਹੜੇ ਡਿਟੈਕਟ ਹੋ ਰਹੇ ਨੇ, ਸੋ ਇਹ ਵੀ ਇੱਕ ਬਿਜ਼ਨਸ ਬਣਦਾ ਜਾ ਰਿਹਾ ਕਿ ਡਿਟੈਕਟ ਕਰੀ ਜਾਓ, ਹੈ ਨਾ। ਦੈਟਸ ਵਾਟ ਹੈਪਨ ਟੂ ਜਿਹੜੇ ਹਜ਼ੂਰ ਸਾਹਿਬ ਤੋਂ ਆ ਰਹੇ ਨੇ ਨਾ, ਉਹ ਸਿਰਫ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਇਸ ਮਸਲੇ ਦੇ ਵਿੱਚ, ਤੇ ਇਹਦੀ ਬਹੁਤ ਵੱਡੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੈਸੇ, ਹਨਾ, ਜੇ ਸਾਡੇ ਬੰਦੇ ਕਿਸੇ ਕਾਰੀ ਜੋਗੇ ਹੈਗੇ ਆ। ਦੂਜੀ ਗੱਲ, ਜਿਹੜੇ ਲੋਕਾਂ ਲਈ ਪੈਕੇਜ ਆ, ਸਾਡੇ ਨਾਲ ਸਾਡੇ ਟੈਕਨੀਕਲ ਡਾਇਰੈਕਟਰ ਸਰਵੀਰ ਸਿੰਘ ਹੁਣੀ ਜੁੜੇ ਨੇ। ਅਮਰੀਕ ਭਾਜੀ, ਜਿਹੜੇ ਉਹ ਕਹਿ ਰਹੇ ਨੇ ਨਾ, ਤੁਸੀਂ ਕਹਿ ਰਹੇ ਹੋ ਕਿ ਖਾਣਾ ਅੰਨਦਾਨਾ, ਇਹ ਤਾਂ ਪੁਰਾਣੀਆਂ ਸਕੀਮਾਂ ਆ, ਜਿਹੜੇ ਫੂਡ ਡਿਲੀਵਰੀ ਦੀਆਂ ਆਲਰੇਡੀ ਪੁਰਾਣੀਆਂ ਸਕੀਮਾਂ ਚੱਲ ਰਹੀਆਂ ਨੇ ਇਹ, ਜਿੱਦਾਂ ਆਂਗਨਵਾੜੀ ਦਾ ਹੈਗਾ ਆ ਜਾਂ ਦਾਲ ਆਟਾ ਸਕੀਮ ਹੈ, ਉਹ ਚੱਲ ਰਹੀਆਂ ਨੇ, ਪਰ ਹੁਣ ਇਹਨੂੰ ਐਕਸਟੈਂਡ ਕੀਤਾ ਗਿਆ ਕਿ ਇਹਨੂੰ ਲੋਕ ਜਿਹੜੇ ਲੋਕਾਂ ਨੂੰ ਹੈਗੀ ਆ ਉਹਨਾਂ ਨੂੰ ਪਹੁੰਚਾਓ। ਔਰ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਇਹੋ ਜਿਹੇ ਕਿ ਫੋਨ ਕਰ ਰਹੇ ਨੇ ਡਾਇਰੈਕਟ ਡੀਸੀ ਨੂੰ ਕਰ ਰਹੇ ਨੇ, ਅਫਸਰ ਨੂੰ, ਕਿ ਮੇਰੀ ਚੀਜ਼ ਮੁੱਕ ਗਈ ਆ, ਔਰ ਉਹ ਆਫੀਸਰ ਜਿਹੜੇ ਡਿਲੀਵਰ ਕਰ ਰਹੇ ਨੇ। ਹੁਣ ਇਹੋ ਜਿਹੜੇ ਪੈਕੇਜ ਆ
ਕਰ ਰਹੇ ਆ ਜਿਹੜੇ ਹੁਣ ਤੁਸੀਂ ਦੱਸੀ ਨਾ ਜਿਹੜੀ ਸਕੀਮਾਂ ਬਾਰੇ, ਉਹਦਾ ਮੈਨੂੰ ਨਹੀਂ ਨਾ ਨੌਲੇਜ ਹੈ ਜਿਹੜੀ ਤੁਸੀਂ ਦੱਸੀਆਂ ਆ, ਪਰ ਇਹ ਸਕੀਮਾਂ ਆ ਇਹ ਬਿਮਾਰੀ ਨੂੰ ਹਟਾਉਣ ਦੇ ਵਿੱਚ ਘੱਟ ਮਦਦਗਾਰ ਹੁੰਦੀ ਹੈ ਤੇ ਬਿਮਾਰੀ ਦੀ ਹੋਰ ਜਿਹੜੇ ਮਰੀਜ਼ ਆ ਉਹਨਾਂ ਨੂੰ ਸਾਹਮਣੇ ਲਿਆਉਣ ਵਿੱਚ ਜ਼ਿਆਦਾ ਸਾਜ਼ਗਾਰ ਹੋਣੀ ਆ, ਕਿਉਂਕਿ ਇਹ ਇਹਦੇ ਨਾਲ ਫੰਡਿੰਗ ਆਉਂਦੀ ਹੈ, ਜਿਸ ਵੇਲੇ ਫੰਡਿੰਗ ਆਉਂਦੀ ਆ
ਜੋੜ ਦੋ ਨਾ ਫੰਡਿੰਗ
ਜ਼ਿਆਦਾ ਖੁੱਲਦੇ ਆ।
ਨਹੀਂ ਹੁੰਦੀ ਵੀ
ਨਹੀਂ ਕਰੋਨਾ ਵਾਇਰਸ ਦੀ ਸ਼ਿਕਾਇਤ, ਉਹ ਸਿਰਫ ਇਸੇ ਝੰਜਟ ਦੇ ਵਿਚ ਉਹਨਾਂ ਨੂੰ ਇਹ ਕੀਤਾ ਗਿਆ। ਹੁਣ ਪੰਜਾਬ ਦੇ ਵਿਚ ਅੱਗੇ ਤੁਸੀਂ ਪਹਿਲਾਂ ਕਈ ਵਾਰੀ ਗੱਲ ਕੀਤੀ ਆ, ਕਈਆਂ ਨੂੰ ਨਾ ਕੈਂਸਰ ਦੀ ਬਿਮਾਰੀ ਹੁੰਦੀ ਨਹੀਂ ਹੈ ਕਿਉਂਕਿ ਸਰਕਾਰ ਉਹਨਾਂ ਨੂੰ ਮਦਦ ਕਰਦੀ ਹੈ ਪੇਪਰਾਂ ਦੇ ਵਿੱਚ, ਕਈ ਵਾਰੀ ਇਹ
ਬਹੁਤ ਕੁਝ ਚੱਲਦਾ
ਕੈਂਸਰ ਦੇ ਨਾਲ ਪ੍ਰਭਾਵਿਤ ਆ
ਜੀ,
ਇਹੀ ਕਰੋਨਾ ਦੇ ਨਾਲ ਹੋ
ਬਿਲਕੁਲ ਬਿਲਕੁਲ। ਔਰ ਇਹਦੇ ਕਰੋਨਾ ਦੇ ਨਾਂ ਦੇ ਹੇਠਾਂ ਬਹੁਤ ਵੱਡਾ ਇਹ ਨਹੀਂ ਹੈਗਾ, ਅਸੀਂ ਕਹਿੰਦੇ ਵੀ ਹੈ ਨਹੀਂ, ਪਰ ਇਹਦੇ ਨਾਂ ਤੇ ਫਰੋਡ ਬਹੁਤ ਵੱਡਾ ਚੱਲ ਰਿਹਾ। ਤੇ ਨਰਿੰਦਰ ਔਜਲਾ ਸਾਡੇ ਨਾਲ ਜੁੜੇ ਨੇ, ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਵੀ ਕੁਆਰੰਟੀਨ ਦੇ ਵਿੱਚੋਂ ਰਹਿ ਕੇ ਆਇਆ ਜੀ 14 ਦਿਨ ਰੀਸੈਂਟਲੀ, ਤੇ ਐਵਰੀ ਸੈਂਟ ਪੇਡ ਬਾਏ ਗਵਰਨਮੈਂਟ, ਇੱਥੇ ਗਵਰਨਮੈਂਟ ਹੈਲਪ ਕਰ ਰਹੀ
ਹੈ
ਹਾਂਜੀ। ਤੇ ਲੱਕੀ ਖਰੜਾ ਉਹਨਾਂ ਨੇ ਵੀ ਤਸਵੀਰ ਭੇਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਤੁਹਾਡਾ। ਤੇ ਇੰਡੀਆ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਆ ਉਹ ਇਹ ਹੈ ਕਿ ਪੈਕੇਜ ਤਾਂ ਉੱਥੇ ਕੀ ਅਨਾਊਂਸ ਹੋਣਾ ਕਿ ਗਵਰਨਮੈਂਟ ਨੇ ਜਿਹੜੀ ਐਕਸਾਈਜ਼ ਡਿਊਟੀ ਆ ਪੈਟਰੋਲ ਦੀ ਉਹ 10 ਰੁਪਏ ਪ੍ਰਤੀ ਲੀਟਰ ਚੱਕ ਦਿੱਤੀ ਹੈ, ਤੇ ਡੀਜ਼ਲ ਦੀ ਜਿਹੜੀ ਉਹ 13 ਰੁਪਏ ਪ੍ਰਤੀ ਲੀਟਰ ਚੱਕ ਦਿੱਤੀ ਹੈ। ਕਿਉਂ ਚੱਕ ਦਿੱਤੀ ਹੈ? ਕਿਉਂਕਿ ਉਹ ਭਾਅ ਡਿੱਗਣ ਨਹੀਂ ਦੇਣਾ ਚਾਹੁੰਦੇ ਪੈਟਰੋਲ ਤੇ ਡੀਜ਼ਲ ਦਾ, ਕਿਉਂਕਿ ਮੰਡੀ ਦੇ ਵਿੱਚ ਸਸਤਾ ਆ ਰਿਹਾ ਤੇ ਟੈਕਸ ਉਧਰੋਂ ਨਹੀਂ ਚੱਕ ਲਿਆ, ਸੋ ਭਾਅ ਨਹੀਂ ਡਿੱਗਣਾ, ਭਾਅ ਉਨਾ ਹੀ ਰਹਿਣਾ ਆਮ ਯੂਜ਼ਰ ਵਾਸਤੇ। ਜਗਤਾਰ ਭਾਅ ਜੀ ਕਹਿੰਦੇ ਨੇ ਕਿ ਮੇਰਾ ਸਵਾਲ ਕਹਿੰਦੇ ਫਲੋਰਾ ਸਾਹਿਬ ਤੁਸੀਂ ਕਹਿੰਦੇ ਜਵਾਬ ਨਹੀਂ ਹੈਗਾ, ਸੈਂਟਰ ਗਵਰਨਮੈਂਟ ਵੱਲੋਂ ਕੋਈ ਵੀ ਅਨਾਊਂਸਮੈਂਟ ਨਹੀਂ ਸਿਵਾਏ ਥਾਲੀਆਂ ਤੇ ਮੋਮਬੱਤੀਆਂ ਤੋਂ, ਉਸ ਨਾਲੋਂ ਦਿੱਲੀ ਸਰਕਾਰ ਨੇ ਕੁਛ ਕੀਤਾ ਅਨਾਊਂਸਮੈਂਟ ਕੀਤੀ ਆ, ਤੇ ਬਾਕੀ ਕਹਿੰਦੇ ਚਲੋ ਹੁਣ ਇਹ ਤਾਂ ਆਪਾਂ ਗੱਲ ਕਰ ਲਈ, ਬਾਕੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਅਮਰੀਕ ਭਾਅ ਜੀ, ਆਪਾਂ ਨੂੰ
ਵਧਾਈ ਆ।
ਆਹੋ ਮਤਲਬ ਇਹ ਤਾਂ ਹੁਣ ਆਪਾਂ ਦੇਖੋ ਸਹਿਮਤ ਆ ਨਾ ਕਿ ਕੋਈ ਪਬਲਿਕ ਅਨਾਊਂਸਮੈਂਟ ਕਿਸੇ ਵੀ ਸਟੇਟ ਨੇ ਨਹੀਂ ਕੀਤੀ ਇੰਡੀਆ ਦੇ ਵਿੱਚ, ਨਾ ਹੀ ਕਿਸੇ ਸੈਂਟਰ ਗਵਰਨਮੈਂਟ ਨੇ ਕੀਤੀ ਆ। ਹਾਂ ਉਹ ਕਿੱਦਾਂ ਉਹਨੇ ਟੈਕਲ ਕਰਨਾ ਉਹ ਸਟੇਟ ਤੁਸੀਂ ਸਰਕਾਰੀ ਮਸ਼ੀਨਰੀ ਰਾਹੀਂ ਉਹ ਇੰਪਲੀਮੈਂਟ ਹੋ ਰਿਹਾ ਜੋ ਵੀ ਹੋ ਰਿਹਾ, ਪਰ ਉੱਥੋਂ ਦੇ ਜਿਹੜੇ ਬਿਜ਼ਨਸ ਹੈ, ਹੁਣ ਮੇਰੇ ਕਈ ਦੋਸਤ ਬਿਜ਼ਨਸ ਕਰਦੇ ਨੇ ਉਹ ਪਰੇਸ਼ਾਨ ਨੇ ਕਿ ਸਾਡਾ ਮਤਲਬ ਕੋਈ ਉਹਨਾਂ ਨੂੰ ਰਾਹਤ ਨਹੀਂ, ਸ਼ਟਡਾਊਨ ਹੋਇਆ ਪਿਆ ਸਾਰਾ ਕੁਛ ਹੈ ਨਾ, ਤੇ ਜਿਹੜੇ ਸਰਕਾਰੀ ਜੋਬਾਂ ਕਰਦੇ ਉਹ ਨਜ਼ਾਰੇ 'ਚ ਨੇ, ਜਿਹੜੇ ਪ੍ਰਾਈਵੇਟ ਜੋਬਾਂ ਕੰਟਰੈਕਟ ਦੇ ਕਰਦੇ ਨੇ ਉਹ ਵਿਚਾਰੇ ਪਰੇਸ਼ਾਨ ਨੇ। ਸੋ ਉੱਥੇ ਉਹਨਾਂ ਨੂੰ
ਰਾਹਤ ਸਰਕਾਰੀ ਜੋਬ ਵਾਲੇ ਤਾਂ ਮਦਦ ਕਰਦੇ, ਜਿਹੜਾ ਅਧਿਆਪਕ ਆ ਟੀਚਰ ਕੰਮੇ ਹੈ ਨਹੀਂ ਇੰਡੀਆ 'ਚ, ਉਹ ਤਾਂ ਘਰ ਬੈਠੇ ਆਰਾਮ ਨਾਲ, ਨਾ ਉਹਨਾਂ ਦੇ ਕੰਪਿਊਟਰ ਚੱਲਦੇ ਆ ਨਾ ਆਨਲਾਈਨ ਪੜ੍ਹਾਈ ਹੁੰਦੀ ਆ, ਜਿਹੜੇ ਟੀਚਰ ਤਾਂ ਫਸੇ ਹੋਏ ਹੁਣ ਆਸਟ੍ਰੇਲੀਆ ਵਿੱਚ ਟੀਚਰ ਦਾ ਕੰਮ ਤਿਗੁਣੇ ਤਿਗਣਾ ਹੋ ਗਿਆ ਆ।
ਨਹੀਂ ਚਲੋ ਆਪਾਂ ਗੱਲ ਕਰਾਂਗੇ, ਬਾਕੀ ਜਿਹੜਾ ਹੁਣ ਪ੍ਰਾਈਮ ਮਿਨਿਸਟਰ ਫੰਡ ਦੀ ਗੱਲ ਕਰਦੇ ਹਾਂ ਕਿ ਪ੍ਰਾਈਮ ਮਿਨਿਸਟਰ ਫੰਡ ਦੇ ਵਿੱਚ ਅਸੀਂ ਪੈਸੇ ਪਾਉਂਦੇ ਹਾਂ, ਕੋਈ ਵੀ ਪਾਉਂਦਾ ਨਹੀਂ, ਮਤਲਬ ਕਿ ਆਪਾਂ ਕਹਿ ਲਓ ਕਿ ਚਲੋ ਮੰਨ ਲਓ ਪ੍ਰਾਈਮ ਮਿਨਿਸਟਰ ਫੰਡ ਨਹੀਂ ਜਿਹੜਾ ਮੋਦੀ ਨੇ ਖੋਲਿਆ ਹੋਇਆ ਹੁਣ ਕੇਅਰ ਫੰਡ ਜਿਹੜਾ ਉਹ ਰੱਖ ਲਓ ਹੈ ਨਾ, ਅਤੇ ਉਹੀ ਚੱਲ ਰਿਹਾ ਫੰਡ, ਕੋਈ ਵੀ ਹੋਵੇ ਫੰਡ ਦਾ ਫੰਡ ਹੈ ਨਾ। ਗੱਲ ਤਾਂ ਇਹ ਹੈ ਵੀ ਉਹਦੀ ਜਿਹੜੀ ਡਿਲੀਵਰੀ ਹੈ ਲੋਕਾਂ ਤੱਕ ਉਹ ਕਿੱਦਾਂ ਹੋਏਗੀ? ਮੰਨ ਲਓ ਅਮਰੀਕ ਭਾਅ ਜੀ ਹੁਣ ਇੰਡੀਆ ਦੇ ਵਿੱਚ ਕਰਫਿਊ ਲੱਗਾ ਹੋਇਆ ਸਾਰੇ ਇੰਡੀਆ ਦੇ ਵਿੱਚ, ਤੁਸੀਂ ਸੇਵਾ ਕਰਨਾ ਚਾਹੁੰਦੇ ਆ, ਤੁਸੀਂ ਹੈਲਪ ਕਰਨਾ ਚਾਹੁੰਦੇ ਆ, ਤੁਹਾਡੇ ਕੋਲ ਪੈਸੇ ਪਏ ਆ, ਠੀਕ ਹੈ, ਤੁਸੀਂ ਕਿੱਦਾਂ ਕਰ ਸਕਦੇ ਆ? ਇੱਕ ਫੰਡ ਮੋਦੀ ਚਲਾ ਰਿਹਾ, ਇੱਕ ਫੰਡ ਮੈਂ ਇੱਥੋਂ ਬੈਠ ਕੇ ਚਲਾ ਰਿਹਾ, ਇੱਕ ਫੰਡ ਤੁਸੀਂ ਚਲਾ ਰਹੇ ਆ, ਹਨਾ, ਲਓ ਜੀ ਆ ਗਿਆ ਜੀ ਮੇਰੇ ਪੈਸੇ ਅਕਾਊਂਟ ਜਮ੍ਹਾਂ ਕਰਾ ਦਿਓ, ਆਹ ਹੈਗਾ ਸੋਹਣਾ ਜਿਹਾ ਪੋਸਟਰ ਲਾ ਦਿੱਤਾ, ਅਨਾਊਂਸਮੈਂਟਾਂ ਕਰਤੀਆਂ, ਜਦੋਂ ਤੁਸੀਂ ਪੈਸੇ ਮੇਰੇ ਅਕਾਊਂਟ 'ਚ ਜਮ੍ਹਾਂ ਕਰਾ ਦਿੱਤੇ, ਤੁਸੀਂ ਮੈਨੂੰ ਇਹ ਦੱਸੋ ਵੀ ਉਹ ਕਰਫਿਊ ਲੱਗਾ ਆ, ਸਾਰੀ ਮਸ਼ੀਨਰੀ ਬੰਦ ਹੈ, ਰਿਸੋਰਸਿਸ ਹੈ ਨਹੀਂ, ਮੈਂ ਉਹ ਕਿੱਦਾਂ ਸੇਵਾ ਜਾ ਕੇ ਕਰੂੰਗਾ ਇੰਡੀਆ ਦੇ ਵਿੱਚ ਜਾਂ ਕਿਸੇ ਸ਼ਹਿਰ ਦੇ ਵਿੱਚ? ਮੈਂ ਜਾ ਸਕਦਾ ਨਹੀਂ ਉੱਥੇ, ਨਾ ਮੈਂ ਬੰਦੇ ਭੇਜ ਸਕਦਾ। ਵਿਚਾਰਨ
ਵਾਲੀ ਗੱਲ ਹੈ, ਦੇਣ ਤੋਂ ਪਹਿਲਾਂ ਇਹ ਗੱਲ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਮੈਂ ਵੀ ਇਹ ਕਹਿਣਾ ਚਾਹੁੰਦਾ ਸੀ ਕਿ ਤੁਸੀਂ ਇਹਨੂੰ ਐਗਜੀਕਿਊਟ ਕਿੱਦਾਂ ਕਰੋਗੇ, ਕਿੱਦਾਂ ਡਿਲੀਵਰ ਕਰੋਗੇ, ਪੈਸੇ ਕਿੱਦਾਂ ਦਿਓਗੇ, ਇਹਨਾਂ ਨੂੰ ਕੀ ਦਿਓਗੇ, ਜਾਂ ਤੁਹਾਡੇ ਕੋਲ ਪਾਸ ਹੈ ਨੀ, ਪਾਸ ਵੀਜ਼ਾ ਲਈ ਬਣ ਜਾਊਗਾ, ਫਿਰ ਫਸ ਜਾਓਗੇ.
ਨਹੀਂ ਨਹੀਂ ਉਹੀ ਤਾਂ ਗੱਲ ਹੈ ਨਾ, ਉਹ ਮੈਂ ਉਹ ਢੋ ਨਹੀਂ ਸਕਦਾ, ਸਮਾਨ ਡਿਲੀਵਰ ਨਹੀਂ ਕਰ ਸਕਦਾ, ਹਨਾ, ਚਾਹੇ ਉਹ ਪ੍ਰਾਈਵੇਟ. ਮੈਂ ਤਾਂ ਇਹ ਕਹਿਣਾ ਹੈ ਕਿ ਸਾਨੂੰ ਸੋਚ ਸਮਝ ਕੇ ਦਾਨ ਕਰਨਾ ਚਾਹੀਦਾ. ਸਾਡੇ ਦਾਨ ਨੂੰ ਬਹੁਤ ਵੱਡੇ ਪੱਧਰ ਤੇ ਦੁਨੀਆਂ ਭਰ ਦੇ ਵਿੱਚ ਮਿਸਯੂਜ਼ ਕੀਤਾ ਜਾ ਰਿਹਾ, ਸਾਡੀ ਦਰਿਆ ਦਿਲੀ ਨੂੰ, ਜਿਹੜੇ ਸਾਡੇ ਧਰਮਾਂ ਨੇ ਸਾਨੂੰ ਸਿਖਾ ਲਿਆ ਹੋਇਆ ਆ. ਠੀਕ ਹੈ, ਚਾਹੇ ਉਹ ਕਿਸੇ ਵੀ ਧਰਮ ਦਾ ਹੋਣ, ਕਿ ਅਸੀਂ ਅਕਲ ਨਾਲ ਕਰੀਏ, ਅਕਲੀ ਸਾਹਿਬ ਸੇਵੀਏ, ਅਕਲੀ ਕੀਜੇ ਦਾਨ. ਉਹ ਕਹਿੰਦੇ ਸੇਵਾ ਵੀ ਅਕਲ ਦੇ ਨਾਲ ਕਰਨੀ ਚਾਹੀਦੀ ਹੈ ਤੇ ਦਾਨ ਵੀ ਅਕਲ ਦੇ ਨਾਲ ਕਰਨਾ ਚਾਹੀਦਾ. ਅਸੀਂ ਉਹਨਾਂ ਜਥੇਬੰਦੀਆਂ ਨੂੰ, ਉਹਨਾਂ ਆਰਗੇਨਾਈਜੇਸ਼ਨਾਂ ਨੂੰ, ਚਾਹੇ ਉਹ ਗੋਰਿਆਂ ਦੀਆਂ, ਚਾਹੇ ਆਪਣੀਆਂ, ਚਾਹੇ ਸਰਕਾਰਾਂ ਦੀਆਂ, ਅਸੀਂ ਬਸ ਪੈਸੇ ਦੇ ਕੇ ਨਾ, ਅਸੀਂ ਇਹ ਚਾਹੁੰਦੇ ਹਾਂ ਅਸੀਂ ਦੇ ਤੇ ਅਸੀਂ ਕਰਤਾ ਆਪਣੇ ਵੱਲੋਂ. ਮੂਹਰੇ ਲੱਗਿਆ ਕਿੱਥੇ, ਇਹ ਪਤਾ ਹੀ ਨਹੀਂ ਵੀ ਲੋਕਾਂ ਤੱਕ ਪਹੁੰਚਿਆ ਵੀ, ਜਿਹੜੇ ਕੰਮ ਨੂੰ ਅਸੀਂ ਦਿੱਤੇ ਸੀ ਉਹ ਹੋਏ ਵੀ. ਔਰ ਇਹ ਹੁਣ ਦੇਖੋ ਇਹਦਾ ਸਲਿਊਸ਼ਨ ਕੀ ਆ, ਅਸੀਂ ਅੱਗੇ ਵੀ ਕਈ ਵਾਰੀ ਦੱਸ ਚੁੱਕੇ ਹਾਂ ਪ੍ਰੋਗਰਾਮ ਦੇ ਵਿੱਚ ਕਿ ਸਲਿਊਸ਼ਨ ਇਹ ਆ ਕਿ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਪੈਸਾ ਸੁੱਟ ਕੇ ਹੀ ਦਾਨ ਕਰਨਾ ਆ, ਵੀ ਪੈਸਾ ਦੇ ਦਿਓ ਉਹਨੂੰ ਜੀ ਉਹ ਦਾਨ ਕਰ. ਨਹੀਂ, ਦਾਨ ਇਹ ਹੈ ਅੱਜ ਦੀ ਘੜੀ ਦੇ ਵਿੱਚ ਕਿ ਤੁਹਾਡੇ ਲਾਗੇ ਛਾਗੇ ਤੁਹਾਡੇ ਸਰਕਲ ਦੇ ਵਿੱਚ 40-50 ਕੁ ਬੰਦੇ ਤਾਂ ਹੋਣਗੇ ਹੀ, ਇੱਦਾਂ ਤਾਂ ਭਾਜੀ ਸਾਰੇ ਇੰਨੇ ਕੁ ਤਾਂ ਸਰਕਲ ਹੁੰਦਾ ਹੀ ਹੈ ਨਾ, ਉਹਨਾਂ ਦੇ ਵਿੱਚ ਤੁਹਾਡੇ ਤੋਂ ਅਮੀਰ ਵੀ ਹੋਣਗੇ, ਤੁਹਾਡੇ ਤੋਂ ਗਰੀਬ ਵੀ ਹੋਣਗੇ, ਤੁਹਾਡੇ ਤੋਂ ਸਟਰਗਲਿੰਗ ਸਟੇਜ ਦੇ ਵਿੱਚ ਵੀ ਹੋਣਗੇ ਜਾਂ ਬਰਾਬਰ ਦੇ ਵੀ ਹੋਣਗੇ. ਉਹ ਤੁਸੀਂ, ਮੈਂ ਤਾਂ ਕਹਿੰਦਾ ਅਸੀਂ ਆਪਣੇ ਆਲੇ ਦੁਆਲੇ ਦੇ ਜਿਹੜੇ 40-50 ਬੰਦੇ ਸਰਕਲ ਹੈ, ਆਪਾਂ ਉਹਨਾਂ ਦਾ ਹੀ ਖਿਆਲ ਰੱਖ ਲਈਏ, ਉਹਨਾਂ ਨੂੰ ਪੁੱਛ ਲਈਏ ਭਾਈ ਤੈਨੂੰ ਕੋਈ ਔੜੀ ਸੌੜੀ ਤਾਂ ਨਹੀਂ, ਤੈਨੂੰ ਕੋਈ ਤਕਲੀਫ ਤਾਂ ਨਹੀਂ, ਤੈਨੂੰ.
ਅਮਨਦੀਪ, ਇਹਦੇ ਬਾਰੇ ਮੈਂ ਕੁਛ ਕਹਾਂ?
ਹਾਂਜੀ ਹਾਂਜੀ.
ਜਿੱਦਾਂ ਇੱਕ ਮਾਸੜ ਦਾਨ ਹੁੰਦਾ, ਇੱਕ ਭੂਆ ਦਾਨ ਹੁੰਦਾ, ਇੱਕ ਭੈਣ ਦਾਨ ਹੁੰਦਾ, ਏਦਾਂ ਕਈ ਦਾਨ ਆ. ਹੁਣ ਪੰਜਾਬ ਦੇ ਵਿੱਚ ਜਿਹੜੇ ਤੁਹਾਡੇ ਰਿਸ਼ਤੇਦਾਰ ਗਰੀਬ ਆ ਨਾ, ਉਹਨਾਂ ਨੂੰ ਤੁਸੀਂ ਪੈਸਾ ਭੇਜਣ ਲੱਗ ਪਾਓ, ਦਾਨ ਦੇਣ ਲੱਗ ਪਾਓ, ਉਹਨੇ ਕੰਮ ਕਰਨਾ ਬੰਦ ਕਰ ਦੇਣਾ, ਕਿਉਂਕਿ ਭੂਆ ਦਾਨ ਆ ਰਿਹਾ. ਨਹੀਂ ਨਹੀਂ, ਮੇਰਾ ਭਤੀਜਾ ਬਹੁਤ ਕੰਮ ਨੀ ਹੈ ਉਹਦੇ ਕੋਲ, ਮੈਂ ਉਹਨੂੰ ਪੈਸੇ ਭੇਜਣੇ ਆ. ਉਹ ਭਤੀਜੇ ਹੁਣ ਮੂਹਰੇ ਸ਼ਰਾਬ ਪੀ ਜਾਣ, ਇੱਧਰ ਉੱਧਰ ਨਸ਼ੇ ਕਰੀ ਜਾਣ, ਘੁੰਮੀ ਜਾਣ, ਫੈਲੀਆਂ ਫਲਾਈ ਜਾਣ, ਤੁਸੀਂ ਇੱਥੋਂ ਕਮਾ ਕਮਾ ਕੇ ਦਾਨ ਕਰੀ ਜਾਓ. ਇਹ ਵੀ ਨੀ ਠੀਕ ਹੈਗਾ. ਮੰਦੀ
ਮੈਂ ਤੁਹਾਨੂੰ ਗੱਲ ਸੁਣਾਉਣਾ. ਇੱਕ ਮੁੰਡਾ ਸੀਗਾ ਨੌਜਵਾਨ ਟੀਨੇਜਰ, 17-18 ਸਾਲਾਂ ਦਾ, ਠੀਕ ਹੈ, ਉਹ ਇੰਡੀਆ, ਮੈਨੂੰ ਗੱਲ ਸੁਣਾਈ ਇੰਡੀਆ. ਉਹ ਘਰੇ, ਤੁਹਾਨੂੰ ਪਤਾ ਵੀ ਮੁੰਡੇ, ਮੈਂ ਡੈਡੀ ਬੁਲਟ ਲੈਣਾ, ਮੈਂ ਆਹ ਕਰਨਾ, ਉਹ ਕਰਨਾ. ਹੁਣ ਡੈਡੀ ਨੂੰ ਪਤਾ ਵੀ ਜੇ ਇਹਨੂੰ ਬੁਲਟ ਲੈਤਾ, ਇਹਨੇ ਪੜ੍ਹਨਾ ਨੀ, ਨਾ ਇਹਨੇ ਕਿਸੇ ਪਾਸੇ ਲੱਗਣਾ, ਠੀਕ ਹੈ, ਵੀ ਇਹਨੂੰ ਬੁਲਟ ਦੇ ਬਸ 4-5 ਸਾਲ ਜ਼ਿੰਦਗੀ ਦੇ ਬੁਲਟ ਦੇ ਗੁਜ਼ਾਰਨੇ ਆ ਜਿਹੜੀ ਇਹਦੀ ਸਿੱਖਣ ਵਾਲੀ ਆ. ਉਹ ਨਾ ਨੁੱਕਰ ਕਰਦਾ ਸੀਗਾ ਵੀ ਨਹੀਂ, ਉਹ ਕਰੇ ਕਦੇ ਆਪਣੀ ਮਾਂ ਨੂੰ ਕਹੇ ਜਾਂ ਕਦੇ ਆਪਣੀ ਦਾਦੀ ਨੂੰ ਕਹੇ. ਉਹ ਉੱਥੋਂ ਇੰਡੀਆ, ਉਹ ਫੋਨ ਆ ਗਿਆ ਜੀ ਇੰਗਲੈਂਡ ਤੋਂ ਭੂਆ ਦਾ, ਹਨਾ, ਤੇ ਉਹ ਗੱਲ ਚ ਉਹ ਕਿਤੇ ਕਹਿਤਾ ਵੀ ਮੈਂ ਬੁਲਟ ਲੈਣਾ ਚਾਹੁੰਦਾ, ਡੈਡੀ ਲੈਣ ਨੀ ਦਿੰਦਾ. ਉਹ ਉਦਾਂ ਫਿਰ ਉਹਦੀ ਦਾਦੀ ਨੇ ਵੀ ਕਹਿਤਾ ਉਹ ਮੰਨਦਾ ਨੀ, ਇਹ ਨਿਆਣੇ ਆ ਹੁਣ ਤੱਕ. ਉਹ ਏਦਾਂ ਸ਼ੋਅ ਕਰਤਾ ਵੀ ਆਲੇ ਦੁਆਲੇ ਸਾਰਿਆਂ ਕੋਲ ਹੈਗੇ, ਇਹਦੇ ਕੋਲ ਹੈ ਨੀ, ਹਨਾ, ਇਹਦੇ ਕੋਲ ਹੈ ਨੀ ਜੀ. ਲਓ ਜੀ, ਉਹਨੇ ਉਸ ਬਾਪ ਦੀ, ਉਸ ਸਿਚੁਏਸ਼ਨ ਦੀ, ਆਪਣੇ ਭਰਾ ਦੀ ਸਿਚੁਏਸ਼ਨ ਨੀ ਸਮਝੀ ਤੇ ਉਹ ਕਿਉਂ ਨੀ ਲੈ ਕੇ ਦੇਣਾ. ਲੈ ਏਦਾਂ ਕਿੱਦਾਂ, ਮੇਰੇ ਭਰਾ ਦਾ ਮੁੰਡਾ, ਮੇਰਾ ਭਤੀਜਾ, ਮਤਲਬ ਉਹਦੇ ਕੋਲ ਬਾਕੀਆਂ ਕੋਲ ਸਾਡੀ ਨੱਕ ਨੀ ਰਹਿੰਦੀ, ਮੈਂ ਲੈ ਕੇ ਦਿੰਨੀ ਆ ਤੈਨੂੰ. ਚਲੋ ਜੀ, ਬੁਲਟ ਆ ਗਿਆ ਜੀ ਘਰ, ਤੇ ਉਹ ਲੋਹਾ ਲਾਖਾ ਹੋਇਆ ਬੇਚਾਰਾ, ਉਹਨੂੰ ਓਵਰ ਰਾਈਡ ਕਰਤਾ ਬੀਬੀਆਂ ਨਾਲ ਰਲ ਕੇ. ਤੁਸੀਂ ਸਮਝਦੇ ਹੋ ਨਾ ਕੀ ਸਿਚੁਏਸ਼ਨ ਬਣੀ ਹੋਣੀ. ਮਾਲ ਮਟੋਲੀਆਂ ਮਾਰ ਕੇ, ਜਾਣੀ ਕਿ ਇਮੋਸ਼ਨਲ ਬਲੈਕਮੇਲਿੰਗ ਕਰਕੇ, ਤਾਂ ਚਲੋ ਜੀ ਬੁਲਟ ਲੈ ਦਿੱਤਾ. ਤੇ ਉਹ ਹੋਇਆ ਕਿ ਭੇ 5-6 ਦਿਨ ਉਹ ਤਾਂ ਸਾਂਭ ਨੀ ਹੋਇਆ, ਉਹ ਲੱਤੜਾ ਕੇ ਬਹਿ ਗਿਆ, ਪਲਸਤਰ ਲੱਗਾ ਸੀਗਾ ਤੇ ਬੁਲਟ ਖੜਾ. ਉਹ ਹੁਣ ਨਾ ਉੱਥੇ ਸਕੂਲੇ ਜਾਂਦਾ, ਨਾ ਪੜ੍ਹਨ ਜੋਗਾ ਰਿਹਾ, ਵਿੱਚ ਪੜ੍ਹਾਈ ਖਤਮ. ਉਹ ਹੁਣ ਦੇਖੋ, ਉਹ ਇੱਥੇ ਨੁਕਸਾਨ ਕਿਹਦਾ ਹੋਇਆ? ਨੁਕਸਾਨ ਉਹ ਮੁੰਡੇ ਦਾ ਹੋਇਆ, ਨੌਜਵਾਨ ਦਾ ਹੋਇਆ. ਇੱਕ ਤਾਂ ਲੱਤ ਤੜਾਈ, ਦੂਜਾ ਉਹ ਹੁਣ ਉਹਦੇ ਮਨ ਦੇ ਵਿੱਚ ਇਹ ਹੋ ਗਿਆ ਵੀ ਜਾਣੀ ਕਿ ਮੈਂ ਆਪਣੇ ਫਾਦਰ ਦੇ ਉਲਟ ਗਿਆ. ਉਹ ਇੱਕ ਫਰਿਕਸ਼ਨ ਬਣ ਗਈ ਬਾਪ ਦੇ ਦਿਲ ਚ, ਮੁੰਡੇ ਦੇ ਬਣ ਗਏ, ਮੁੰਡੇ ਦੇ ਉਹ ਇੱਕ ਬੇਲੋੜੀ ਜਿਹੜੀ ਹੁਣ ਕੀਤਾ ਤਾਂ ਹੁਣ ਆਪਣੇ ਚ ਤਾਂ ਦਾਨ ਹੈ ਭੂਆ ਨੇ, ਠੀਕ ਹੈ, ਕੀਤਾ ਵੀ ਆਪਣੇ ਪਰਿਵਾਰ ਚ ਹੀ ਆ. ਹੁਣ ਅਸੀਂ ਵੀ ਉਹ ਕਹਿੰਦੇ ਹਾਂ, ਇਹੀ ਗੱਲ ਕਰਦੇ ਹਾਂ ਕਿ ਜਿਹੜੇ 40-50 ਬੰਦੇ ਆਪਣੇ ਸਰਕਲ ਚ ਆ, ਉਹਨਾਂ ਚ ਵੀ ਪੁੱਛ ਕੇ ਪ੍ਰੋਪਰਲੀ ਮਤਲਬ ਦਾਨ ਮਤਲਬ ਪ੍ਰੋਪਰਲੀ ਹੈਲਪ ਕਰੋ, ਜਰੂਰੀ ਨੀ ਕਿਤੇ 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 ਲੱਤ ਨਾ ਤੜਾ ਦਿਓ ਕਿਸੇ ਦੀ।
ਪੁੱਛਣਾ ਗਏ ਨੂੰ ਫੇਰ ਪਤਾ ਹੀ ਹੈ ਬੰਦੇ ਨੂੰ ਟਰਬਲ ਆ।
ਗੱਲ ਇਹ ਵੀ ਨੀ ਕਰਦੇ ਨਾ ਅਸੀਂ ਆਪਣੇ ਆਲੇ ਦੁਆਲੇ ਦਾ ਕਰਨਾ ਨੀ ਚਾਹੁੰਦੇ, ਅਸੀਂ ਚਾਹੁੰਦੇ ਆ ਅਸੀਂ ਫਲਾਨੀ ਏਜੰਸੀ ਨੂੰ ਦੇ ਦਈਏ ਪੈਸੇ, ਫਲਾਨੇ ਰਾਹਤ ਫੰਡ ਚ ਪਾ ਦਈਏ, ਬਸ ਉੱਥੇ ਸਾਡੇ ਬੱਲੇ ਬੱਲੇ ਹੋਣੀ ਆ। ਜਿਹੜੇ ਸਾਡੇ ਆਲੇ ਦੁਆਲੇ ਲੋਕ ਨੇ ਹਨਾ, ਉਹਨਾਂ ਨੂੰ ਮਦਦ ਦੀ ਲੋੜ ਹੈ, ਠੀਕ ਹੈ, ਉਹਨਾਂ ਨੂੰ ਨੀ ਆਪਾਂ ਕਰਨੀ, ਚਾਹੇ ਉਹ ਮੰਗੀ ਵੀ ਜਾਣ, ਉਹਨਾਂ ਤੋਂ ਆਪਾਂ ਨਾ ਕਿਨਾਰਾ ਕਰਨਾ ਆ। ਹੁਣ ਮੰਨ ਲਓ ਤੁਹਾਨੂੰ ਪਤਾ ਆ, ਸਾਨੂੰ ਪਤਾ ਆ, ਬਹੁਤ ਸਾਰੇ ਲੋਕ ਏਦਾਂ ਦੇ ਹੁੰਦੇ ਆ ਸਰਕਲ ਚ ਕਿ ਉਹਨਾਂ ਨੂੰ ਪਤਾ ਹੁੰਦਾ ਵੀ ਇਸ ਬੰਦੇ ਨੂੰ ਲੋੜ ਹੈ, ਜਾਂ ਉਹਨਾਂ ਨੂੰ ਪਤਾ ਹੁੰਦਾ ਵੀ ਮੈਨੂੰ ਲੋੜ ਹੈ, ਬਾਕੀ ਸਾਰਿਆਂ ਨੂੰ ਪਤਾ, ਉਹ ਉਹਨੂੰ ਬੁਲਾਣਾ ਹੀ ਛੱਡ ਦਿੰਦੇ ਆ, ਉਹਨੂੰ ਫੋਨ ਵੀ ਨੀ ਕਰਦੇ ਕਿ ਮੋਹਰਿਓ ਕਿਤੇ ਮੋਹਰੇ ਮੈਨੂੰ ਸਵਾਲ ਨਾ ਪਾ ਦੇਵੇ, ਹਨਾ। ਉੱਥੇ ਆਪਾਂ ਸੇਵਾ ਨੀ ਕਰਨਾ ਚਾਹੁੰਦੇ, ਉੱਥੇ ਸਾਡਾ ਉਹ ਸੇਵਾ ਵਾਲਾ ਜਿਹੜਾ ਅੰਦਰੋਂ ਸਵਿਚ ਹੈ ਉਹ ਆਫ ਕਰ ਲਈਦਾ ਸੀ, ਹਨਾ। ਪਰ ਅਸੀਂ ਗਲਤ ਥਾਂ ਕਰ ਰਹੇ ਹਾਂ, ਅਸੀਂ ਲੌਜੀਕਲੀ ਗਲਤ ਹੋ ਚੁੱਕੇ ਹਾਂ ਕਿ ਉਹ ਜਿਹੜੇ ਫੰਡ ਨੇ ਉਹ ਸਰਕਾਰ ਆਪਣੇ ਫੰਡ ਆਪ ਬਣਾਵੇ, ਆਪਣੀ ਸੇਵਿੰਗ ਕਰ ਕਰਕੇ ਬਣਾਵੇ ਜੇ ਉਹਨਾਂ ਨੇ ਕੁਛ ਕਰਨਾ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਇਹ ਜਿਹੜੀ ਸਰਵਿਸਿਜ਼ ਹੈ ਇਹ ਤਾਂ ਦੇਣੀਆਂ ਦੇਣੀਆਂ ਸਰਕਾਰ ਵੱਲੋਂ, ਜਿਹੜੀਆਂ ਟੈਕਸ ਸਰਵਿਸਿਜ਼ ਹੈ ਉਹਦੇ ਥਰੂ ਮੁੜ ਕੇ ਤੁਹਾਨੂੰ ਵਾਪਸ ਮਿਲਣੀਆਂ ਆ। ਜੇ ਫੰਡ ਚਲਾ ਕੇ ਫਿਰ ਸਾਰਾ ਕੁਛ ਕਰਾਉਣਾ ਹੈ ਤਾਂ ਫਿਰ ਫੰਡ ਅਸੀਂ ਆਪ ਹੀ ਫੇਰ ਕਰ ਲਵਾਂਗੇ, ਟੈਕਸ ਕੱਲ ਹੀ ਦੇਣੇ ਆ। ਫਿਰ ਜੇ ਅਸੀਂ ਆਪ ਫੰਡ ਦੇ ਕੇ ਦਵਾਈਆਂ ਵੀ ਫਿਰ ਉਹਨਾਂ ਹਸਪਤਾਲਾਂ ਚ ਆਪ ਹੀ ਚੈਰਿਟੀ ਇਕੱਠੀ ਕਰਕੇ ਹੀ ਪਹੁੰਚਾਉਣੀ ਹੈ, ਫਿਰ ਫੇਰ ਆਪਾਂ ਵਾਏ ਵੀ ਪੇਇੰਗ ਟੈਕਸਿਸ। ਜੇ ਉੱਥੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹਸਪਤਾਲ ਖੁੱਲੇ ਹੋਏ ਨੇ, ਸਰਕਾਰੀ ਹਸਪਤਾਲ ਨੇ ਜਾਂ ਪ੍ਰਾਈਵੇਟ ਹਸਪਤਾਲ ਹੈ, ਜੇ ਉਹਨਾਂ ਦਾ ਖਰਚਾ ਫਿਰ ਉਹਨਾਂ ਦੀ ਜਿਹੜੀ ਇਕੁਪਮੈਂਟ ਹੈ ਸੇਫਟੀ ਇਕੁਪਮੈਂਟ ਐਸ ਜੀ ਪੀ ਸੀ ਨੇ ਹੀ ਦੇਣੀ ਹੈ ਗੋਲਕ ਦੇ ਪੈਸੇ ਚੋਂ, ਸੰਗਤ ਦੇ ਪੈਸੇ ਚੋਂ, ਫਿਰ ਮਤਲਬ ਸਰਕਾਰ ਨੂੰ ਟੈਕਸ ਕੱਲੇ ਦਿੰਦੇ ਆ। ਫਿਰ ਆਪਾਂ ਸ਼੍ਰੋਮਣੀ ਕਮੇਟੀ ਨੂੰ ਕਹਿ ਦਿੰਦੇ ਵੀ ਤੁਸੀਂ ਚਲਾਓ ਸਾਰੇ ਹਸਪਤਾਲ, ਫਿਰ ਵੀ ਐਕਸਪੈਕਟ ਕਰਦੇ ਨੇ ਕਿ ਮਤਲਬ ਉਹਨੂੰ ਚਲਾਉਣ ਦੇ ਲਈ ਵੀ ਹੁਣ ਲੋਕ ਹੀ ਪੈਸੇ ਦੇਣ, ਮਤਲਬ ਦੈਟਸ ਅ ਪੁਆਇੰਟ। ਦੂਜੀ ਗੱਲ ਇਹ
ਅਮਨਦੀਪ ਪਤਾ ਕੀ ਗੱਲ ਆ, ਮੈਂ ਮੈਨੂੰ ਇਹ ਵੀ ਮੈਂ ਅਨੁਭਵ ਕੀਤਾ ਆ, ਘਰ ਦੇ ਵਿੱਚ ਨਾ ਪਾਣੀ ਉਹ ਪਾਣੀ ਹੋ ਜਾਂਦਾ, ਟੂਟੀ ਲੀਕ ਕਰਦੀ ਹੁੰਦੀ ਆ, ਜਿਹੜੇ ਟੈਪ ਤੁਹਾਡੀਆਂ ਲੀਕ ਕਰ ਰਹੀਆਂ ਹੁੰਦੀਆਂ ਨਾ, ਤੇ ਉਹ ਵਾਈਫ ਕਹਿ ਰਹੀ ਹੁੰਦੀ ਆ ਜਾਂ ਨਿਆਣੇ ਕਹਿ ਰਹੇ ਹੁੰਦੇ ਡੈਡੀ ਇਹਨੂੰ ਠੀਕ ਕਰਾ ਦੇ, ਉਹ ਡੈਡੀ ਹੁਣੀ ਨਾ ਠੀਕ ਹੀ ਨੀ ਕਰਾਉਂਦੇ, ਉਧਰੋਂ ਆ ਜਾਂਦੇ ਹੜ ਕਿਸੇ ਪਾਸੇ, ਤਾਂ ਡੈਡੀ ਹੁਣੀ ਆਪਣਾ ਪਜਾਮਾ ਚੱਕ ਕੇ ਨਾ ਜਿਉਂ ਹੜਨ ਦੀ ਸਥਿਤੀ ਨੂੰ ਦਾ ਜਾਇਜ਼ਾ ਲੈ ਕੇ ਉੱਥੇ ਬਰਗਰ ਵਿੱਚ ਪਾ ਕੇ ਨਾ, ਪਤਾ ਨੀ ਕਿੱਥੋਂ ਲੈ ਲੈਂਦੇ ਬਰਗਰ ਹੋਰ ਖਾਣਾ ਪਾ ਕੇ, ਉੱਥੇ ਪਹਿਲਾਂ ਬੰਦੇ ਲੱਗੇ ਹੁੰਦੇ ਆ ਸਰਕਾਰ ਦੇ ਜਿਹੜੇ, ਜਿਹਨਾਂ ਨੇ ਉਹਨੂੰ ਠੀਕ ਕਰਨਾ ਹੁੰਦਾ ਹੜਾਂ ਦੀ ਸਥਿਤੀ ਨੂੰ, ਤਾਂ ਉਹਨਾਂ ਨੂੰ ਮੱਲੋ ਮੱਲੀ ਜਾ ਕੇ ਬਰਗਰ ਦੋਗੇ ਜਾ ਕੇ, ਉਹਨਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰੂਗੇ, ਇਹਦੀ ਲੋੜ ਨੀ ਹੁੰਦੀ, ਇੱਕ ਸੈਟਅਪ ਹੁੰਦਾ ਜਿਹਨੇ ਉਹ ਠੀਕ ਕਰਨਾ ਹੁੰਦਾ, ਉਹ ਅਸੀਂ ਜਾ ਕੇ ਨਾ ਕ੍ਰੀਏਟ ਕਰਦੇ ਟ੍ਰਬਲ, ਤੇ ਸਿਰਫ ਜਾਣੇ ਪਤਾ ਕੀ ਕਰ ਲਏ ਅਮਨ, ਫੋਟੋ ਖਿਚਾਉਣ ਦੇ ਲਈ, ਦੇਖੋ ਜੀ ਮੈਂ ਬਰਗਰ ਬਣਦਾ ਸੀ, ਉਹ ਭੁੱਖੇ ਸੀਗੇ, ਆਸਟ੍ਰੇਲੀਆ ਚ ਭੁੱਖਾ ਹੋ ਸਕਦਾ ਕੋਈ, ਇੱਥੇ ਪਹਿਲਾਂ ਪ੍ਰਬੰਧ ਕਰਕੇ ਫੇਰ ਭੇਜਦੇ ਉਹਨਾਂ ਨੂੰ ਖਾਣ ਪੀਣ ਦਾ, ਉੱਥੇ ਜਾ ਕੇ ਖਾਣ ਪੀਣ ਦੀਆਂ ਚੀਜ਼ਾਂ ਬਣਨ ਲੱਗੇ ਹੁੰਦੇ ਆ,
ਮੈਂ ਹੁਣ ਤੁਹਾਨੂੰ ਇੱਕ ਚਲੋ ਦੱਸਦਾ ਗੱਲ ਬਾਤ ਕਿ ਇਹ ਜਿਹੜੀ ਹੁਣ ਸੋਰੀ ਮੈਨੂੰ ਨਾ ਵਿੱਚ ਫੋਨ ਆ ਰਿਹਾ, ਮਾਫੀ ਚਾਹੁੰਦੇ ਜੀ, ਚੱਲਦੇ ਪ੍ਰੋਗਰਾਮ ਦੇ ਵਿੱਚ ਕਾਲਾਂ ਨਹੀਂ ਲੈਂਦੇ ਅਸੀਂ ਥੋੜਾ ਜਾ। ਹਾਂਜੀ ਅਮਰੀਕ ਭਾਜੀ, ਜਿਹੜੀ ਤੁਸੀਂ ਗੱਲ ਕੀਤੀ ਆ ਵੀ ਸੇਵਾ ਵੀ ਕਰਨ ਦੀ, ਸੇਵਾ ਵਾਲਿਆਂ ਦੀ ਵੀ, ਤੁਹਾਨੂੰ ਹੁਣ ਮੈਂ ਇੱਕ ਗੱਲ ਸੁਣਾ ਦਿੰਦਾ। ਹੁਣ ਇੱਕ ਥਾਂ ਸਿਚੁਏਸ਼ਨ ਇਹ ਆ ਗਈ ਵੀ ਅੱਗਾਂ ਲੱਗੀਆਂ ਹੋਈਆਂ ਸੀਗੀਆਂ, ਠੀਕ ਹੈ, ਇਲਾਕੇ ਚ, ਤੇ ਇੱਥੋਂ ਦੀ ਸਾਰੀ ਜਿਹੜੀ ਮਸ਼ੀਨਰੀ ਆ ਉਸ ਇਲਾਕੇ ਦੀ ਬੜੀ ਲੱਗੀ ਹੋਈ ਸੀ ਇੱਕ ਦੂਜੇ ਨੂੰ ਸਪੋਰਟ ਕਰਨ, ਤੇ ਕੁਛ ਬੰਦੇ ਨਾ ਆਪਣੇ ਨੰਬਰ ਬਣਾਉਣ ਦੇ ਲਈ ਹਨਾ ਦੂਜੀ ਸਟੇਟ ਤੋਂ ਚੱਲ ਕੇ ਉੱਥੇ ਪਹੁੰਚ ਗਏ ਜੀ,
ਠੀਕ ਹੈ,
ਮਤਲਬ ਟਰੂ ਸਟੋਰੀ ਹੈ। ਹਾਂ ਉਹ ਮਦਦ ਦਾ ਕੀ ਕਰਨੀ, ਮਤਲਬ ਉਹ ਜਿੰਨਾ ਕੁ ਸਮਾਨ ਲਿਆਂਦਾ ਮੁੱਕ ਗਿਆ, ਮੁੜ ਕੇ ਉਹਨਾਂ ਨੂੰ ਰਹਿਣ ਨੂੰ ਥਾਂ ਨਾ ਲੱਭੇ ਆਪ ਨੂੰ, ਹਨਾ
ਉਹਨਾਂ ਵਿੱਚ ਕੋਈ ਜ਼ਖਮੀ ਹੋ ਜਾਵੇ ਕਿਉਂਕਿ ਟ੍ਰੇਨ ਨੀ ਹੁੰਦੇ, ਕੋਈ ਜ਼ਖਮੀ ਹੋ ਜਾਵੇ, ਕੋਈ ਕਿਸੇ ਦੀ ਮੌਤ ਹੋ ਜਾਵੇ, ਜਿਹੜੇ ਮਦਦ ਕਰਨ ਗਏ ਹੋ ਉਹ ਜਿਹੜੀ ਕੰਪਨੀ ਜਿਹਦੇ ਠੇਕਾ ਮਿਲਿਆ ਅੱਗ ਬੁਝਾਉਣ ਦਾ ਉਹ ਸੂਹ ਹੋ ਜਾਂਦੀ ਆ।
ਨਹੀਂ ਉਹ ਗੱਲ ਇਹ ਆ ਵੀ ਉੱਥੇ ਤੁਹਾਨੂੰ ਗੱਲ ਆ ਗਈ ਨਾ, ਉਹ ਆ ਗਏ ਟਰਬਲ ਚ, ਉਹ ਫਾਇਰ ਬ੍ਰਿਗੇਡ ਵਾਲਿਆਂ ਨੇ ਐਮਰਜੈਂਸੀ ਆ, ਉਹਨਾਂ ਨੂੰ ਘੇਰ ਲਿਆ, ਕਹਿੰਦੇ ਤੁਸੀਂ ਇੱਥੇ ਕਿੱਥੋਂ ਆ, ਕਹਿੰਦੇ ਤੁਸੀਂ ਰੈਜੀਡੈਂਟ ਨਹੀਂ, ਕਹਿੰਦੇ ਅਸੀਂ ਤਾਂ ਜੀ ਉੱਥੋਂ ਆਏ ਹੋ, ਕਹਿੰਦੇ ਤੁਸੀਂ ਇੱਥੇ ਕੀ ਕਰਦੇ ਆ, ਅਸੀਂ ਇਵੈਕੂਏਸ਼ਨ ਆਰਡਰ ਦਿੱਤੇ ਹੋ ਆ ਵੀ ਅਸੀਂ ਲੋਕਾਂ ਨੂੰ ਖਾਲੀ ਇਲਾਕਾ ਕਰਾ ਰਹੇ, ਤੁਸੀਂ ਇੱਥੇ ਵਿੱਚ ਘੁੰਮ ਰਹੇ ਹੋ ਆ ਕੇ ਬਾਹਰੋਂ, ਹਨਾ, ਕਹਿੰਦੇ ਗੈਟ ਲੋਸਟ ਫਰੋਮ ਹੀਅਰ, ਕਹਿੰਦੇ ਤੇ ਉਹ ਉਹਨਾਂ ਨੂੰ ਜੀ ਉਹਨਾਂ ਨੇ ਫਿਰ ਭਜਾਇਆ ਉੱਥੋਂ, ਤੇ ਉਹ ਫੇਰ ਉਹ ਆਪ ਥਾਂ ਲੱਭਦੇ, ਉਹ ਲਓ ਜੀ ਸਾਨੂੰ ਦੱਸੋ ਅਸੀਂ ਫੇਰ ਸਮਾਨ ਉੱਥੇ ਪਹੁੰਚਾ ਦਿੰਦੇ ਹਾਂ। ਉਹ ਮੈਂ ਕਿਹਾ ਭਰਾਵੋ ਆਰਾਮ ਨਾਲ ਆਪਣੇ ਘਰਾਂ ਨੂੰ ਚੱਲ ਜਾਓ, ਇੱਥੇ ਸਾਡੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਐਮਰਜੈਂਸੀ ਸਰਵਿਸਿਜ਼ ਹੈਗੀਆਂ ਨੇ, ਵਾਲੰਟੀਅਰਸ ਹੈਗੇ ਨੇ, ਇਹਨਾਂ ਨੂੰ ਸੇਵਾ ਕਰ ਲੈਣ ਦਿਓ, ਇਹਨਾਂ ਨੂੰ ਏਰੀਏ ਦਾ ਪਤਾ ਆ, ਭੇਤ ਹੈ ਪੂਰਾ, ਉਹਨਾਂ ਕੋਲ ਪ੍ਰੋਪਰ ਮੈਪ ਹੁੰਦੇ, ਇੱਕ ਕੰਟਰੋਲ ਰੂਮ ਬਣਿਆ ਹੁੰਦਾ ਆ, ਉਹ ਉਹਨਾਂ ਨੂੰ ਉਹਨਾਂ ਡਾਟਾ ਹੁੰਦਾ, ਉੱਥੋਂ ਉਹਨਾਂ ਨੂੰ ਕੰਟਰੋਲ ਕਰ ਰਹੇ ਹੁੰਦੇ ਵੀ ਕਿਹੜੇ ਕਿਹੜੇ ਏਰੀਏ ਚ ਜਾਣਾ, ਉਹਨਾਂ ਕੋਲ ਸੈਟੇਲਾਈਟ ਇਮੇਜਰੀ ਹੁੰਦੀ ਆ, ਲਾਈਵ ਚੱਲ ਰਿਹਾ ਹੁੰਦਾ, ਉਹ ਤੁਸੀਂ ਮੈਂ ਕਿਹਾ ਆਪਣੀ ਜਾਨ ਵੀ ਖਤਰੇ ਚ ਪਾ ਰਹੇ ਹੋ, ਉਹ ਸਰਵਿਸਿਜ਼ ਜਿਹੜੀਆਂ ਉਹਨਾਂ ਨੂੰ ਵੀ ਖਤਰੇ ਚ ਪਾ ਰਹੇ ਹੋ ਤੇ ਲੋਕਾਂ ਨੂੰ ਵੀ ਖਤਰੇ ਚ ਪਾ ਰਹੇ ਹੋ। ਮਤਲਬ ਜਿਹੜੀ ਆਪਾਂ ਸੇਵਾ ਤੇ ਦਾਨ ਦਾ ਟੋਟਲੀ ਆਪਾਂ ਗਲਤ ਫਾਇਦਾ ਜਿਹੜਾ ਆ, ਗਲਤ ਪਰਸਪੈਕਟਿਵ ਲੈ ਲਿਆ ਜਿਹੜਾ ਸਾਨੂੰ ਦੱਸਿਆ ਗਿਆ ਸੀ, ਅਸੀਂ ਆਪ ਵੀ ਖਤਰੇ ਚ ਪੈਂਦੇ ਹਾਂ, ਦੂਸਰਿਆਂ ਨੂੰ ਵੀ ਅਸੀਂ ਪਾਉਂਦੇ ਹਾਂ। ਸੋ ਇਹ ਦੋਨੋਂ ਜਿਹੜੀਆਂ ਚੀਜ਼ਾਂ ਨਾ, ਤਾਂ ਹੀ ਗੁਰੂ ਸਾਹਿਬ ਨੇ ਅੱਜ ਤੋਂ ਕਿੰਨੇ 100 ਸਾਲ ਪਹਿਲਾਂ ਹੀ ਦੱਸਤਾ ਸੀ ਵੀ ਅਕਲੀ ਸਾਹਿਬ ਸੇਵੀਏ, ਵੀ ਜੇ ਪਰਮਾਤਮਾ ਦੀ ਸੇਵਾ ਕਰਨੀ ਆ ਜਿਹੜਾ ਕਿ ਹਰ ਬੰਦੇ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ, ਅਕਲ ਨਾਲ ਕਰੋ ਸੇਵਾ, ਅਕਲੀ ਕੀਚੇ ਦਾਨ, ਅਕਲ ਨਾਲ ਇਹ ਦਾਨ ਕਰੋ, ਬੇਅਕਲਾ ਦਾਨ ਨਾ ਕਰੋ, ਬੇਅਕਲੀ ਸੇਵਾ ਨਾ ਕਰੋ। ਸਾਡਾ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਨੰਬਰ ਬਣਾਉਣ ਦੇ ਲਈ, ਹਉਮੈ ਦੇ ਲਈ ਦਾਨ ਨਾ ਕਰੋ। ਦਾਨ ਤਾਂ ਇਹ ਹੈ ਅਮਰੀਕ ਭਾਜੀ, ਪੁਰਾਣੀ ਕਹਾਵਤ ਬਣੀ ਹੋਈ ਸੀ ਨਾ ਵੀ ਜੇ ਸੱਜੇ ਹੱਥ ਨਾਲ ਦਾਨ ਕਰੋ ਤਾਂ ਖੱਬੇ ਨੂੰ ਪਤਾ ਨੀ ਲੱਗਣਾ ਚਾਹੀਦਾ, ਏਦਾਂ ਹੀ ਹੈ ਨਾ?
ਬਿਲਕੁਲ ਬਿਲਕੁਲ ਬਿਲਕੁਲ
ਅੱਜ ਜੇ ਇਹ ਬਣਾਉਣੀ ਹੋਵੇ ਕਹਾਵਤ, ਇਹ ਪਤਾ ਕਿੱਦਾਂ ਬਣੂਗੀ? ਜੇ ਸੱਜੇ ਹੱਥ ਨਾਲ ਦਾਨ ਕਰੋ ਤਾਂ ਖੱਬੇ ਹੱਥ ਵਾਲੇ ਫੋਨ ਨੂੰ ਪਤਾ ਨੀ ਲੱਗਣਾ ਚਾਹੀਦਾ ਹੱਥ ਚ ਜਿਹੜਾ ਵੀ ਇਹ ਦਾਨ ਕੀਤਾ, ਤਾਂ ਕਿ ਸੈਲਫੀ ਨੀ ਲੈਣੀ, ਇਹ ਹੋਣਾ ਚਾਹੀਦਾ।
ਸੈਲਫੀ ਨਾਲ ਨਾਲ ਫੋਟੋ ਵਾਲਾ ਤੋਂ ਰਿਹਾ ਹੁੰਦਾ, ਫੋਟੋ ਖਿੱਚ ਲਈ ਮੇਰੀ ਜੱਗ ਬੁਝਾਉ
ਆਪਣੇ ਗਲੀਆਂ ਮਹੱਲਿਆਂ ਦੇ ਵੈਲਬੀਂਗ ਦਾ ਖਿਆਲ ਰੱਖਣ ਲੱਗ ਗਏ, ਮਤਲਬ ਸਾਰੇ ਤਾਂ ਸੇਵਾ ਵਾਲੇ ਹੁੰਦੇ ਨੀ, ਜੇ ਇੱਕ ਗਲੀ ਦੇ ਵਿੱਚ ਇੱਕ ਸੇਵਾ ਵਾਲਾ ਬੰਦਾ ਤੇ ਉਹੀ ਸੇਵਾ ਕਰ ਲਏ ਤਾਂ ਉਹ ਤਕਰੀਬਨ ਸਾਰੇ ਸੈੱਟ ਆ ਜਾਣਾ ਕੰਮ, ਆਪਾਂ ਨੂੰ ਇਹ ਕਰਨ ਦੀ ਲੋੜ ਹੀ ਨੀ। ਤੇ ਚਲੋ ਐਨੀਵੇ, ਗੁਰਿੰਦਰ ਸਿੰਘ ਹੁਣੀ ਕਹਿੰਦੇ ਦਾਨ ਦੇ ਕੇ ਆਰਾਮ ਨਾਲ ਬੈਠ ਜਾਣ ਨਾਲ ਮਿਲਦੀ ਜੁਲਦੀ ਗੱਲ ਹੈ ਜੀ। ਇੱਕ ਵਾਰ ਕਹਿੰਦੇ ਮੈਂ ਆਪਣੇ ਪਿਤਾ ਜੀ ਨੂੰ ਪੁੱਛ ਬੈਠਾ ਕਿ ਤੁਸੀਂ ਅਕਾਲੀ ਦਲ ਨੂੰ ਵੋਟ ਕਿਉਂ ਪਾਉਂਦੇ ਹੋ? ਉੱਤਰ ਇਹ ਸੀਗਾ ਕਿ ਅਸੀਂ ਪੰਥ ਨੂੰ ਵੋਟ ਪਾਤੀ ਜੀ, ਅਗਲੇ ਜੋ ਮਰਜ਼ੀ ਕਰਨ। ਤੇ ਚਾਲ ਸਾਹਿਬ, ਤੁਹਾਡਾ ਗੀਤ ਕੱਲ ਨੂੰ ਸਵੇਰ ਨੂੰ ਚਲਾਵਾਂਗੇ ਜੀ, ਬਹੁਤ ਵਧੀਆ ਗੀਤ ਤੁਸੀਂ ਸ਼ੁਰੂ ਕੀਤਾ। ਤੇ ਇੱਕ ਨਾ ਹੋਰ ਪੰਜਾਬ ਦੇ ਵਿੱਚ ਕੱਲ ਗੱਲ ਪਿਛਲੇ ਹਫਤੇ ਆਈ ਸੀਗੀ ਕਿ ਬਾਈ ਮਿਸਟੇਕ ਕਹਿੰਦੇ ਮੁਕਤਸਰ ਦੇ ਡੀਸੀ ਨੇ ਨਾ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਪੰਜਾਬ 'ਚ ਠੇਕੇ ਖੁੱਲ ਗਏ ਨੇ, ਤੇ ਇਹਦੀਆਂ ਅਨਾਊਂਸਮੈਂਟਾਂ ਕਰਾ ਦਿਓ ਜੀ ਸਾਰੇ ਪਾਸੇ, ਗੁਰਦੁਆਰਿਆਂ 'ਚੋਂ ਵੀ ਅਨਾਊਂਸਮੈਂਟਾਂ ਕਰਾ ਦਿਓ ਵੀ ਠੇਕੇ ਖੁੱਲ ਗਏ।
ਗੁਰਦੁਆਰੇ 4 ਵਜੇ?
ਆਹੋ, ਹੁਣ ਗੱਲ ਤਾਂ ਇਹ ਆ ਵੀ ਤੁਸੀਂ ਇਮੈਜਿਨ ਕਰੋ ਵੀ ਆਪਣੇ ਲਾਗੇ ਜਿਹੜੇ ਤੁਹਾਡੇ ਭਾਈ ਸਾਹਿਬ ਹੋਣਗੇ, ਉਹ ਗੁਰਦੁਆਰੇ ਤੋਂ ਅਨਾਊਂਸਮੈਂਟ ਕਰ ਦੇਣਗੇ ਕਿ ਸੰਗਤ ਜੀ ਮਾਈ ਭਾਈ ਮਾਈ ਭਾਈ ਨੂੰ ਬੇਨਤੀ ਹੈ। ਚਲੋ ਇਹ ਤਾਂ ਸ਼ੁਗਲ ਸੀਗਾ, ਪਰ ਗੱਲ ਇਹ ਆ ਵੀ ਉਹ ਜਿਹੜੇ ਡੀਸੀ ਸੀ ਨਾ ਮੁਕਤਸਰ ਦੇ, ਹੀ ਇਜ਼ ਅ ਵੈਰੀ ਓਨੈਸਟ ਪਰਸਨ, ਵਧੀਆ ਪਰਸਨ ਹੈ, ਜਿਹਦੇ ਸਾਈਨ ਹੋਏ ਸੀਗੇ। ਤੇ ਮੇਰੀ ਬਿੱਟਾ ਭਾਜੀ ਨਾਲ ਗੱਲ ਹੋ ਰਹੀ ਸੀ, ਗੱਲ ਇਹ ਹੈ ਕਿ ਆਪਾਂ ਚਲੋ ਇਹ ਤੇ ਗੱਲ ਕਰਦੇ ਹਾਂ ਕਿ ਜਿਹੜਾ ਸਟਾਫ ਹੈ, ਸਟਾਫ ਜਿਹੜਾ ਨਾ ਇੰਡੀਆ ਦੇ ਵਿੱਚ, ਮੈਂ ਜਾ ਕੇ ਦੇਖ ਕੇ ਆਇਆ, ਮੇਰਾ ਵਾਹ ਵੀ ਪਿਆ, ਇੱਕ ਮਹੀਨਾ ਪੂਰਾ ਕੋਟਾਂ ਕਚਹਿਰੀਆਂ ਨਾ ਮੇਰੀ SDM ਸਾਹਿਬ ਨਾਲ ਗੱਲਬਾਤ ਵੀ ਹੋਈ, ਮਤਲਬ ਚਾਹ ਪਾਣੀ ਪੀਤਾ, ਦੇ ਉਹ ਵੀ ਇਹੀ ਪਿੱਟ ਰਹੇ ਨੇ, ਉਹ ਵੀ ਇਹੀ ਰੌਲਾ ਪਾ ਰਹੇ ਨੇ ਕਿ ਸਟਾਫ ਸਾਨੂੰ ਵਧੀਆ ਮਿਲੇ ਨਹੀਂ ਰਿਹਾ, ਜਿਹੜੇ ਕਿ ਜੈਨੂਅਨ ਹੋਣ, ਮਤਲਬ ਉਹਨਾਂ ਕੋਲ ਕਲਾਸ ਹੋਵੇ, ਉਹਨਾਂ ਨੂੰ ਪਤਾ ਹੋਵੇ ਪ੍ਰੋਸੀਜਰ ਕਿੱਦਾਂ ਕਰਨੇ ਆ। ਭਾਜੀ ਮੈਂ ਤੁਹਾਨੂੰ ਦੱਸਦਾ ਵੀ ਸੱਚੀ ਗੱਲ ਹੈ, ਮੈਂ ਉਹਨਾਂ ਨੂੰ ਫਿਰ SDM ਸਾਹਿਬ ਨੂੰ ਜਾ ਕੇ ਅਲਾਂਬਾ ਵੀ ਦੇ ਕੇ ਆਇਆ ਇਸ ਗੱਲ ਦਾ। ਅਸੀਂ ਮੈਂ ਕਚਹਿਰੀਆਂ ਸੀਗਾ ਤੇ ਮੈਂ ਬਣਾਉਣਾ ਸੀ ਆਧਾਰ ਕਾਰਡ, ਮੈਨੂੰ ਕਹਿੰਦੇ ਤੂੰ ਆਧਾਰ ਕਾਰਡ ਬਣਾ ਲੈ, ਮੈਂ ਕਿਹਾ ਚੱਲ ਬਣਾ ਲੈਂਦੇ ਹਾਂ। ਤੇ ਉਹ ਮੇਰਾ ਦੋਸਤ
ਓਵਰਸੀਜ਼ ਵਾਲੇ ਦਾ ਬਣ ਜਾਂਦਾ ਸਾਡਾ ਆਧਾਰ ਕਾਰਡ NRI ਦਾ,
ਤੁਹਾਨੂੰ ਮੈਂ ਇਹੀ ਤਾਂ ਦੱਸਣ ਲੱਗਾ। ਤੇ ਮੈਂ ਪੇਪਰ ਉੱਪਰ ਰੈਡੀ ਕੀਤੇ, ਸਰਪੰਚ ਤੋਂ ਸਾਈਨ ਕਰਾਏ, ਸਾਰਾ ਕੁਛ ਕੀਤਾ, ਜੋ ਵੀ ਸੀਗਾ ਸਰਟੀਫਿਕੇਟ ਲਾਇਆ, ਤਾਂ ਮੈਂ ਉੱਥੇ ਖੜਾ ਦੇਣ ਲੱਗਾ, ਮੇਰਾ ਇੱਕ ਦੋਸਤ ਆ ਗਿਆ ਮੈਂ ਉਹ ਮਿਲਿਆ ਜੱਫੀ ਪਾ ਕੇ ਕਹਿੰਦਾ ਤੂੰ ਇੱਥੇ ਕਿੱਦਾਂ? ਮੈਂ ਕਿਹਾ ਯਾਰ ਮੇਰੇ ਜ਼ਮੀਨਾਂ ਜ਼ਮੀਨਾਂ ਦਾ ਕੰਮ ਚੱਲਦੇ, ਮੈਂ ਆਧਾਰ ਕਾਰਡ। ਕਹਿੰਦਾ ਤੂੰ ਆ ਜਾ, ਚੱਲ ਗਜ਼ਟਿਡ ਆਫਿਸਰ ਹੈਗੇ ਨੇ ਐਸ ਡੀ ਐਮ ਸਾਹਿਬ ਤੋਂ, ਆਪਾਂ ਮੋਹਰ ਲਵਾ ਦੇਣੀ ਆ, ਤੁਸੀਂ ਲਵਾ ਸਕਦੇ ਗਜ਼ਟਿਡ ਆਫਿਸਰ ਕੋਈ ਵੀ ਹੋਵੇ। ਚਲੋ ਅਸੀਂ ਉਹ ਅੰਦਰ ਚਲੇ ਗਏ, ਐਸ ਡੀ ਐਮ ਸਾਹਿਬ ਨੂੰ ਮਿਲੇ, ਉਹਨਾਂ ਨੇ ਚਾਹ ਪਾਣੀ ਪੀਤਾ। ਉਹ ਕੁਦਰਤੀ ਉਹਦੇ ਉਹਨਾਂ ਦੇ ਬ੍ਰਦਰ ਸਰਤਾਜ ਦੇ ਮਿੱਤਰ ਨਿਕਲੇ ਤੇ ਜਾਣ ਪਛਾਣ ਹੋ ਗਈ ਹਨਾ, ਤੇ ਪਤਾ ਲੱਗਾ ਉਹਨਾਂ ਨੂੰ ਸਾਡੇ ਬਾਰੇ। ਉਹਨਾਂ ਨੇ ਬੜਾ ਵਧੀਆ ਗੱਲਾਂ ਕੀਤੀਆਂ, ਘੰਟਾ ਗੱਲਾਂ ਕੀਤੀਆਂ। ਤੇ ਉਹ ਮੈਂ ਕਿਹਾ ਜੀ ਆਧਾਰ ਕਾਰਡ, ਉਹ ਕਹਿੰਦਾ ਦੇਖ, ਕਹਿੰਦੇ ਇਹ ਤਾਂ ਬਣ ਨਹੀਂ ਸਕਦਾ। ਮੈਂ ਕਿਹਾ ਜੀ ਪਤਾ ਨਹੀਂ, ਵੀ ਮੇਰੇ ਤਾਂ ਡੈਡੀ ਨੇ ਵੀ ਬਣਿਆ, ਮੇਰੇ ਤਾਏ ਦਾ ਵੀ ਬਣਿਆ, ਵੀ ਅੱਧੇ ਇੰਗਲੈਂਡ ਦਾ ਬਣਿਆ, ਮੈਨੂੰ ਪਤਾ ਜਿੰਨੇ ਕੁ ਵੀ ਮੇਰੇ ਰਿਸ਼ਤੇਦਾਰ ਹੈ ਉਦੋਂ ਦੇ ਬੋਰਨ ਹੈ, ਵੀ ਇਹ ਸਾਰਾ ਇੰਗਲੈਂਡ ਚੱਕੀ ਫਿਰਦਾ ਆਧਾਰ ਕਾਰਡ ਦਾ, ਸਾਰਾ ਆਸਟ੍ਰੇਲੀਆ ਚੱਕੀ ਫਿਰਦਾ, ਵੀ ਮੈਨੂੰ ਵਟਸ ਅ ਪ੍ਰੋਬਲਮ, ਮੈਂ ਇੱਥੋਂ ਦਾ ਬੋਰਨ ਹੈ, ਸਾਰਾ ਕੁਛ ਹੈਗਾ, ਪੜ੍ਹਿਆ ਲਿਖਿਆ। ਉਹ ਕਹਿੰਦੇ ਨਹੀਂ ਜੀ ਬਾਈ ਲਾਓ ਤਾਂ ਇਹ ਬਣ ਨਹੀਂ ਸਕਦਾ। ਉਹਨੇ ਜੀ ਆਪਣੇ ਉਹ ਸੱਦ ਲਏ ਐਡਵਾਈਜ਼ਰ ਜਿਹੜੇ ਕਲਰਕ ਦੋ ਹਨਾ, ਉਹ ਜੀ ਕਹਿੰਦੇ ਬਣ ਵੀ ਸਕਦਾ ਜੀ, ਨਹੀਂ ਵੀ ਬਣ, ਉਹਨੇ ਉਹ ਘੁੱਗੀ ਵਾਲਾ ਕੰਮ ਕਰਤਾ, ਉਹ ਹੋ ਵੀ ਸਕਦਾ ਜੀ, ਨਹੀਂ ਵੀ ਹੋ ਸਕਦਾ। ਚਲੋ ਉਹ ਕਹਿੰਦੇ ਯਾਰ ਮੈਨੂੰ ਸਪਸ਼ਟ ਆਨਸਰ ਦਿਓ। ਉਹਨੇ ਜਿਹੜਾ ਕਾਊਂਟਰ ਸੀ ਜਿੱਥੇ ਬਣਾਉਂਦੇ ਉੱਥੋਂ ਉਹ ਮੁੰਡਾ ਸੱਦ ਲਿਆ, ਕਹਿੰਦੇ ਹੁਣ ਤੂੰ ਮੈਨੂੰ ਇਹ ਦੱਸ ਵੀ ਜਿਹੜਾ ਤੇਰਾ ਪੋਰਟਲ ਹੈ ਜਿੱਥੇ ਆਧਾਰ ਕਾਰਡ ਬਣਦਾ, ਗੌਰਮੈਂਟ ਨੇ ਪੋਰਟਲ ਦਿੱਤਾ ਹੋਇਆ, ਉਹ ਕੀ ਕਹਿੰਦਾ ਹੈ? ਉਹ ਜੀ ਬਣ ਵੀ ਸਕਦਾ, ਉਹ ਵੀ ਇਹੀ ਕਹਿੰਦਾ, ਉਹ ਤਾਂ ਜੀ ਨਹੀਂ ਵੀ ਬਣ ਸਕਦਾ, ਠੀਕ ਹੈ। ਕਹਿੰਦੇ ਚਲੋ ਏਦਾਂ ਕਰੋ, ਜੇ ਜੀ ਤੁਸੀਂ ਟੈਸਟ ਕਰ ਦੋ ਵੈਰੀਫਾਈ ਕਰਕੇ ਫਿਰ ਬਣ ਸਕਦਾ। ਚਲੋ ਉਹਨਾਂ ਨੇ ਸਾਈਨ ਕਰਤੇ, ਫਾਰਵਰਡ ਕਰਤਾ, ਪਟਵਾਰੀ ਸਾਹਿਬ ਮੇਰੇ ਪਿੰਡ ਪਹੁੰਚ ਗਏ, ਉਹਨੇ ਇਨਵੈਸਟੀਗੇਸ਼ਨ ਕੀਤੀ ਵੀ ਕਿੰਨੀ ਦੇਰ ਦੇ ਇੱਥੇ ਰਹੇ ਆ, ਰਹਿੰਦੇ ਕਰਦੇ, ਉਹਨੇ ਰਿਪੋਰਟ ਲਿਖ ਕੇ ਭੇਜਤੀ। ਚੌਥੇ ਪੰਜਵੇਂ ਦਿਨ ਮੈਂ ਗਿਆ ਤੇ ਉਹ ਮੈਂ ਕਲਰਕ ਨੂੰ ਮੈਂ ਕਿਹਾ ਕਿੱਦਾਂ ਗੱਲ ਤੁਰੀ ਆ, ਲਿਆ ਦੋ ਮੈਨੂੰ ਦਿਓ। ਉਹ ਕਹਿੰਦੇ ਜੀ ਉਹ ਤਾਂ ਬਣ ਨਹੀਂ ਸਕਦਾ। ਮੈਂ ਕਿਹਾ ਕਿੱਦਾਂ ਨਹੀਂ ਬਣ ਸਕਦਾ? ਕਹਿੰਦੇ ਜੀ ਤੁਸੀਂ ਤਾਂ ਇੱਥੇ ਰਹਿੰਦੇ ਨਹੀਂ, ਉਹ ਤਾਂ ਆਹ ਕਾਨੂੰਨ ਹੈ 180 ਦਿਨ ਦਾ ਫਲਾਨਾ ਫਲਾਨਾ। ਮੈਂ ਕਿਹਾ ਯਾਰ ਹਜੇ ਪਰਸੋਂ ਮੇਰੇ ਹੋਰ ਮਿੱਤਰ ਬਣਾ ਕੇ ਗਏ ਨੇ ਇੱਥੇ ਹਨਾ। ਕਹਿੰਦੇ ਨਹੀਂ ਜੀ ਇਹ ਨਹੀਂ ਬਣ ਸਕਦਾ, ਐਸ ਡੀ ਐਮ ਸਾਹਿਬ ਨੇ ਜਵਾਬ ਦੇ ਦਿੱਤਾ। ਮੈਂ ਕਿਹਾ ਕੋਈ ਗੱਲ ਨਹੀਂ, ਚੱਲ ਛੱਡ। ਮੇਰਾ ਜਿਹੜਾ ਵਕੀਲ ਦੋਸਤ ਸੀ ਨਾ, ਉਹ ਕਹਿੰਦਾ ਮੈਂ ਨਾ ਬੈਂਕ ਚ ਕਰਦਾ ਫੋਨ ਉੱਤੇ, ਬੈਂਕਾਂ ਵਾਲਿਆਂ ਨੇ ਏਜੰਸੀਆਂ ਲਈਆਂ, ਉਹ ਫੋਨ ਕੀਤਾ, ਉਹ ਕਹਿੰਦੇ ਆ ਜਾਓ ਜੀ ਹੁਣੀ। ਅਸੀਂ ਗਏ ਭਾਜੀ, 15 ਮਿੰਟ ਦੇ ਵਿੱਚ ਉਹ ਮੈਂ ਪੋਰਟਲ ਦੇਖਿਆ ਖੁਦ, ਉਹਦੇ ਵਿੱਚ ਪ੍ਰੋਪਰਲੀ ਲਿਖਿਆ ਹੋਇਆ ਵੀ ਤੁਸੀਂ ਐਨ ਆਰ ਆਈ ਹੋ, ਜੇ ਐਨ ਆਰ ਆਈ ਹੋ ਤਾਂ ਇੱਥੇ ਕਲਿੱਕ ਕਰੋ, ਜੇ ਸਿਟੀਜ਼ਨ ਇੰਡੀਆ ਦੇ ਤਾਂ ਇੱਥੇ। ਜਦੋਂ ਐਨ ਆਰ ਆਈ ਤੇ ਕਲਿੱਕ ਕੀਤਾ, ਜਿਹੜੇ ਡਾਕੂਮੈਂਟ ਉਹ ਵੱਖਰੇ ਮੰਗਦਾ ਉਹ ਮੈਂ ਦੇ ਦਿੱਤੇ। 20 ਮਿੰਟਾਂ ਦੇ ਵਿੱਚ ਮੈਨੂੰ ਆਧਾਰ ਕਾਰਡ ਗੌਰਮੈਂਟ ਦੇ ਪੋਰਟਲ ਤੋਂ ਬਣਾ ਕੇ ਦੇ ਦਿੱਤਾ ਉਹਨਾਂ ਨੇ, ਠੀਕ ਹੈ।
ਅੱਛਾ ਜੀ।
ਹਾਂ, 20 ਮਿੰਟਾਂ ਚ ਇੱਕ ਬੈਂਕ ਦੀ ਕਲਰਕ ਨੇ, ਤੇ ਮੈਂ ਹੈਰਾਨ ਪਰੇਸ਼ਾਨ ਤੇ ਮੈਂ ਮੈਨੂੰ ਕਾਪੀ ਦਿਓ ਬੀਬਾ ਜੀ, ਉਹਨੇ ਫੋਟੋ ਦੇ ਕਾਪੀ ਦੇ। ਮੈਂ ਨਾ ਫਿਰ ਗਿਆ ਐਸ ਡੀ ਐਮ ਆਫਿਸ ਦੂਜੇ ਦਿਨ, ਮੈਂ ਨਾ ਉਹ ਆਫਿਸ ਚ ਚਲੇ ਗਿਆ ਜਿੱਥੇ 5-6 ਕਲਰਕ ਬੈਠੇ ਸੀ, ਉਹ ਮੁੰਡੇ ਨੌਜਵਾਨ ਸੀਗੇ। ਮੈਂ ਉਹਨਾਂ ਨੂੰ ਕਿਹਾ ਮੈਂ ਦੇਖੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ, ਮੈਂ ਅਲਾਂਭਾ ਦੇਣ ਨਹੀਂ ਆਇਆ, ਮੈਂ ਤੁਹਾਨੂੰ ਦੱਸਣ ਆਇਆ ਕਿ ਮੈਂ ਇੱਕ ਮੀਡੀਆ ਦਾ ਅਦਾਰਾ ਚਲਾਉਣਾ ਆ, ਠੀਕ ਹੈ, ਤੇ ਜੇ ਮੈਂ ਇਹ ਗੱਲ ਕਿਤੇ ਕਹਿ ਦਿੱਤੀ ਜਾਂ ਕਰਤੀ ਤਾਂ ਫਿਰ ਔਖੀ ਹੋ ਜਾਣੀ ਆ, ਮੈਂ ਇਹਨੂੰ ਮਤਲਬ ਸਨਸਨੀਖੇਜ ਨਹੀਂ ਬਣਾਉਣਾ, ਪਰ ਮੈਂ ਜਸਟ ਫੋਰ ਯੋਰ ਨੌਲੇਜ ਔਰ ਐਸ ਡੀ ਐਮ ਸਾਹਿਬ ਦੇ ਨੌਲੇਜ, ਵੀ ਤੁਸੀਂ ਉਹਨੂੰ ਸਹੀ ਐਡਵਾਈਸ ਦਿਆ ਕਰੋ, ਤੁਹਾਨੂੰ 0 ਨੌਲੇਜ ਹੈ। ਉਹ ਜੀ ਕਹਿੰਦੇ ਕਿੱਦਾਂ? ਮੈਂ ਕਿਹਾ ਤੁਸੀਂ ਮੈਨੂੰ ਜਵਾਬ ਦੇ ਦਿੱਤਾ ਸੀ ਨਾ ਵੀ ਨਹੀਂ ਬਣਨਾ, ਕਹਿੰਦੇ ਹਾਂਜੀ ਉਹ ਤਾਂ ਬਣਨਾ ਨਹੀਂ ਜੀ। ਮੈਂ ਕਿਹਾ ਮੈਂ 20 ਮਿੰਟਾਂ ਚ ਆਹ ਦੇਖੋ ਬਣਿਆ ਤੁਹਾਡੇ ਸਾਹਮਣੇ, ਗੌਰਮੈਂਟ ਦੇ ਪੋਰਟਲ ਤੋਂ ਪ੍ਰਿੰਟ ਹੋਇਆ ਹੈ। ਮੈਂ ਕਿਹਾ ਐਜੂਕੇਟ ਯੋਰ ਸੈਲਫ ਐਂਡ ਡੋਂਟ ਮਿਸ ਲੀਡ ਯੋਰ ਸੀਨੀਅਰ ਆਫਿਸਰ। ਮੈਂ ਕਿਹਾ ਤੁਸੀਂ ਉਹ ਬਹੁਤ ਵੱਡੀ ਬੇਇੱਜ਼ਤੀ ਦਾ ਕਾਰਨ ਬਣ ਜਾਣਾ ਉਹਨਾਂ ਦੀ, ਲੋਕਾਂ ਨੇ ਉਹਨਾਂ ਨੂੰ ਕਹਿਣਾ ਤੁਹਾਨੂੰ ਨਹੀਂ ਕਹਿਣਾ। ਐਂਡ ਐਗਜੈਕਟਲੀ ਸੇਮ ਥਿੰਗ ਹੈਪਨਡ ਹੀਅਰ ਡੀ ਸੀ ਆਫਿਸ ਜਿਹੜਾ ਉੱਥੇ ਹੋਇਆ ਕਿ ਆਪਣੇ ਮੁਕਤਸਰ, ਵੀ ਉਹ ਜਿਹੜੀ ਸਾਰੀ ਗੱਲਬਾਤ ਹੈ ਹਨਾ, ਉਹ ਥੱਲਿਓਂ ਫਿਲਟਰ ਹੋ ਕੇ ਆਉਂਦੀਆਂ ਚਿੱਠੀਆਂ, ਜਿਹੜੇ ਉਹਨਾਂ ਦੇ ਕਲਰਕ ਨੇ ਆਫਿਸਰ ਨੇ ਉਹ ਉਹਨੂੰ ਆਰਗੇਨਾਈਜ਼ ਕਰਦੇ ਆ, ਉਹ ਚਿੱਠੀ ਲਿਖਦੇ ਆ, ਔਰ ਉਹਨਾਂ ਨੂੰ ਪੂਰਾ ਯਕੀਨ ਹੁੰਦਾ ਕਿ ਮੇਰੇ ਆਫਿਸਰ ਨੇ ਇਹ ਸਾਰਾ ਕੁਛ ਠੀਕ ਕੀਤਾ ਹੋਇਆ, ਤਾਂ ਇਹ ਇੰਨੇ ਹੂਪਸ ਦੇ ਥਰੂ ਆ ਰਿਹਾ। ਹੁਣ ਜੇ ਡੀ ਸੀ 400-500 ਚਿੱਠੀ ਰੋਜ਼ ਆਪ ਪੜ੍ਹ ਨਹੀਂ ਲੱਭੇ, ਉਹ ਤਾਂ ਪੜ੍ਹੇ ਨਹੀਂ ਸਕਦਾ, ਉਹਨੂੰ ਫਿਰ ਸਟਾਫ ਕਿਸ ਕੰਮ ਲਈ ਰੱਖਿਆ? ਇਹ ਸਮੱਸਿਆ ਆ ਰਹੀ ਹੈ ਕਿ ਜਿਹੜਾ ਸਟਾਫ ਹੈ ਇਟਸ ਵੈਰੀ ਪੂਅਰਲੀ ਟ੍ਰੇਨਡ, ਔਰ ਉਹਨਾਂ ਦਾ ਐਟੀਚਿਊਡ ਹੈ ਇਟਸ ਨੋਟ ਰੋਨ, ਔਰ ਈਵਨ ਸੀਨੀਅਰ ਆਫਿਸਰ ਜਿਹੜੇ ਉਹਨਾਂ ਨੇ ਮੇਰੀ ਗੱਲਬਾਤ ਕਹਿੰਦੇ ਆ, ਇਹੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਸਿੱਧੂ ਸਾਹਿਬ ਕਿ ਮੈਂ ਪਹਿਲਾਂ ਹੀ ਪਿੱਟ ਰਿਹਾ ਕਿ ਸਾਨੂੰ ਸਟਾਫ ਹੀ ਨਹੀਂ ਵਧੀਆ ਮਿਲ ਰਿਹਾ, ਕੀ ਕਰੀਏ? ਕੰਮ ਕਹਿੰਦੇ ਪਿੱਛੇ ਹੇਠਾਂ ਹੀ ਬ੍ਰੇਕਾਂ ਲਾਈ ਜਾਂਦੇ ਨੇ, ਮਤਲਬ ਹੋਰ ਇਹ ਪਾਸੇ ਨੂੰ ਲੈ ਕੇ ਤੁਰ ਪੈਂਦੇ ਨੇ ਕੰਮ ਨੂੰ, ਕੰਮ ਕਰਦੇ ਹੀ ਨਹੀਂ ਹੈਗੇ। ਸੋ ਇਹ ਇੱਕ ਸਮੱਸਿਆ ਬਣੀ ਹੋਈ ਹੈ। ਖੈਰ ਅਮਰੀਕ ਭਾਅ ਜੀ, ਥੋੜੀਆਂ ਗੱਲਾਂ ਬਾਤਾਂ ਆਪਾਂ ਹੋਰ ਵੀ ਕਰਨੀਆਂ ਆ, ਕਿਉਂਕਿ ਸਮਾਂ ਹੁਣ ਕਾਫੀ ਹੋ ਰਿਹਾ, ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜ ਰਹੇ ਨੇ, ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਤੇ ਆਸਟ੍ਰੇਲੀਆ ਦੇ ਵਿੱਚ ਨਾ कुछ राहत मिली ने अपा थोड़ी गल बात कर लीए केड़ी कंपनी दे रही है हुण कंपनी नहीं माफ करना मैं पेपर और खोलिया सी न्यू साउथ वेल्स ना स्टेज बाय स्टेज हुण ओपनिंग शुरू होनी है कि हुण 10 बंदे अलाउड है फ्यूनरल ते फिर 20 बंदे हो जाने ने फिर 30 हो जाने ने इदां जिहड़ियां बाकी स्टेट्स भी है वह भी अलाउ कर रही ने जिस तरह आप पहला प्रोग्राम दे अंदाजा लाया सी कि जुलाई महीने तक जून या जुलाई जून दे मध तक मैनू लगता है कि इंटरस्टेट जिहड़ी ट्रैवल है वह शुरू हो जाएगी तुहाडा की ख्याल
हो जाएगी नॉर्मल हो जाऊगा आलमोस्ट
ऑलमोस्ट पर जो इंटरनेशनल ट्रैवल है मैं अपने स्रोते नूं इह दसदा कि कोई हजे प्लान ना करे उह साल भर बाहर जाण दा
दो साल जे इंटरनेशनल ट्रैवल खुलता भी है ना तो ओहदे विच रिस्ट्रिक्शंस बहुत होनी है तुहानू दो साल तक तुसी कोई प्लानिंग ना करो दो साल तक तुसी आस्ट्रेलिया दे जिहड़े वख वख स्टेट है ना इन्हां विच घूम के आनंदित होवो
हाँ ठीक है मतलब वह तो है पर जो ओवरसीज जाना है अनलैस इट्स क्रिटिकल कोई प्लानिंग नहीं करनी चाहिए बाकी न्यू साउथ वेल्स की पोजिशन यह है कि 23 मार्च वाले दिन 1249 कन्फर्म केसेस जो घटते 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 4 मई का लास्ट डाटा 4 मई तो बाद कोई केस नहीं है 19 है जी इस वेले सो ऑलमोस्ट कंट्रोल है बाकी स्टेट्स का भी इदा ही है टस्मेनिया भी हूँ खोलना शुरू हो गया वैसटन आस्ट्रेलिया ने काफी खोल दिता है नॉर्दर्न टेरेटरी कहें कोई चक्कर नहीं तुम साढ़े आके बेशक गेम कराओ इतने मतलब दूजिया AFL NRL वगैरह सो वह खुल रहे ने प्राइम मिनिस्टर ऑफ आस्ट्रेलिया जरा चाहता कि बिजनेस खुले ट्रंप चाहता अमेरिका चाहता कि बिजनेस खुले चले क्योंकि आस्ट्रेलिया अमरीक भाजी एक वीक का $4 बिलियन घाटा पै रहा है $4 बिलियन सिर्फ सेंटर नो
वीकेंड आस्ट्रेलिया ते खबर लगी हो मॉरिसन सेज गो विक्टोरिया सेज नो
हां जी ए दा है के ये दा हुण देखो तुहानू दस्या सीगा जिहड़ियां विरोधी पार्टियां ने उहनां ने खास करके जिहड़ा क्वींसलैंड ते इधर विक्टोरिया इहनां ने तां मतलब टोटली ऑपोजिट करना है पर हुण विक्टोरिया दी गल करिए थिंग्स आर नॉट वेरी ग्रेट विक्टोरिया च कलस्टर लभ रहे ने 40-40, 50-50 जिहड़े मीट फैक्टरी चो बुचड़खाने दे विचों पॉजिटिव होए ने दूजी गल इह है कि करोना वायरस तो पहला रिपोर्ट आ रही है कि $24 बिलियन का घाटा विक्टोरिया की सरकार नूं पिया होया सी बजट चो $24 बिलियन और हुण उह पैसे फड़ फड़ के जिहड़े वंड रहे ने कम नहीं कर रहे जा नहीं रहे कि कम खोल नहीं रहे यह अंदाजा है कि $50 बिलियन का जिहड़ा घाटा विक्टोरिया स्टेट नूं पएगा और करजा है यह करजे की गल है घाटा तो बहुत ज्यादा पएगा पर करजा जिहड़ा है वह इन्ना विक्टोरिया की स्टेट ते हो गया है सो ठीक है जी आ साडा प्रीमियर ऐ कर रहा साडा प्रधानमंत्री ओ कर रहा साडा ओ कर रहा पर ਇਹ ਪ੍ਰੈਸ਼ਰ ਹੋਣਾ ਚਾਹੀਦਾ ਕਿ ਮੰਗ ਮੇ ਪੈਸੇ ਤੇ ਕਰ ਰਹੇ ਨੇ ਕਿ ਪੈਸੇ ਫੜ ਫੜ ਕੇ ਤੁਸੀਂ ਖਰਚੀ ਜਾ ਰਹੇ ਹੋ ਲਾਈ ਜਾ ਰਹੇ ਹੋ ਔਰ ਉਹਦੀ ਤੁਸੀਂ ਆਊਟਪੁੱਟ ਕੋ ਕੱਢਣੀ ਨਹੀਂ ਹੈਗੀ ਇਨ ਦਾ ਐਂਡ 4 ਸਾਲਾਂ ਬਾਅਦ 3 ਸਾਲਾਂ ਬਾਅਦ ਹਾਰ ਜਾਣਾ ਤੂੰ ਕੌਣ ਤੇ ਮੈਂ ਕੌਣ ਅਗਲਾ ਆਪੇ ਕਰਜ਼ਾ ਦਿੰਦਾ ਫਿਰ ਇਦਾਂ ਹੀ ਸਾਡੇ ਪਰਿਵਾਰਾਂ ਦੇ ਵਿੱਚ ਜਿੱਦਾਂ
ਪੰਜਾਬ ਦੇ ਜਿੱਦਾਂ ਪੰਜਾਬ ਵਿੱਚ ਹੋਈ ਆ ਪੰਜਾਬ 1986 ਤੱਕ 1990 ਤੱਕ ਪੋਜ਼ਿਟਿਵ ਹੁੰਦਾ ਸੀ ਇਹਦਾ ਜਿਹੜਾ ਬਜਟ ਨਾ ਸਰਪਲਸ ਦੇ ਵਿੱਚ ਹੁੰਦਾ ਸੀ ਕੋਈ ਇਹਦੇ ਤੇ ਕਰਜ਼ਾ ਨਹੀਂ ਹੁੰਦਾ ਸੀ ਲੋਕ ਥੋੜੇ ਬਹੁਤ ਸੁਖੀ ਹੁੰਦੇ ਸੀ ਤਨਖਾਹਾਂ ਵੀ ਜਿਹੜੀਆਂ ਪ੍ਰੋਪਰ ਮਿਲਦੀਆਂ ਸੀ ਚਾਹੇ ਉਹ ਦੀ ਪ੍ਰਾਈਵੇਟ ਕਰਦੇ ਚਾਹੇ ਤੁਸੀਂ ਗਵਰਨਮੈਂਟ ਜੋਬ ਕਰਦੇ ਹੁੰਦੇ ਬਹੁਤਾ ਫਰਕ ਨਹੀਂ ਹੁੰਦਾ ਸੀ ਜੋਬ 19 ਤਨਖਾਹ ਸਾਰਿਆਂ ਦੀ ਹੁੰਦੀ ਸੀ ਜਦੋਂ ਤੋਂ ਫਿਰ ਇਹਨਾਂ ਨੇ ਨਾ ਥੋੜਾ ਪਾਪੂਲੈਰਿਟੀ ਜਿੱਦਾਂ ਬਾਦਲਾਂ ਦੀਆਂ ਸਰਕਾਰਾਂ ਆਈਆਂ ਫਿਰ ਕਾਂਗਰਸ ਦੀਆਂ ਸਰਕਾਰਾਂ ਆਈਆਂ ਫਿਰ ਉਹਨਾਂ ਨੇ ਆਪਣੀ ਪਾਵਰ ਨੂੰ ਬਚਾਉਣ ਦੇ ਲਈ ਮੁਫ਼ਤਖੋਰੀ ਸ਼ੁਰੂ ਕੀਤੀ
ਮੁਫ਼ਤਖੋਰੀ
ਜਿੱਦਾਂ ਕਿ ਹੁਣ ਦਿੱਲੀ ਵਿੱਚ ਹੋ ਗਈ ਹੈ ਪੰਜਾਬ ਵਿੱਚ ਪਹਿਲਾਂ ਸ਼ੁਰੂ ਹੋਈ ਬਹੁਤ ਦੇਰ ਪਹਿਲਾਂ 20-30 ਸਾਲ ਪਹਿਲਾਂ ਸ਼ੁਰੂ ਹੋਈ ਸੀ ਮੁਫ਼ਤਖੋਰੀ ਇਹ ਮੁਫ਼ਤਖੋਰੀ ਦੇ ਨਤੀਜੇ ਅੱਜ ਤੁਸੀਂ ਭੁਗਤ ਰਹੇ ਹਾਂ
ਹਾਂ ਦੇਖੋ ਹਾਂ ਉਹ ਤਾਂ ਦੇਖੋ ਜੋ ਸਾਨੂੰ ਆ ਰਾਹਤਾਂ ਸੀ ਸਰਕਾਰ ਤੋਂ ਲੈਣ ਰਹੇ ਹਾਂ ਜੀ ਆਹ ਦੇ ਦਿਓ ਸਾਨੂੰ ਉਹ ਦੇ ਦਿਓ ਸਾਨੂੰ ਇੰਨੇ ਪੈਸੇ ਦੇ ਦਿਓ ਬੀਕ ਦੇ ਸਾਨੂੰ ਉਹ ਦੇ ਦਿਓ ਇਹ ਅਖੀਰ ਨੂੰ ਦੇਣੇ ਤਾਂ ਸਾਨੂੰ ਨੀ ਪਊਗੇ ਗਾਂ ਸਾਡੇ ਨਿਆਣਿਆਂ ਨੂੰ ਦੇਣੇ ਪਊਗੇ ਇਹ ਤਾਂ ਦੇਣੇ ਤਾਂ ਪੈਣੇ ਹੀ
ਸਾਨੂੰ ਹੀ ਦੇਣੇ ਪੈਂਦੇ ਸਾਡੇ ਇੱਥੇ ਹੋ ਜਾਂਦਾ ਉਹ ਹੁਣ ਦਿੱਲੀ ਚ ਹੋ ਰਿਹਾ ਦਿੱਲੀ ਚ ਦੇਖ ਲਓ 20 ਸਾਲ ਬਾਅਦ ਇਹ ਜਿਹੜੇ ਨਤੀਜੇ ਹੈ ਨਾ ਬਹੁਤ ਭੈੜੇ ਨਿਕਲੂਗੇ ਅੱਜ ਹੋ ਰਿਹਾ
ਤੇ ਦੇਖੋ ਇਹ ਥੋੜੀ ਜਿਹੀਆਂ ਰਾਹਤਾਂ ਜਿਹੜੀਆਂ ਅਸੀਂ ਉਹਦੀ ਗੱਲ ਕੀਤੀ ਆ ਤੇ ਆਪਾਂ ਚੈਰਿਟੀਆਂ ਦੀ ਗੱਲ ਕਰਦੇ। ਚਾਲ ਹੁਣਾਂ ਨੇ ਇਨਫੋਰਮੇਸ਼ਨ ਭੇਜੀ ਸੀ ਕਿ ਜਿਹੜਾ ਇਹ ਨਾ 23 ਜਨਵਰੀ ਦੀ ਖਬਰ ਸੀਗੀ ਵੈਸੇ ਤਾਂ ਤੇ ਜਿਹੜੀਆਂ ਚੈਰਿਟੀਜ਼ ਆ ਉਹ ਪੈਸੇ ਇਕੱਠੇ ਕਰ ਰਹੀਆਂ ਨੇ ਤੇ ਪੈਸੇ ਜਮ੍ਹਾਂ ਕਰ ਰਹੀਆਂ ਜੇ ਅਸੀਂ 5 ਸਾਲ ਦਾ ਰੱਖਣਾ ਅਸੀਂ 6 ਸਾਲ ਦਾ ਰੱਖਣਾ ਮਤਲਬ ਹੰਡਰਡਸ ਆਫ ਮਿਲੀਅਨਸ ਡਾਲਰ ਇਕੱਠੇ ਹੋਏ ਤੇ ਉਹ ਜਿਹੜੇ ਬੁਸ਼ਫਾਇਰ ਦੇ ਨਾਂ ਤੇ ਔਰ ਗਾਂਹ ਦਿੱਤੇ ਨਹੀਂ ਗਏ ਔਰ ਇਹਦੇ ਲਈ ਫਿਰ ਮਿਨਿਸਟਰਸ ਨੂੰ ਵਿੱਚ ਇੰਟਰਫੇਅਰ ਕਰਨਾ ਪਿਆ ਉਹਨਾਂ ਦੇ ਔਰ ਮੀਡੀਆ ਨੂੰ ਵੀ ਕਰਨਾ ਪਿਆ ਤੇ ਉਹ ਤੋਂ ਬਾਅਦ ਫਿਰ ਉਹਨਾਂ ਨੂੰ ਮਾਫੀਆਂ ਵੀ ਮੰਗਣੀਆਂ ਪਈਆਂ। ਮਤਲਬ ਦਿਸ ਇਜ਼ ਅਨਦਰ ਆਈ ਡੋਂਟ ਨੋ। ਚਲੋ ਐਨੀਵੇ ਜਗਤਾਰ ਗਿੱਲ ਭਾਜੀ ਕਹਿੰਦੇ ਨੇ ਕਹਿੰਦੇ ਮੁਕਤਸਰ ਵਾਲੀ ਘਟਨਾ ਤੋਂ ਇਹ ਸਾਬਤ ਹੁੰਦਾ ਕਿ ਉੱਚ ਅਧਿਕਾਰੀ ਆਪ ਚਿੱਠੀਆਂ ਨਹੀਂ ਪੜ੍ਹਦੇ। ਦੂਸਰਾ ਆਮ ਲੋਕ ਵੀ ਉੱਚ ਅਧਿਕਾਰੀਆਂ ਨਾਲ ਜਾਣ ਪਛਾਣ ਵਧਾਉਣ ਦੀ ਬਜਾਏ ਥੱਲੇ ਵਾਲੇ ਅਧਿਕਾਰੀਆਂ ਨਾਲ ਜ਼ਿਆਦਾ ਵਧਾਉਂਦੇ ਨੇ। ਪੜ੍ਹੇ ਨੀ ਸਕਦੇ ਨਾ ਨਾ ਯੂ ਕਾਂਟ ਨਹੀਂ ਨਹੀਂ ਪੜ੍ਹੇ ਨੀ ਸਕਦੇ ਉਹ ਜਿਹੜਾ ਸਟਾਫ ਹੈ ਫਿਰ ਹਾਂ ਸਟਾਫ ਜਿਹੜਾ ਇਸ ਕੰਮ ਲਈ ਰੱਖਿਆ ਨਾ ਸੋ ਤੁਸੀਂ 400-500 ਚਿੱਠੀ ਰੋਜ਼ ਨਹੀਂ ਪੜ੍ਹ ਸਕਦੇ। ਇੱਕ ਬੰਦਾ ਨਹੀਂ ਪੜ ਸਕਦਾ
ਜਿਆਦਾ ਹੁੰਦੀ ਆ ਹਾਂ 500 ਤਾਂ ਕੁਛ ਵੀ ਨਹੀਂ ਹੁੰਦੀ
ਹਾਂ ਤੁਸੀਂ ਮਤਲਬ ਆਈ ਬੀਨ ਟੂ ਦਾ ਆਫਿਸ ਜਿਹਨਾਂ ਮੈਂ ਸਾਰਾ ਆਫਿਸ ਵਰਕ ਦੇਖ ਕੇ ਆਇਆ ਉੱਥੇ ਦਾ ਮਤਲਬ ਇਟਸ ਅਮੇਜ਼ਿੰਗ ਮਤਲਬ ਜਿੰਨਾ ਉੱਥੇ ਪੇਪਰ ਫਲੋ ਹੋ ਰਿਹਾ ਜਾਂ ਸਿਸਟਮ ਦੇ ਵਿੱਚ ਹੋ ਰਿਹਾ ਆ ਪੇਪਰ ਉਸ ਟੂ ਮੱਚ ਤੇ ਉਹ ਇੱਕ ਬੰਦੇ ਲਈ ਡੀਸੀ ਲਈ ਹਰ ਲਾਈਨ ਪੜ੍ਹਨੀ ਫਿਰ ਮੈਨੂੰ ਸਮਝ ਨਹੀਂ ਆਉਂਦੀ ਵੀ ਜਿਹੜੇ ਉਹਦੇ ਬਿਊਰੋਕਰੈਟਸ ਆ ਉਹਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਮਾਸਟਰਸ ਕੀਤੀਆਂ ਹੋਈਆਂ ਸਾਰਾ ਕੁਛ ਕੀਤਾ ਹੋਇਆ ਮਤਲਬ ਉਹਨਾਂ ਨੂੰ ਵੀ ਤਨਖਾਹ ਕਿਸ ਕੰਮ ਦੀ ਉਹਨਾਂ ਦੀ ਟ੍ਰੇਨਿੰਗ ਕਿੱਥੇ ਆ ਹਨਾ ਮਤਲਬ ਵਾਈ ਦੇ ਆਰ ਇੰਪਲੋਇਡ। ਮੈਂ ਤਾਂ ਫੇਸਬੁੱਕ ਤੇ ਵੀ ਇੱਕ ਕਮੈਂਟ ਹੇਠਾਂ ਲਿਖਿਆ ਸੀਗਾ ਮੇਰੇ ਦੋਸਤ ਨੇ ਵੀ ਉਹ ਜਿਹੜੇ ਆਫਿਸਰ ਆ ਜਿਹਨਾਂ ਨੇ ਕੀਤਾ ਚਿੱਠੀ ਗਾਂਹ ਉਹਨਾਂ ਨੂੰ ਸੈਕ ਮਿਲਣੀ ਚਾਹੀਦੀ ਹੈ ਦੇ ਸ਼ੁੱਡ ਬੀ ਸਟੇਟ ਵੇ ਫਾਇਰਡ ਫਰੋਮ ਦੇ ਜੋਬਸ ਹਨਾ। ਤੇ ਚਲੋ ਸਾਡੇ ਨਾਲ ਹੋਰ ਕਾਫੀ ਸੱਜਣ ਮਿੱਤਰ ਜੁੜ ਰਹੇ ਨੇ ਨੰਬਰ ਬਣਾਉਣਾ ਦੀਪ ਜੋਤ ਸਿਓ ਹੁਣੀ ਸਾਡੇ ਨਾਲ ਜੁੜੇ ਨੇ ਕਹਿੰਦੇ ਸੋਈ ਹੁਣੀ ਜੁੜੇ ਨੇ ਕਹਿੰਦੇ ਕਿ ਭਾਈ ਸਤਿ ਸ੍ਰੀ ਅਕਾਲ ਕਹਿੰਦੇ ਨੰਬਰ ਬਣਾਉਣ ਵਾਲੇ ਸੱਜਣ ਸਿਡਨੀ ਵਿੱਚ ਵੀ ਬਹੁਤ ਨੇ ਫੋਟੋਆਂ ਖਿੱਚੀਆਂ ਤੇ ਪਾਈ ਜਾਂਦੇ ਨੇ ਆਖੇ ਦੀ ਫਲਾਣੇ ਥਾਂ ਦੇ ਫਲਾਣੇ ਨੂੰ ਰੋਟੀ ਪਾਣੀ ਦੇ ਰਹੇ ਹਾਂ ਦੂਜੇ ਪਾਸੇ ਆਪਣੇ ਲੋਕਾਂ ਨੂੰ ਜਿਨ੍ਹਾਂ ਨੂੰ ਸਾਰੇ ਸਹੀ ਮਦਦ ਕਰਨ ਦੀ ਜ਼ਰੂਰਤ ਹੈ ਉੱਥੇ ਕੋਈ ਹੱਥ ਨਹੀਂ ਫਰੇਂਦੇ ਸੋ ਇਹ ਤਾਂ ਇੱਕ ਸਮੱਸਿਆ ਹੈਗੀ ਆ।
ਨਹੀਂ ਨਹੀਂ ਉਹਦੇ ਨਾਲ ਰੋਟੀ ਨਹੀਂ ਦੇ ਰਹੇ ਉਹਦੇ ਵਿੱਚ ਨਾਲ ਹੋਰ ਵੀ ਕਹਿੰਦੇ ਹੁੰਦੇ ਆ ਅਸੀਂ ਤਾਂ ਬਹੁਤ ਇਮਾਨਦਾਰ ਆ ਸਾਡੀ ਜਿਹੜੀ ਸੋਚ ਆ ਬਹੁਤ ਸੁੱਚੀ ਆ ਸਾਡੀ ਸੋਚ ਬਹੁਤ ਉੱਚੀ ਆ ਇਹ ਕਹਿਣ ਦੀ ਲੋੜ ਕੀ ਹੈ ਇਹ ਲੋਕ ਕਹਿਣ ਤੁਸੀਂ ਕਹਿੰਦੇ ਕੋਈ ਜਿਹਨੇ ਆਪਣੇ ਆਪ ਆਪਣੇ ਆਪਣੀਆਂ ਸਿਫਤਾਂ ਆਪ ਹੀ ਕਰੀ ਜਾਂਦੇ ਕਹਿੰਦੇ ਨੀ ਹੁੰਦੇ ਸਾਡੀ ਜਿਹੜੀ ਨੀਤ ਆ ਬੜੀ ਸਾਫ਼ ਆ ਸਾਡੀ ਸੋਚ ਬੜੀ ਬੜੇ ਇਮਾਨਦਾਰ ਆ
ਮੇਰੇ ਕੋਲ ਬਹੁਤ ਘੱਟ ਸਮਾਂ ਸੀ ਜਦ ਮੈਂ ਇੰਡੀਆ ਗਿਆ ਤੇ ਉਹ ਮੈਨੂੰ ਆਧਾਰ ਕਾਰਡ ਚਾਹੀਦਾ ਸੀਗਾ ਕਹਿੰਦੇ ਵੀ ਮੇਰੇ ਬੇਟੇ ਨੇ ਨਾ ਇੱਕ ਆਫਿਸਰ ਨੂੰ ਫੋਨ ਕੀਤਾ ਹਨਾ ਤੇ ਉਹ ਮੇਰੇ ਘਰ ਆਧਾਰ ਕਾਰਡ ਵਾਲਾ ਸਾਰਾ ਸਿਸਟਮ ਚੱਕ ਕੇ ਘਰ ਆ ਗਿਆ ਘਰੇ ਬਣਾ ਕੇ ਦੇ ਕੇ ਗਿਆ ਮਤਲਬ ਹਾਂ ਸ਼ਾਮ ਤੱਕ ਕਹਿੰਦੇ ਕਾਰਡ ਮੇਰੇ ਘਰ ਆ ਗਿਆ ਸੀਗਾ ਮੇਰੇ ਘਰੇ ਕਰਕੇ ਸ਼ਾਮ ਨੂੰ ਘਰੇ ਕਾਰਡ ਦੇ ਕੇ ਗਿਆ ਮਤਲਬ ਉੱਥੇ ਏਦਾਂ ਚੱਲਦਾ ਔਰ ਤੁਸੀਂ ਦੇਖੋ ਵੀ 4-5 ਦਿਨ ਖੱਜਲ ਖੁਆਰੀ ਤੋਂ ਬਾਅਦ ਮਤਲਬ ਉਹ SDM ਨੂੰ ਸਟਾਫ ਨੇ ਮਿਸਲੀਡ ਕਰਤਾ ਵੀ ਬਣਾਏ ਨੀ ਸਕਦੇ ਤੇ ਬਾਕੀ ਚਲੋ ਚਾਲ ਹੁਣੀ ਕਹਿੰਦੇ ਨੇ ਕਿ
ਤੁਹਾਨੂੰ ਕੀ ਕਹਿੰਦੇ ਜਵਾਬ ਦਿੱਤਾ ਨੀ ਤੁਹਾਨੂੰ
ਉਹ ਬਸ ਨੀਵੀ ਪਾ ਕੇ ਉਹ ਅੱਛਾ ਜੀ ਏਦਾਂ ਜੀ ਏਦਾਂ ਫਿਰ ਮੈਂ ਉਹ ਜਿਹੜਾ ਉਹਦਾ PA ਸੀ ਮੋਹਰੇ ਹਨਾ ਜਿਹੜਾ ਬਾਹਰ ਬਹਿੰਦਾ ਹੁੰਦਾ ਉਹ ਬੜਾ ਰੰਗਲਾ ਬੰਦਾ ਸੀ ਮੈਨੂੰ ਚਾਹ ਚੂ ਵੀ ਪਿਲਾਉਂਦਾ ਹੁੰਦਾ ਸੀ ਮੈਂ ਉਹਨੂੰ ਕਿਹਾ ਕਹਿੰਦਾ ਸਿੱਧੂ ਸਾਹਿਬ ਕਹਿੰਦਾ ਕੀ ਤੁਸੀਂ ਬਣਿਆ ਨੀ ਮੈਂ ਕਿਹਾ ਯਾਰ ਉਹਨੂੰ ਮੈਂ ਸਾਰੀ ਸਟੋਰੀ ਸੁਣਾਈ ਮੈਂ ਕਿਹਾ ਯਾਰ ਦੇਖ ਤੁਹਾਡੇ ਨਾ SDM ਸਾਹਿਬ ਦੇ ਸਟਾਫ ਨੇ ਉਹਦੀ ਵੱਡੇ ਪੱਧਰ ਤੇ ਕਿਸੇ ਦਿਨ ਬੇਇੱਜ਼ਤੀ ਕਰਾਉਣੀ ਆ ਮੈਂ ਕਿਹਾ ਹੀ ਇਜ਼ ਅ ਜੈਂਟਲਮੈਨ ਉਹ ਵਧੀਆ ਬੰਦਾ ਆ ਮੈਂ ਕਿਹਾ ਯਾਰ ਤੁਸੀਂ ਉਹਨੂੰ ਜਾ ਕੇ ਦੱਸੋ ਵੀ ਸਿੱਧੂ ਸਾਹਿਬ ਨੇ ਆਹ ਗੱਲ ਕਹਿ ਕੇ ਗਏ ਆ ਵੀ ਆਪਣਾ ਖਿਆਲ ਰੱਖੋ ਆਪਣੇ ਆਫਿਸ ਵਾਲਿਆਂ ਨੂੰ ਫਿਲਟਰ ਕਰੋ ਬੰਦਿਆਂ ਨੂੰ ਵੀ ਜੇ ਤੁਸੀਂ ਕੱਲ ਨੂੰ ਐਵੇਂ ਬੇਇੱਜ਼ਤੀ ਦਾ ਕਾਰਨ ਨਾ ਬਣ ਜਾਣ ਮੈਂ ਕਿਹਾ ਉਹਨੂੰ ਮਿਸਲੀਡ ਕੀਤਾ ਉਹਨਾਂ ਦੇ ਬੰਦਿਆਂ ਨੇ ਹਨਾ ਹਾਲਾਂਕਿ ਮੈਂ ਕਿਹਾ ਉਹ ਸਾਰਾ ਕੁਛ ਉਹਨਾਂ ਨੂੰ ਪਤਾ ਸੀਗਾ ਤੇ ਮੈਂ ਕਿਹਾ ਆਹ ਹਾਲ ਹੋਇਆ ਆ ਵੀ ਜਸਟ ਅਪਡੇਟ ਜੋ ਸੋ ਦੇਖੋ SDM ਹੈ ਸਬ ਡਿਵੀਜ਼ਨਲ ਮੈਜਿਸਟਰੇਟ ਹੀ ਇਜ਼ ਆਊਟ ਆਫ ਦਾ ਲਾਅ ਉਹਨਾਂ ਨੂੰ ਪਤਾ ਹੀ ਨਹੀਂ ਵੀ ਮਤਲਬ ਕੀ ਲਾਅ ਆ ਬਾਹਰ ਆਧਾਰ ਕਾਰਡ ਬਣ ਰਹੇ ਨੇ ਗੌਰਮੈਂਟ ਦੀ ਜਿਹੜੀ ਆਈ ਹੋਈ ਹੈ ਸੋ ਦਿਸ ਇਜ਼ ਅ ਮਿਸਕਮਿਊਨੀਕੇਸ਼ਨ ਖੈਰ ਅਮਰੀਕ ਭਾਜੀ ਕਾਫੀ ਕੁਛ ਆਪਾਂ ਚਲੋ ਕਵਰ ਕਰ ਲਿਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਨਾ ਹੋਰ ਸਮੱਸਿਆ ਆਸਟ੍ਰੇਲੀਆ ਦੇ ਵਿੱਚ ਆਈ ਹੋਈ ਹੈ ਪਰਥ ਦੇ ਵਿੱਚ ਨਾ ਸਿੰਘ ਫਸੇ ਹੋਏ ਨੇ ਏਅਰਪੋਰਟ ਵਾਲਿਆਂ ਦੇ ਤਾਂ ਔਰ ਏਅਰਲਾਈਨਾਂ ਵਾਲਿਆਂ ਦੇ। ਇਹ ਮੈਂ ਦੋ ਹਫ਼ਤੇ ਪਹਿਲਾਂ ਵੀ ਨਿਊਜ਼ ਦਿੱਤੀ ਹੋਈ ਸੀ, ਵਰਜਨ ਦੇ ਤਾਂ ਉਹਨੇ ਜਹਾਜ਼ ਬੰਦ ਕਰਤੇ ਕਿਉਂਕਿ ਉਹਨਾਂ ਦੇ ਪੈਸੇ ਬੜੇ ਪੈਂਡਿੰਗ ਹੈ। ਤੇ ਇੱਧਰ ਕੁਆਂਟਸ ਵਾਲਿਆਂ ਉਹਨਾਂ ਨੂੰ ਵੀ ਅਵਿਕਸ਼ਨ ਆਰਡਰ ਮਿਲਿਆ ਹੋਇਆ ਕਿ ਉਹਨਾਂ ਨੇ ਕਿਰਾਇਆ ਨਹੀਂ ਦਿੱਤਾ। $20 million ਹਜੇ ਉਹਨਾਂ ਦਾ ਕਿਰਾਇਆ ਬਕਾਇਆ ਰਹਿੰਦਾ ਆ ਪਰਥ ਏਅਰਪੋਰਟ ਤੇ। ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿ ਹੁਣ ਤੁਸੀਂ ਅਵਿਕਸ਼ਨ ਆਰਡਰ ਹੈ, ਇੰਨੇ ਟਾਈਮ ਚ ਆਪਣੇ ਜਹਾਜ਼ ਲੈ ਜਾਓ, ਇੱਥੇ ਖੜੇ ਨਹੀਂ ਕਰ ਸਕਦੇ। ਹੁਣ ਦੇਖੋ ਕੁਆਂਟਸ ਵਰਗੀ ਕੰਪਨੀ ਹਨਾ, ਉਹ ਮਤਲਬ ਕਿਰਾਇਆ ਨਾ ਦੇਵੇ, ਔਖਾ ਆ ਬਈ।
ਜਿੱਦਾਂ ਤੁਹਾਨੂੰ ਦੱਸਿਆ ਨੀ, ਏਅਰ ਇੰਡੀਆ ਦੀ ਟਰੈਵਲ ਕੀਤਾ ਸੀ ਇੱਕ ਵਾਰੀ ਮੈਂ 4-5 ਸਾਲ ਪਹਿਲਾਂ, ਤੁਸੀਂ ਉੱਥੋਂ ਲਾਈਵ ਪ੍ਰੋਗਰਾਮ ਵੀ ਕੀਤਾ ਸੀ ਏਅਰਕ੍ਰਾਫਟ ਵਿੱਚੋਂ, ਤੇ ਉਹ ਨਾ ਜਹਾਜ਼ ਦੂਰ ਜਾ ਕੇ ਖੜਾ ਕਰ ਦਿੰਦੇ ਆ, ਉਹ ਬੱਸਾਂ ਚ ਜਾ ਕੇ ਤੁਹਾਨੂੰ ਫਿਰ ਝਾੜ ਦਿੰਦੇ ਆ। ਮੈਂ ਏਅਰ ਹੋਸਟੇਸ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਇੱਥੇ ਦੂਰ ਕਾਹਤੇ ਜਾ ਰਹੇ ਆ? ਕਹਿੰਦੇ ਏਅਰ ਇੰਡੀਆ ਕਹਿੰਦੇ ਕਿਰਾਇਆ ਨੀ ਦਿੰਦੀ ਉਹਨਾਂ ਦੀ ਪਾਰਕਿੰਗ ਦਾ, ਤਾਂ ਕਹਿੰਦੇ ਤੁਸੀਂ ਬਾਹਰ ਖੜਾ ਕਰੇਗਾ।
ਜਿਦਾਂ ਇੰਡੀਆ ਨੀ, ਜਿਦਾਂ ਇੰਡੀਆ ਨੀ ਸੀ ਮਿੰਨੀ ਬੱਸਾਂ ਵਾਲਿਆਂ ਨੂੰ ਅੱਡੇ ਜਨਾ ਸਪਾਲਣ ਦਿੰਦੇ ਹੁੰਦੇ, ਬਾਹਰ ਬਾਹਰ ਸਵਾਰੀ ਚੱਕ ਕੇ
ਪੈਂਚਰ
ਲਵਾਉਂਗਾ, ਉਹ ਮਜਬੂਰੀ ਆ ਫੇਰ ਲੋਕਾਂ ਦੀ ਪੈਂਚਰ ਲਵਾਣਾ, ਉਹਦੇ ਟਿਕਟ ਲੈਣੀ। ਤਾਂ ਉਹ ਪਤਾ ਕੀ, ਕਈ ਵਾਰੀ ਏਦਾਂ ਵੀ ਹੁੰਦਾ ਵੀ ਇਹ ਹਾਲਤ ਓਦਾਂ ਹੋ ਜਾਂਦਾ ਵੀ ਮਿੰਨੀ ਬੱਸ ਜਾਂਦੀ ਹੁੰਦੀ ਨਾ, ਉਹਦੇ ਮੋਹਰੇ ਮੋਹਰੇ ਟੈਂਪੂ ਵਾਲਾ ਲੈ ਜਾਂਦਾ ਸਵਾਰੀਆਂ ਚੱਕਦਾ। ਉਹ ਇੱਕ ਵਾਰੀ ਵੀ ਲੜਾਈ ਹੋਈ ਸਾਡੇ ਪਿੰਡ ਹਨਾ, ਤੇ ਉਹ ਕੁੱਟ ਕਟਾਈ ਹੋਏ, ਉਹ ਕਹਿੰਦੇ ਕੱਲੇ ਬਈ ਕੁੱਟਦੇ ਛੱਡ ਦੋ, ਉਹ ਕਹਿੰਦੇ ਕੁੱਟਦਾ ਕੀ ਜੀ, ਇਹ ਮੋਹਰੇ ਮੋਹਰੇ ਸਾਰੀਆਂ ਸਵਾਰੀਆਂ ਸਾਡੀਆਂ ਚੱਕ ਲੈ ਜਾਂਦੇ। ਬੜੇ ਹੈਪੀ ਸੀ,
5-5 ਦਾ ਨੋਟ ਦਿੱਤਾ ਗਿਆ ਜਨਾਨੀ ਨੇ, ਉਹ ਕਹਿੰਦਾ ਯਾਰ ਨੋਟ ਤਾਂ ਫਟਿਆ ਜਾਇਆ, ਇਹ ਤਾਂ ਚੱਲਣਾ ਨੀ ਹੈ, ਇਹ ਕਿੱਦਾਂ ਚੱਲੂਗਾ? ਉਹ ਕਹਿੰਦਾ ਜਿੱਦਾਂ ਤੇਰੀ ਬੱਸ ਚੱਲੀ ਜਾਂਦੀ ਹੈ, ਤੇਰੀ ਬੱਸ ਨਾਲ ਤਾਂ ਸੋਹਣਾ ਹੈ, ਕਹਿੰਦੇ ਇਹ ਤਾਂ ਫੇਰ ਵੀ ਚੱਲ ਜਾਊਗਾ, ਤੇਰੀ ਬੱਸ ਜਿਹੜਾ ਖਟ ਖਟ ਕਰਦੀ ਮਧੀ ਚੱਲਦੀ ਹੈ, ਤੇਰੀ ਕਹਿੰਦੇ ਬੱਸ ਨਾਲ ਤਾਂ ਚੰਗਾ।
ਬੜੇ ਐਪੀਸੋਡ ਹੈ ਜੀ। ਚਲੋ ਗੱਲ ਦੇਖੋ, ਕਿਤੇ ਕੁਆਂਟਸ ਤੇ ਚੱਲ ਗਏ, ਚੱਲੀ ਸੀਗੀ ਤਾਂ ਪਹੁੰਚ ਗਏ ਟੈਂਪੂਆਂ ਤੇ। ਚਲੋ ਕੋਈ ਗੱਲ ਨੀ, ਇਹੀ ਤਾਂ ਹਰਮਨ ਰੇਡੀਓ ਆ।
ਪੜਾਕੇ
ਅਸੀਂ ਕਹਿੰਦੇ ਪੜਾਕੇ ਪਾਣੇ, ਉਹ ਸੱਚੀ ਪੜਾਕੇ ਪੈ ਗਏ ਉਦਣ। ਤੇ ਉਦਣ ਤਾਂ ਹੁਣ ਕੱਲ ਨੂੰ ਮਿੰਟੂ ਭਾਜੀ ਵੀ ਆਉਣਾ, ਤੇ ਗੱਜਣ ਵਾਲਾ ਬਾਈ ਜੀ ਨੇ ਵੀ ਬਹੁਤ ਵਧੀਆ ਐਪੀਸੋਡ, ਸ਼ਰਾਬੀਆਂ ਦੇ ਵੀ ਲਿਖਿਆ ਉਹਨਾਂ ਨੇ, ਕੱਲ ਨੂੰ ਸੁਣਾਉਣਾ ਉਹਨਾਂ ਨੇ, ਬਹੁਤ ਵਧੀਆ।
ਚਲੋ
ਠੀਕ ਹੈ ਬਾਜੀ, ਸ਼ੁਕਰਾਨਾ ਤੁਹਾਡਾ ਬਹੁਤ ਬਹੁਤ
ਪ੍ਰੋਗਰਾਮ।
ਸਤਿ ਸ੍ਰੀ ਅਕਾਲ। ਸੋ ਦੋਸਤੋ, ਕੁਲਵਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਤੇ ਕਹਿੰਦੇ ਨੇ ਕਿ ਕਰੋਨਾ ਵਰਸਸ ਕੁਦਰਤ, ਨੁਕਸਾਨ ਘੱਟ ਫਾਇਦਾ ਜ਼ਿਆਦਾ, ਖਾਸ ਕਰਕੇ ਭਾਰਤ ਵਿੱਚ ਪਾਣੀ ਤੇ ਗੰਦਗੀ ਦੇ ਢੇਰ ਬਹੁਤ ਕੁਝ ਸਾਫ਼ ਹੋ ਗਿਆ ਜੀ। ਅੱਜ ਉਹ ਤਕਰੀਬਨ 9 ਕਿਲੋਮੀਟਰ ਸੈਰ ਕਰ ਚੁੱਕੇ ਨੇ ਇਸ ਵੇਲੇ। ਦੇਖੋ ਬਿਲਕੁਲ, ਕੱਲ ਵੀ ਮੇਰੇ ਦੋਸਤ ਨਾਲ ਗੱਲ ਹੋ ਰਹੀ ਸੀ, ਉਹ ਵੀ ਇਹੀ ਕਹਿ ਰਿਹਾ ਸੀ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਗੱਲਾਂ ਨੇ, ਉਹ ਜਨਰੇਸ਼ਨ ਨੇ ਪਹਿਲੀ ਵਾਰੀ ਦੇਖੀਆਂ ਨੇ ਕਿ ਇੰਨੀ ਸਫਾਈ ਵੀ ਹੁੰਦੀ ਆ, ਪਾਣੀ ਇੰਨਾ ਸਾਫ਼ ਵੀ ਹੁੰਦਾ ਆ, ਅਸਮਾਨ ਇੰਨਾ ਨੀਲਾ ਹੁੰਦਾ। ਤੇ ਸਵਿਟਜ਼ਰਲੈਂਡ ਹੀ ਦੇਖਦੇ ਹੁੰਦੇ ਸੀ ਵੀ ਇੱਦਾਂ ਦੇ, ਵੀ ਇੱਥੇ ਵੀ ਹੁਣ ਇੱਦਾਂ ਦਾ ਹੋ ਗਿਆ। ਖੈਰ ਕੱਲ ਨੂੰ ਆਪਾਂ ਡਿਟੇਲ 'ਚ ਗੱਲਬਾਤ ਕਰਾਂਗੇ ਆਪਾਂ, ਤੇ ਜਾਣਾਂਗੇ ਕਿ ਆਲੇ ਦੁਆਲੇ ਹੋਰ ਕੀ ਵਾਪਰਿਆ, ਵੱਖਰੇ ਵੱਖਰੇ ਨਜ਼ਰੀਏ ਕੀ ਨੇ ਸਮੱਸਿਆਵਾਂ ਦੇ। ਸੋ ਬਹੁਤ ਸਾਰੇ ਸੱਜਣਾਂ ਦਾ ਮੈਸੇਜ ਆਇਆ, ਸਤਨਾਮ ਭਾਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਨਾਮ ਸਿੰਘ ਗਿੱਲ। ਤੇ ਉਹ ਵੀ ਕਹਿੰਦੇ ਨੇ ਕਿ ਆਈ ਥਿੰਕ ਇਫ ਆਸਟ੍ਰੇਲੀਅਨ ਗਵਰਨਮੈਂਟ ਸਟੋਪ ਫੰਡਿੰਗ ਟੂ ਐਨ ਜੀ ਓ ਐਂਡ ਅਦਰ ਸੋਸਾਇਟੀਜ਼, ਮੇ ਬੀ ਦੈਨ ਪੀਪਲ ਸਟੋਪ ਟੇਕਿੰਗ ਫੋਟੋਜ਼ ਬਾਏ ਸ਼ੋਇੰਗ ਫੋਟੋਜ਼ ਦੇ ਲੁਕਿੰਗ ਮੋਰ ਫੰਡਿੰਗ। ਹਾਂਜੀ, ਉਹ ਦੇਖੋ ਵੀ ਕਈ ਬਜਟ ਜਿਹੜਾ ਆ ਤਕਰੀਬਨ 15-20% ਤਾਂ ਉਹਨਾਂ ਦਾ ਫੰਡ ਇਕੱਠੇ ਕਰਨ ਨੂੰ ਵੀ ਬਜਟ ਹੁੰਦਾ ਆ ਵੀ ਕਿੱਦਾਂ ਕਰਨੇ ਆ। ਸੋ ਇਨ ਦਾ ਐਂਡ 4-5-10-20% ਹੀ ਪਹੁੰਚਦਾ ਹੈ ਲੋੜਵੰਦਾਂ ਤੱਕ। ਸੋ ਅੱਜ ਦਾ ਸਾਰ ਇਹੀ ਹੈ ਕਿ ਆਪਣਾ ਜਿਹੜਾ ਸੋਚ ਸਮਝ ਕੇ ਦਾਨ ਕਰੀਏ, ਅਕਲ ਨਾਲ ਕਰੀਏ, ਤੇ ਅਕਲ ਨਾਲ ਹੀ ਸਾਹਿਬ ਸੇਵੀਏ। ਤੇ ਰਾਜ ਬੇਕਰਫੀਲਡ ਵਾਲੇ ਕਹਿੰਦੇ ਨੇ ਕਿ ਆਈ ਬੋਰਨ ਇਨ ਪੰਜਾਬ, ਨਾਓ ਟੁੱਕ ਸਿਟੀਜ਼ਨਸ਼ਿਪ ਇਨ US, ਕੈਨ ਆਈ ਲੀਗਲੀ ਗੈਟ ਆਧਾਰ ਕਾਰਡ ਇਨ ਇੰਡੀਆ? ਆਫ ਕੋਰਸ ਯੂ ਕੈਨ। ਕਿਸੇ ਵੀ ਬੈਂਕ ਚ ਚਲ ਜਾਓ ਜਿਹੜੇ ਆਧਾਰ ਕਾਰਡ ਦਿੰਦੇ ਨੇ ਤਿੰਨ ਚਾਰ ਬੈਂਕਾਂ ਹੁੰਦੀਆਂ ਹਰੇਕ ਸ਼ਹਿਰ ਚ ਤੇ ਤੁਹਾਨੂੰ ਇੱਕ ਸਰਪੰਚ ਦੇ ਸਾਈਨ ਚਾਹੀਦੇ ਵੀ ਤੁਸੀਂ ਇੱਥੋਂ ਦੇ ਬੋਰਨ ਹੈ ਤੇ ਇੱਕ ਕਿਸੇ ਸਕੂਲ ਪ੍ਰਿੰਸੀਪਲ ਦੇ ਟੀਚਰ ਦੇ ਤੇ ਉਹ ਤੁਹਾਨੂੰ ਦੱਸ ਦੇਣਗੇ ਐਂਡ ਇਟਸ ਵੈਰੀ ਈਜ਼ੀ ਦੋ ਤਿੰਨ ਫੋਟੋਆਂ ਚਾਹੀਦੀਆਂ ਨੇ ਤੇ ਉਹ ਸਾਰਾ ਕੁਝ ਦੱਸ ਦੇਣਗੇ ਆਧਾਰ ਕਾਰਡ ਤੋਂ ਬਿਨਾਂ ਤੁਹਾਡਾ ਕੋਈ ਵੀ ਪੈਨ ਕਾਰਡ ਨਹੀਂ ਬਣਦਾ ਕੋਈ ਫੈਸਿਲਿਟੀ ਨਹੀਂ ਬਣਦੀ ਜ਼ਮੀਨਾਂ ਦੇ ਕੰਮ ਕਰਾਉਣੇ ਨੇ ਉਹ ਬਹੁਤ ਘੱਟ ਹੁੰਦੇ ਨੇ ਸੋ ਜ਼ਰੂਰ ਤੇ ਦਲਵੀਰ ਸਿੰਘ ਉੱਧਰ ਸਾਡੇ ਨਾਲ ਵਟਸਐਪ ਤੇ ਜੁੜੇ ਸੀ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਤਿ ਸ੍ਰੀ ਅਕਾਲ ਜੀ ਆਸਟ੍ਰੇਲੀਆ ਤੋਂ ਤੇ ਸਰਬੱਤ ਸਿੰਘ ਕੰਗ ਜਿਨ੍ਹਾਂ ਨੂੰ ਇੱਕ ਪੁਲਿਸ ਆਫਿਸਰ ਨੇ ਗੋਲੀ ਮਾਰ ਕੇ ਮਾਰ ਦਿੱਤਾ ਜੀ ਕਪੂਰਥਲੇ ਲੱਗ ਗਏ ਉਹਨਾਂ ਦੀ ਫੋਟੋ ਸ਼ੇਅਰ ਕੀਤੀ ਹੈ ਬੜੀ ਮੰਦਭਾਗੀ ਘਟਨਾ ਕੱਲ ਨੂੰ ਇਸ ਤੇ ਆਪਾਂ ਚਿੰਤਨ ਕਰਾਂਗੇ ਅਮਰੀਕਾ ਆਪਣੇ ਮਿੰਟੂ ਭਾਅ ਜੀ ਦੇ ਨਾਲ ਸੋ ਦੇਖੋ ਸਿਚੁਏਸ਼ਨਸ ਜਿਹੜੀਆਂ ਨੇ ਦੁਨੀਆਂ ਦੇ ਵਿੱਚ ਪੈਰ ਪੈਰ ਤੇ ਬਦਲਦੀਆਂ ਨੇ ਪਤਾ ਨਹੀਂ ਕੀ ਕਰੀ ਜਾ ਰਹੇ ਨੇ ਲੋਕ ਕੁਛ ਗਲਤ ਕਰੀ ਜਾ ਰਹੇ ਨੇ ਬਹੁਤ ਕੁਛ ਠੀਕ ਵੀ ਹੋ ਰਿਹਾ ਸੋ ਜਿਹੜਾ ਹੁਣ ਪਿਛਲੇ ਹਫ਼ਤੇ ਇੱਕ ਫਰਮੈਸ਼ੀ ਗੀਤ ਰਹਿ ਗਿਆ ਸੀ ਉਹ ਸੁਣਾਉਂਦੇ ਹਾਂ ਥੋੜ੍ਹਾ ਜਿਹਾ ਹਾਸੇ ਵਾਲਾ ਆ ਤੇ ਕੱਲ੍ਹ ਨੂੰ ਫਿਰ ਜੀ ਪ੍ਰੋਗਰਾਮ 'ਚ ਮਿਲਾਂਗੇ ਪੋਡਕਾਸਟ ਬੜੀ ਛੇਤੀ ਚੜ੍ਹਾ ਦਿੱਤਾ ਜਾਵੇਗਾ ਨਵਾਂ ਸਿਸਟਮ ਬਣ ਰਿਹਾ ਛੇਤੀ ਤੋਂ ਛੇਤੀ ਚੜ੍ਹਾਇਆ ਜਾਵੇਗਾ ਆਉਣ ਵਾਲੇ ਟਾਈਮ 'ਚ ਸੋ ਇਹ ਗੀਤ ਦੇ ਨਾਲ ਮੈਂ ਇਜਾਜ਼ਤ ਮੰਗਦਾ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਬੜੀ ਲੱਗਦੀ ਜਾਨ ਤੇ ਬਣੀ ਪਈ ਬੰਦੇ ਧੁੱਪ ਨਾਲ ਸੜਦੇ ਜਾਂਦੇ ਨਮੀ ਦੀ ਕਣੀ ਪਈ ਔਖਾ ਹੋ ਗਿਆ ਬਿੱਲੋ ਸਹਿਣਾ ਜੂਨ ਮਹੀਨਾ ਨੀ ਹੋਰ ਸਾਨੂੰ ਤੋੜ ਤੋੜ ਕੇ ਖਾਂਦਾ ਮੱਛਰ ਕਮੀਨਾ ਨੀ ਸਾਨੂੰ ਤੋੜ ਤੋੜ ਕੇ ਖਾਂਦਾ ਮੱਛਰ ਕਮੀਨਾ ਨੀ ਸਾਨੂੰ ਤੋੜ ਤੋੜ ਕੇ ਛੱਤ ਤੇ ਸੌਣ ਦਾ ਸ਼ੌਂਕੀ ਉਹ ਪੱਖੀਆਂ ਚੱਲਦੀ ਸਾਡੀ ਮਾਸੀ ਲਾਉਂਦੇ ਤੇ ਸਾਡੇ ਦਾ ਜੀਨਾ ਨੀ